ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰ ਦੇਸ਼ ਤੋਂ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨੀ ਹੁਣ ਚੱਲਣਾ ਨੀ ਤੇਰਾ ਕੋਈ ਜੋਰ ਵੇਲੜਾ ਹੁਣ ਚੱਲਣਾ ਨੀ ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਕਾਮਿਆਂ ਦੀ ਗੁਬਾਰ ਜਿਹੜੇ ਵਿੱਚ ਪਾਉਣ ਦੇ
ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਸਟੂਡੀਓ ਚ ਮੇਰੇ ਨਾਲ ਮੌਜੂਦ ਨੇ ਭਾਰਤੀ ਜੀ ਔਰ ਸਾਥੀ ਨਛੱਤਰ ਸਿੰਘ ਜੀ ਅੱਜ ਦੇ ਪ੍ਰੋਗਰਾਮ ਵਿੱਚ ਸਾਡਾ ਔਰ ਤੁਹਾਡਾ ਸਾਥ ਬਣਿਆ ਰਹੇਗਾ ਸ਼ਾਮ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਅੱਜ ਦੇ ਪ੍ਰੋਗਰਾਮ ਦੀ ਜੋ ਤਰਤੀਬ ਜੋ ਵਿਸ਼ਾ ਔਰ ਵੇਰਵਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਚੱਲੀਏ ਸਭ ਤੋਂ ਪਹਿਲੇ ਅਸੀਂ ਭਾਰਤ ਪੰਜਾਬ ਤੋਂ ਕਿਸਾਨ ਆਗੂ ਨੇ ਸਾਥੀ ਹਰਨੇਕ ਸਿੰਘ ਮਹਿਮਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਨੇ ਉਹਨਾਂ ਨਾਲ ਰਾਬਤਾ ਕਰਾਂਗੇ ਔਰ ਵਿਸ਼ਾ ਸਾਡਾ ਉਹ ਹੀ ਹੋਏਗਾ ਜਿਹੜਾ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਕਿ ਨਹੀਂ ਸਾਥੀ ਜੀ ਡਕੌਂਦਾ ਤੋਂ ਨੇ ਹਾਂਜੀ 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 ਡਕੌਂਦਾ ਤੋਂ ਨੇ ਤੋ ਵਿਸ਼ਾ ਇਹੋ ਹੀ ਹੋਏਗਾ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਆ ਰਿਹਾ ਪਿਛਲੇ ਕਾਫੀ ਮਹੀਨਿਆਂ ਤੋਂ ਅਗਰ ਪੂਰੀ ਸਮੁੱਚਤਾ ਤੋਂ ਵਿੱਚ ਦੇਖੀਏ ਤਾਂ ਕਈ ਸਾਲਾਂ ਤੋਂ ਕਿਸਾਨ ਆਗੂ ਜਿਹੜੇ ਨੇ ਕਿਸਾਨ ਯੂਨੀਅਨਾਂ ਨੇ ਉਹ ਇਸ ਪਾਸੇ ਲੱਗੀਆਂ ਹੋਈਆਂ ਨੇ ਤੋ ਸਾਥੀ ਹਰਨੇਕ ਸਿੰਘ ਮਹਿਮਾ ਹੋਰਾਂ ਨਾਲ ਗੱਲਬਾਤ ਕਰਾਂਗੇ ਔਰ ਅਪਡੇਟ ਵੀ ਉਹਨਾਂ ਕੋਲੋਂ ਲਵਾਂਗੇ ਸੰਘਰਸ਼ ਬਾਰੇ ਉਸ ਤੋਂ ਬਾਅਦ ਮੇਰਾ ਖਿਆਲ ਅੱਜ ਦਾ ਪ੍ਰੋਗਰਾਮ ਤਕਰੀਬਨ ਅੱਧਾ ਕੁ ਪ੍ਰੋਗਰਾਮ ਜਿਹੜਾ ਉਹ ਇੱਥੇ ਸਥਾਨਕ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਤੌਰ ਤੇ ਜੋ ਡਿਵੈਲਪਮੈਂਟਸ ਨੇ ਜਾਂ ਮਸਲੇ ਨੇ ਉਹਦੇ ਤੇ ਰਹੇਗਾ ਕਾਫੀ ਕੁਝ ਚੱਲ ਰਿਹਾ ਬੀਤੇ ਸ਼ੁੱਕਰਵਾਰ ਇੱਕ ਦੋ ਅਨਾਊਂਸਮੈਂਟਸ ਵੀ ਆਈਆਂ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਖਾਸ ਕਰਕੇ ਵਰਕ ਵੀਜ਼ਿਆਂ ਨੂੰ ਲੈ ਕੇ ਔਰ ਉਸ ਤੋਂ ਬਾਅਦ ਸਾਡੀ ਆਪਣੀ ਸੰਸਥਾ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਵੱਲੋਂ ਜੋ ਕੁਝ ਕੋਸ਼ਿਸ਼ਾਂ ਚੱਲ ਰਹੀਆਂ ਨੇ ਉਹਦੇ ਸੰਬੰਧੀ ਤੁਹਾਨੂੰ ਅਪਡੇਟ ਦੇਵਾਂਗੇ ਔਰ ਇਸ ਹਫਤੇ ਵਿੱਚ ਬੁੱਧਵਾਰ ਔਰ ਵੀਰਵਾਰ ਨੂੰ ਜਿਹੜੇ ਕਾਫੀ ਸਾਰੇ ਪ੍ਰੋਟੈਸਟ ਰੈਲੀਆਂ ਹੋ ਰਹੀਆਂ ਨੇ ਅਲੱਗ ਅਲੱਗ ਸ਼ਹਿਰਾਂ ਚ ਔਰ ਪਾਰਲੀਮੈਂਟ ਦੇ ਬਾਹਰ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਬਾਹਰ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਸੰਸਥਾਵਾਂ ਸ਼ਾਮਲ ਨੇ ਔਰ ਕੀ ਮੰਗਾਂ ਨੇ ਔਰ ਸਾਰੀ ਉਹਦੇ ਚ ਡਿਟੇਲ ਹੋਏਗੀ ਕਿ ਤੁਸੀਂ ਕਿਹੜੇ ਸ਼ਹਿਰ ਚ ਕਿੱਥੇ ਪ੍ਰੋਟੈਸਟ ਵਿੱਚ ਸ਼ਾਮਲ ਹੋ ਸਕਦੇ ਹੋ ਤੋ ਇਸ ਕਿਸਮ ਦੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਚ ਰਹਿਣਗੀਆਂ ਤੋ ਅਸੀਂ ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਤੋ ਸਾਥੀ ਹਰਨੇਕ ਸਿੰਘ ਮਹਿਮਾ ਹੋਰਾਂ ਨਾਲ ਰਾਬਤਾ ਕਾਇਮ ਕਰਾਂਗੇ ਦੋਸਤੋ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ
ਜਦੋਂ ਪਿੰਜਰੇ ਬਣਾਏ ਜਾ ਰਹੇ ਨੇ ਪਰਿੰਦੇ ਬੇਖਬਰ ਨੇ ਗਾ ਰਹੇ ਨੇ ਜਦੋਂ ਪਿੰਜਰੇ ਬਣਾਏ ਜਾ ਰਹੇ ਨੇ ਪਰਿੰਦੇ ਬੇਖਬਰ ਨੇ ਗਾ ਰਹੇ ਨੇ ਗੁਲਾਮੋ ਤਾੜੀਆਂ ਪਰ ਕਿਸ ਖੁਸ਼ੀ ਵਿੱਚ ਗੁਲਾਮੋ ਤਾੜੀਆਂ ਪਰ ਕਿਸ ਖੁਸ਼ੀ ਵਿੱਚ ਮਹਿਜ਼ ਚੀਨੇ ਉਡਾਏ ਜਾ ਰਹੇ ਨੇ ਜਦੋਂ ਪਿੰਜਰੇ ਬਣਾਏ ਜਾ ਰਹੇ ਨੇ ਪਰਿੰਦੇ ਬੇਖਬਰ ਨੇ ਗਾ ਰਹੇ ਨੇ ਨਦੀ ਵਿੱਚ ਰੇਤ ਭਰਿਆ ਨਦੀ ਵਿੱਚ ਰੇਤ ਭਰਿਆ ਜਾ ਰਿਹਾ ਹੈ ਨਦੀ ਵਿੱਚ ਰੇਤ ਭਰਿਆ ਜਾ ਰਿਹਾ ਹੈ ਅਤੇ ਪਾਣੀ ਡਰਾਏ ਜਾ ਰਹੇ ਨੇ ਜਦੋਂ ਪਿੰਜਰੇ ਬਣਾਏ ਜਾ ਰਹੇ ਨੇ ਪਰਿੰਦੇ ਬੇਖਬਰ ਨੇ ਗਾ ਰਹੇ ਨੇ ਇਹਨਾਂ ਦਾ ਹਰ ਸ਼ਬਦ ਸ਼ਬਦ ਚੇਤੇ ਹੈ ਮੈਨੂੰ ਇਹਨਾਂ ਦਾ ਹਰ ਸ਼ਬਦ ਚੇਤੇ ਹੈ ਮੈਨੂੰ ਇਹ ਖਤ ਉਂਝ ਹੀ ਜਲਾਏ ਜਾ ਰਹੇ ਨੇ ਜਦੋਂ ਪਿੰਜ
ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਪੰਜਾਬ ਭਾਰਤ ਤੋਂ ਸਾਥੀ ਹਰਨੇਕ ਸਿੰਘ ਮਹਿਮਾ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਨੇ ਫਿਰੋਜ਼ਪੁਰ ਜ਼ਿਲ੍ਹਾ ਦੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਧੰਨਵਾਦ ਜੀ ਭਾਤੀ ਜੀ ਧੰਨਵਾਦ।
ਤੋ ਇੱਕ ਸੈਕਿੰਡ ਜੀ, ਮੈਂ ਇਹਦੀ ਆਵਾਜ਼ ਥੋੜੀ ਜਿਹੀ ਉੱਚੀ ਕਰ ਲਾਂ। ਹਾਂਜੀ ਹਾਂਜੀ ਸਾਥੀ ਜੀ, ਬਹੁਤ ਗੱਲਾਂ ਨੇ ਜੀ ਤੁਹਾਡੇ ਨਾਲ ਕਰਨੇ ਵਾਲੀਆਂ, ਬੜੇ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਹੈ। ਸੋ ਮੈਂ ਇੱਕ ਟਿੱਪਣੀ ਕਰਨੀ ਚਾਹੂੰਗਾ ਆਪਣੀ ਗੱਲਬਾਤ ਤੋਂ ਪਹਿਲਾਂ, ਕਿਉਂਕਿ ਆਪਣਾ ਇਹ ਡਿਸਕਸ਼ਨ ਵਾਲਾ ਪ੍ਰੋਗਰਾਮ ਆ, ਕੋਈ ਐਡੇ ਸਵਾਲ ਜਵਾਬ ਵਾਲੀ ਗੱਲ ਨਹੀਂ ਹੈ। ਕਿ ਜਦੋਂ ਆਪਣੇ ਕਿਸਾਨ ਲੀਡਰਾਂ ਦੇ ਉੱਪਰ ਉਹਨਾਂ ਦੀਆਂ ਕਾਰਾਂ ਘੇਰੀਆਂ ਜਾਂਦੀਆਂ ਨੇ, ਉਦੋਂ ਇੱਕ ਤਰ੍ਹਾਂ ਦਾ ਅਸੀਂ ਹਮਲਾ ਕਹਿ ਸਕਦੇ ਉਹਨਾਂ ਨੇ ਕੀਤਾ ਆਪਣੇ ਹਿਸਾਬ ਦੇ ਨਾਲ। ਸੋ ਉਦੋਂ ਸਾਥੀ ਜੋਗਿੰਦਰ ਸਿੰਘ ਗੁਰਾਹਾਂ ਦੀ ਇੱਕ ਸਟੇਟਮੈਂਟ ਆਉਂਦੀ ਹੈ ਕਿ ਸਾਡੀ ਲੜਾਈ ਤਿੰਨ ਧਿਰਾਂ ਨਾਲ ਹੋ ਰਹੀ ਹੈ। ਤਿੰਨ ਧਿਰਾਂ ਕਿਹੜੀਆਂ ਨੇ? ਇੱਕ ਤੇ ਓਬਵੀਅਸਲੀ ਜਿਹੜੀ ਸਰਕਾਰ ਹੈ ਉਹ ਹੈ ਆ, ਤੇ ਦੂਸਰੀ ਹੈਗੀ ਆ ਜਿਹੜੀ ਇਹ ਕੋਰੋਨਾ ਦੀ ਮਹਾਂਮਾਰੀ, ਤੇ ਤੀਸਰੇ ਜਿਹੜੇ ਨੇ ਜਿਹੜੇ ਆਪਣੇ ਹੀ ਸਾਡੇ ਲੋਕ ਨੇ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਜਾਂ ਜੋ ਵੀ ਉਹਨਾਂ ਨਾਲ ਬਦਤਮੀਜ਼ੀ ਕੀਤੀ। ਸੋ ਸਾਥੀ ਜੀ, ਇਹ ਜਿਹੜੀ ਮੈਂ ਟਿੱਪਣੀ ਸਾਥੀ ਜੀ ਮੈਂ ਇਸ ਕਰਕੇ ਕਰਨਾ ਬਹੁਤ ਜ਼ਰੂਰੀ ਸਮਝਦਾ ਆਪਣੇ ਸਰੋਤਿਆਂ ਵਾਸਤੇ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਚਾਹੇ ਉਹ ਨਿਊਜ਼ੀਲੈਂਡ ਹੋਵੇ, ਚਾਹੇ ਅਮੈਰੀਕਾ ਹੋਵੇ, ਇੰਗਲੈਂਡ ਹੋਵੇ, ਇੱਥੇ ਜਿਹੜੇ ਲੋਕ ਲੋਕਡਾਊਨ ਦੇ ਖਿਲਾਫ ਬੋਲਦੇ ਨੇ ਉਹ ਬਿਲਕੁਲ ਇੱਕ ਸੱਜੇ ਪੱਖੀ, ਇੱਕ ਫਾਸ਼ੀਵਾਦੀ ਕਿਸਮ ਦੇ, ਇੱਕ ਨਸਲਵਾਦੀ ਕਿਸਮ ਦੇ ਜਿਹੜੇ ਲੋਕ ਨੇ, ਜਿਹੜੇ ਆਪਣੇ ਜਮਾਤੀ ਤੌਰ ਤੇ ਵਿਰੋਧੀ ਨੇ, ਐਂ ਸਮਝ ਲਓ ਕਿ ਜਿਹੜੇ ਮੋਦੀ ਭਗਤ ਨੇ ਇਹਨਾਂ ਦੇ ਇਸ ਮੁਲਕਾਂ ਦੇ ਵਿੱਚ, ਉਹ ਲੋਕਡਾਊਨ ਦੇ ਖਿਲਾਫ ਬੋਲਦੇ ਨੇ। ਔਰ ਜਦਕਿ ਜਿਹੜੀ ਜਿਹੜੀਆਂ ਪੰਜਾਬ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਅਸੀਂ ਲੋਕਡਾਊਨ ਨਹੀਂ ਹੋਣ ਦੇਣਾ। ਸੋ ਸਾਥੀ ਜੀ, ਮੈਂ ਸਰੋਤਿਆਂ ਦੇ ਨਾਲ ਵੀ ਇਹ ਗੱਲ ਤੁਹਾਡੇ ਮਾਧਿਅਮ ਤੁਹਾਡੇ ਨਾਲ ਗੱਲਬਾਤ ਇਹ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੀਆਂ ਸਾਥੀ ਜੀ ਹਾਲਤਾਂ ਨੇ ਦੋਨਾਂ ਮੁਲਕਾਂ ਦੀਆਂ ਟੋਟਲੀ ਵੱਖਰੀਆਂ ਨੇ, ਕਿਉਂਕਿ ਸਾਥੀ ਜਦੋਂ ਇੱਥੇ ਲੋਕਡਾਊਨ ਲੱਗਦਾ ਹੈ, ਲੋਕਡਾਊਨ ਦੇ ਦੌਰਾਨ ਜਿਹੜੇ ਮਜ਼ਦੂਰਾਂ ਨੇ ਕੰਮ ਤੇ ਜਾਣਾ, ਜਿਹੜੇ ਕਾਮੇ ਨੇ ਇੱਥੇ, ਉਹਨਾਂ ਨੂੰ ਪ੍ਰੋਪਰਲੀ ਉਹਨਾਂ ਦਾ ਭੱਤਾ ਮਿਲਦਾ, ਚਾਹੇ ਉਹ ਕੰਮ ਤੇ ਜਾਣ ਚਾਹੇ ਨਾ ਜਾਣ, ਹਰ ਇੱਕ ਤਰੀਕੇ ਦੀ ਜਿਹੜੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਰੋਟੀ ਪਾਣੀ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ। ਸਾਰਾ ਹਰ ਇੱਕ ਤਰੀਕੇ ਨਾਲ ਉਹਨਾਂ ਦਾ ਪ੍ਰਬੰਧ, ਉਹਨਾਂ ਦੇ ਮੈਡੀਕਲ ਦਾ ਪ੍ਰਬੰਧ, ਉਹਨਾਂ ਦੀ ਤਨਖਾਹ ਦਾ ਪ੍ਰਬੰਧ, ਇੱਥੇ ਮਤਲਬ ਖਰਬਾਂ ਡਾਲਰਾਂ ਦੇ ਹਿਸਾਬ ਦੇ ਨਾਲ ਜਿਹੜੀ ਸਬਸਿਡੀ ਜਿਹੜੀ ਸੀਗੀ ਕੰਪਨੀਆਂ ਨੂੰ ਦਿੱਤੀ ਗਈ ਹੈ। ਜਦਕਿ ਜਿਹੜੀਆਂ ਹਾਲਤਾਂ ਨੇ ਹਿੰਦੁਸਤਾਨ ਦੇ ਵਿੱਚ ਉਹ ਟੋਟਲੀ ਇਸ ਤੋਂ ਓਪੋਜ਼ਿਟ ਨੇ,
ਬਿਲਕੁਲ ਵੱਖਰੀਆਂ ਨੇ,
ਬਿਲਕੁਲ ਵੱਖਰੀਆਂ ਨੇ। ਸੋ ਆਪਾਂ ਨੂੰ ਇਸ ਜਿਹੜਾ ਇੱਕ ਜਿਹੜਾ ਮੋਦੀ ਦਾ ਆਈਟੀ ਸੈੱਲ ਜਿਹੜਾ ਇਸ ਵਿਰੋਧ ਦੇ ਵਿੱਚ ਵੀ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ। ਸੋ ਇਹ ਸਾਥੀ ਜੀ ਮੈਂ ਚਾਹੁੰਦਾ ਕਿ ਇਹ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਹਿੰਦੁਸਤਾਨ ਦੇ ਵਿੱਚ ਇਹਨਾਂ ਮੁਲਕਾਂ ਨਾਲੋਂ ਹਾਲਤਾਂ ਕਿਹੋ ਜਿਹੀਆਂ ਵੱਖਰੀਆਂ ਨੇ, ਔਰ ਉੱਥੇ ਲੋਕਡਾਊਨ ਦੇ ਕੀ ਮਾਇਨੇ ਨੇ, ਤੇ ਜਿਹੜੀਆਂ ਖਾਸ ਕਰਕੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ ਇਹ ਫੈਸਲਾ ਕਿਉਂ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਲੋਕਡਾਊਨ ਨੂੰ ਲਾਗੂ ਨਹੀਂ ਹੋਣ ਦੇਣਾ, ਇਹਦੇ ਇਹ ਸਾਥੀ ਜੀ ਮੈਂ ਜਾਣਨਾ ਚਾਹੁੰਦਾ ਤੁਹਾਡੇ ਕੋਲ, ਅਸੀਂ ਜਾਣਨਾ ਚਾਹੁੰਦੇ।
ਗੱਲ ਆ ਕਿ ਜਦੋਂ ਪਿਛਲੇ ਸਾਲ 22 ਮਾਰਚ ਤੋਂ ਲੋਕਡਾਊਨ ਸ਼ੁਰੂ ਕੀਤਾ ਸੀ, 23 ਮਾਰਚ ਨੂੰ ਪਹਿਲਾ ਦਿਨ ਸੀ ਲੋਕਡਾਊਨ ਦਾ
ਜੀ।
23 ਮਾਰਚ ਤੋਂ ਬਾਅਦ ਮੇਰਾ ਬੇਟਾ ਰਹਿੰਦਾ ਸੀ ਹੈਦਰਾਬਾਦ,
ਹਾਂਜੀ,
ਮੈਂ ਉਹਨੂੰ ਲੈਣ ਵਾਸਤੇ ਗਿਆ ਕਿਉਂਕਿ ਟ੍ਰੇਨਾਂ ਵਗੈਰਾ ਤਾਂ ਬੰਦ ਸੀ ਸਾਰਾ, ਮੈਂ ਉਹਨੂੰ ਲੈਣ ਵਾਸਤੇ ਆਪਣੀ ਗੱਡੀ ਤੇ ਗਿਆ
ਜੀ।
ਅਸੀਂ ਕੀ ਰਸਤੇ ਦੇ ਵਿੱਚ ਜੋ ਉਹ ਤਾਂ ਅਸੀਂ ਫੋਟੋ ਟੀਵੀ ਵੀਡੀਓ ਸਾਰਾ ਕੁਛ ਦੇਖਿਆ ਹੈ,
ਹਾਂਜੀ ਬਿਲਕੁਲ,
ਪਰ ਮੈਂ ਜਿਹੜਾ ਅੱਖੀਂ ਦੇਖਿਆ ਹੈ ਕਿ ਜਿਹਦੇ ਵੀ ਮਜ਼ਦੂਰ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਮੈਂ ਤੁਰ ਕੇ ਜਾਣਾ ਹੈ 1000 ਕਿਲੋਮੀਟਰ, 1200 ਕਿਲੋਮੀਟਰ, 900 ਕਿਲੋਮੀਟਰ ਪੈਦਲ ਪੈਦਲ ਜਾਣਾ। ਤੁਸੀਂ ਆਪ ਸੋਚੋ ਵੀ ਕਿੰਨੇ ਸੰਭਵ ਹੈ। ਫਿਰ ਦੂਜੀ ਗੱਲ, ਉਹਨਾਂ ਦੇ ਕੋਲ ਇੱਕ ਬੈਗ ਹੈ ਤੇ ਬੈਗ ਦੇ ਵਿੱਚ ਇੱਕ ਰੁਪਈਆ ਨਹੀਂ, ਖਾਣ ਵਾਸਤੇ ਕੁਛ ਨਹੀਂ। ਲੋਕਾਂ ਦੇ ਭਰੋਸੇ ਨੇ ਕਿ ਜੇ ਕੋਈ ਖਾਣ ਵਾਸਤੇ ਦੇ ਦੇਵੇ ਤੇ ਮਿਲ ਜਾਵੇ ਠੀਕ ਹੈ, ਨਹੀਂ ਤੇ ਭੁੱਖੇ ਪਾਣੇ। ਜਿਨ੍ਹਾਂ ਦੇ ਵਿੱਚ ਦੋ ਦੋ ਮਹੀਨੇ ਦੇ ਬੱਚੇ ਵੀ ਸ਼ਾਮਲ, ਦੋ ਦੋ ਮਹੀਨੇ ਦੇ ਜਿਹੜੇ ਔਰਤਾਂ ਨੇ ਚੱਕੇ ਹੋਏ ਨੇ। ਹੁਣ ਜਿੱਥੋਂ ਤੱਕ ਭਾਰਤ ਦੀ ਗੱਲ ਏ, ਸਾਡੇ ਤਾਂ ਹਾਲਤ ਇੱਥੇ ਇਹ ਜੇ ਕਿ ਜਦੋਂ ਲੋਕਡਾਊਨ ਨਹੀਂ ਹੈ ਸਾਰੇ ਕਾਰੋਬਾਰ ਜਿਵੇਂ ਨਾਰਮਲ ਚੱਲਦੇ ਨੇ, ਦਿਹਾੜੀ ਦੱਪਾ ਮਿਲਦਾ ਹੈ, ਉਦੋਂ ਵੀ ਬਾਹਲੇ ਮਜ਼ਦੂਰਾਂ ਦੇ ਘਰੇ ਇਹ ਨਹੀਂ ਹੁੰਦਾ ਕਿ ਚਾਰ ਬੱਚੇ ਜੇ ਦੱਸੋ ਭਾਈ ਕਿੰਨੀਆਂ ਕਿੰਨੀਆਂ ਰੋਟੀਆਂ ਖਾਓਗੇ, ਪੰਜ ਪੰਜ ਖਾਓਗੇ, ਵੀ ਪਕਾ ਲਈਏ ਤੁਹਾਡੀਆਂ ਨਾ, ਉਦੋਂ ਹੁੰਦਾ ਹੈ ਵੀ ਭਾਈ ਦੋ ਦੋ ਰੋਟੀਆਂ ਮਿਲਦੀਆਂ ਜੇ,
ਹਾਂਜੀ,
ਭੁੱਖ ਦੇ ਹਿਸਾਬ ਨਾਲ ਰੋਟੀ ਨੀ ਪੱਕਦੀ, ਰੋਟੀ ਪੱਕੀ ਹੋਈ ਦੇ ਹਿਸਾਬ ਨਾਲ ਭੁੱਖ ਨੂੰ ਐਡਜਸਟ ਕਰਨਾ ਪੈਂਦਾ ਉਦੋਂ ਜਦੋਂ ਸਾਰਾ ਕੁਛ ਨੋਰਮਲ ਹੈ। ਅੱਜ ਜਦੋਂ ਲੋਕਡਾਊਨ ਹੈ, ਹਰ ਕਿਸਮ ਦਾ ਰੋਜ਼ਗਾਰ ਠੱਪ ਏ, ਤਾਂ ਇਹਦੋਂ ਤੁਸੀਂ ਹਾਲਤਾਂ ਵੇਖ ਸਕਦੇ ਹੋ ਕਿ ਹਾਲਤਾਂ ਕੀ ਨੇ। ਇਹ ਜਿਹੜਾ ਲੋਕਡਾਊਨ ਅਸਲ ਚ ਭਾਰਤ ਚ ਇਹਨਾਂ ਨੇ ਰੀਸਾਂ ਕੀਤੀਆਂ ਨੇ ਕੁਛ ਮੁਲਕ ਦੀ, ਅਸੀਂ ਇਹ ਤਾਂ ਨੀ ਇੱਥੇ ਬੈਠੇ ਜਾਣਦੇ ਕਿ ਉਹਨਾਂ ਮੁਲਕਾਂ ਦੇ ਵਿੱਚ ਲੋਕਡਾਊਨ ਦੇ ਨਾਲ ਕਿੰਨਾ ਕੁ ਕਰੋਨਾ ਨੂੰ ਕੋਈ ਰੋਕ ਪਈ ਏ ਜਾਂ ਕੀ ਹੋਇਆ ਏ, ਇਹ ਤਾਂ ਨੀ ਸਾਨੂੰ ਪਤਾ। ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਉਹਨਾਂ ਮੁਲਕਾਂ ਦੀ ਵੇਖਾ ਵੇਖੀ ਜਿਹੜਾ ਲੋਕਡਾਊਨ ਦਾ ਪਖੰਡ ਇੱਥੇ ਭਾਰਤ ਸਰਕਾਰ ਕਰ ਰਹੀ ਹੈ, ਪੰਜਾਬ ਸਰਕਾਰ ਕਰ ਰਹੀ ਹੈ, ਇਹ ਕੇਵਲ ਤੇ ਕੇਵਲ ਤੇ ਕੇਵਲ ਆਪਦੀ ਨਾਕਾਮੀ ਛੁਪਾਉਣ ਵਾਸਤੇ।
ਬਿਲਕੁਲ ਬਿਲਕੁਲ,
ਜਿਹੜਾ ਮੁਲਕ ਇੰਨੀਆਂ ਫੜਾਂ ਮਾਰਦੇ ਨੇ, ਕਦੇ ਮੇਕ ਇੰਡੀਆ, ਕਦੇ ਕੁਛ, ਕਦੇ ਕੁਛ, ਮਤਲਬ ਅੱਜ ਅਸੀਂ ਜੇ ਕਹਿਣਾ ਹੋਵੇ ਪੰਜਾਬੀ ਦਾ ਸਾਡਾ ਸ਼ਬਦ ਫੁਕਰੇ,
ਹਾਂਜੀ,
ਫੁਕਰੇ ਸ਼ਬਦ ਬੋਲਿਆ ਉਹਦੇ ਚ ਸਾਰੇ ਹੀ ਆ ਜਾਂਦੇ ਨੇ,
ਹਾਂਜੀ,
ਅੱਜ ਮਤਲਬ ਫੁਕਰਿਆਂ ਦੀ ਸਰਕਾਰ ਹੈ, ਫੁਕਰਿਆਂ ਦੀ। ਉਸ ਮੁਲਕ ਚ ਲੋਕ ਆਕਸੀਜਨ ਤੋਂ ਮਰਨ ਡਏ ਹੋਏ ਨੇ, ਆਕਸੀਜਨ ਤੋਂ। ਸਾਥੀ ਤੁਸੀਂ ਜਾਣਦੇ ਹੋ ਕਿ ਆਕਸੀਜਨ ਬਣਾਉਣਾ ਕੋਈ ਬਹੁਤ ਵੱਡਾ ਪ੍ਰੋਜੈਕਟ ਨਹੀਂ ਗਾ, 15 ਦਿਨਾਂ ਦੇ ਵਿੱਚ ਆਕਸੀਜਨ ਦੇ ਬੜੇ ਪ੍ਰੋਜੈਕਟ ਖੜੇ ਕੀਤੇ ਜਾ ਸਕਦੇ ਨੇ, ਕਿਉਂਕਿ ਸਿੰਪਲ ਹੈ
ਜੀ,
ਸਿਰਫ ਫਿਲਟਰ ਨੇ ਜਿਹੜਾ ਨੇ, ਬਾਹਰੋਂ ਆਮ ਹਵਾ ਜੋ ਫਿਰਦੀ ਉਹਨੂੰ ਫੜਨਾ, ਉਹਦੇ ਚੋਂ ਕਾਰਬਨ ਡਾਈਆਕਸਾਈਡ ਕੱਢ ਦੇਣੀ ਹੈ ਤੇ ਆਕਸੀਜਨ ਤੁਹਾਨੂੰ ਵੱਖਰੀ ਕਰ ਦੇਣੀ, ਸਿਲੰਡਰ ਭਰੇ ਜਾਣੇ ਨੇ, ਤੇ ਕੋਈ ਵੱਡਾ ਪ੍ਰੋਜੈਕਟ ਨਹੀਂ ਗਾ। ਪਰ ਕੋਈ ਕਿਤੇ ਵੀ ਕੋਈ ਪ੍ਰੋਜੈਕਟ ਨਹੀਂ ਲੱਗੇ, ਆਕਸੀਜਨ ਖੋਨੋਂ ਲੋਕ ਮਰਦੇ ਪਏ ਨੇ। ਅੱਜ ਜਿਹੜਾ ਇਹ ਆਕਸੀਜਨ ਦੀ ਕਮੀ, ਵੈਕਸੀਨੇਸ਼ਨ ਦੀ ਕਮੀ, ਇਹ ਸਾਰੀਆਂ ਕਮੀਆਂ ਨੇ ਜਿਹੜੀਆਂ ਅਸਲ ਚ ਇਹਨਾਂ ਨੂੰ ਛਪਾਉਣ ਦੇ ਲਈ ਹੀ ਲੋਕਡਾਊਨ ਵਾਲਾ ਇਹ ਸਾਰਾ ਪ੍ਰਪੰਜ।
ਮੈਨੂੰ
ਤਾਂ ਲੱਗਦਾ ਇਹ ਇਸ ਸਮੇਂ ਤੇ ਕੁਝ ਲੋਕਾਂ ਦੀ ਜਿਹੜੀ ਕਿਰਦਾਰ ਹੈ ਉਹ ਵੇਖੋ ਕਿਵੇਂ ਸਾਹਮਣੇ ਆਇਆ
ਜੀ।
ਇੱਥੇ ਲੋਕਾਂ ਨੂੰ ਮਿਲੇ ਹੋਏ ਨੇ ਜੀ ਭਾਰਤ ਰਤਨ ਦੇ ਸਰਟੀਫਿਕੇਟ, ਕੇ ਭਾਰਤ ਦੇ ਰਤਨ ਨੇ। ਇੱਥੇ ਲੋਕਾਂ ਦੀ ਕਮਾਈ ਹੈ 1 ਘੰਟੇ ਦੀ 90 ਕਰੋੜ ਰੁਪਈਆ, 90 ਕਰੋੜ 1 ਘੰਟੇ ਦੀ। ਸਾਡੇ ਤਾਂ ਕੋਈ 100 ਕਿੱਲੇ ਦਾ ਮਾਲਕ ਹੋਵੇ ਤੇ ਅੱਜ 20 ਲੱਖ ਸਾਰਾ ਰੇਟ ਹੈ, ਤੇ 20 ਕਰੋੜ ਦੀ ਬੰਨੀ ਸਾਰੀ, 100 ਕਿੱਲੇ ਵਾਲਾ ਅਸੀਂ ਮੰਨਣੇ ਆ, ਬਹੁਤ ਹੀ ਵੱਡਾ ਸਰਦਾਰ ਹੈ। ਪਰ ਉਹ ਘੰਟੇ ਦੀ, 1 ਘੰਟੇ ਦੀ ਕਮਾਈ ਨਾਲ 3 ਕਿਸਾਨ 100-100 ਕਿੱਲੇ ਵਾਲੇ ਦੀ ਜ਼ਮੀਨ ਖਰੀਦ ਸਕਦੇ ਨੇ, 90-90 ਕਰੋੜ। ਉਹਨਾਂ ਲੋਕਾਂ ਵੱਲੋਂ ਲੋਕਾਂ ਵਾਸਤੇ 1 ਰੁਪਈਏ ਦੀ ਵੀ ਕਿਤੇ ਕੋਈ ਮਦਦ ਨਹੀਂ ਕੀਤੀ ਗਈ। ਅਮਿਤਾਭ ਬੱਚਨ ਜਿਹਾ ਫਿਰਦਾ ਹੈ, ਕਿੰਨਾ ਰੌਲਾ ਪਾਉਂਦਾ ਹੈ ਉਹ, ਸਚਿਨ ਤੇਂਦੁਲਕਰ ਜਿਹਾ ਇੱਕ ਫਿਰਦਾ ਹੈ, ਹੋਰ ਇਹਦੇ ਅਦਾਨੀਆਂ ਅੰਬਾਨੀਆਂ ਵਰਗੇ ਬੜੇ ਨੇ ਕਿ ਇਹ ਮੁਲਕ ਸਾਡਾ ਹੈ, ਅਸੀਂ ਮੁਲਕ ਦੇ ਹਾਂ, ਇਹਨਾਂ ਨੂੰ ਪ੍ਰੇਮ ਕਰੋ ਦੇਸ਼ ਨੂੰ। ਪਤਾ ਨੀ ਉਹ ਕਿਹੜੇ ਪ੍ਰੇਮ ਦੀ ਗੱਲ ਕਰਦੇ ਨੇ ਕਿ ਖਰੇ ਉਹਨਾਂ ਨੂੰ ਪ੍ਰੇਮ ਕੱਲੀ ਉਹ ਜਿਹੜੀ ਫੋਟੋ ਜੀ ਬਣੀ ਹੋਈ ਹੈ ਮਾਤਾ ਦੀ, ਉਹਦੇ ਨਾਲ ਹੀ ਇਹ ਜਿਹਦੇ ਭਾਰਤ ਦਾ ਨਕਸ਼ਾ ਬਣਿਆ। ਲੋਕਾਂ ਨਾਲ ਨੀ, ਜਿਹੜੇ ਭਾਰਤ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਨਾਲ ਕੋਈ ਮਤਲਬ ਨੀ ਹੈਗਾ। ਉਹ ਮਰਦੇ ਨੇ, ਮਰਨ ਭੁੱਖੇ, ਮਰਨ ਬਿਨਾਂ ਦਵਾਈ ਤੋਂ, ਮਰਨ ਜੋ ਮਰਜ਼ੀ ਹੋਵੇ। ਸੋ ਇਹ ਇਹਨਾਂ ਲੋਕਾਂ ਦਾ ਕਿਰਦਾਰ ਵੀ ਸਾਡੇ ਬਿਲਕੁਲ ਮਤਲਬ ਸਾਹਮਣੇ ਆਇਆ ਤੇ ਕੀ ਅਸਲ ਕਿਰਦਾਰ ਇਹਨਾਂ ਦਾ। ਕਿਸੇ MLA ਨੇ, ਕਿਸੇ MP ਨੇ 1 ਦਿਨ ਦੀ ਤਨਖਾਹ ਵੀ ਆਪਦੀ ਮਤਲਬ ਕਿਤੇ ਗਰੀਬ ਵਾਸਤੇ ਕੋਈ ਦਾਨ ਕੀਤੀ ਹੋਵੇ, ਕੋਈ ਲੰਗਰ ਵਾਸਤੇ, ਕੋਈ ਆਕਸੀਜਨ ਵਾਸਤੇ, 1 ਦਿਨ ਦੀ ਵੀ। ਹਾਲਾਂਕਿ ਇਹਨਾਂ ਨੂੰ ਤਨਖਾਹ ਦਾ ਤਾਂ ਮਤਲਬ ਹੀ ਕੋਈ ਨੀ ਹੁੰਦਾ, ਤਨਖਾਹ ਦਾ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਵੀ ਨੀ ਹੁੰਦਾ ਹੋਣਾ ਵੀ ਮੇਰੀ ਤਨਖਾਹ ਕਿੰਨੀ ਆਉਂਦੀ ਕਿੱਥੋਂ ਆਉਂਦੀ, ਕਿਉਂਕਿ ਜਿਉਂਦੇ ਹੀ ਉਤਲੀ ਕਮਾਈ ਤੇ ਨੇ।
ਬਿਲਕੁਲ ਬਿਲਕੁਲ ਬਿਲਕੁਲ,
ਜਿੰਨੇ MLA ਨੇ, ਜਿੰਨੇ MP ਨੇ, ਰੇਤਾ ਵਿਕਣੀ ਇਹਨਾਂ ਦੇ ਅੰਦਰ, ਸ਼ਰਾਬ ਵਿਕਣੀ ਇਹਨਾਂ ਦੇ ਅੰਦਰ, ਨਸ਼ਾ ਵਿਕਣਾ ਇਹਨਾਂ ਦੇ ਸਹਿਯੋਗ ਨਾਲ। ਸਾਡੇ ਤਾਂ 1 MLA ਆ, ਉਹ ਟ੍ਰੈਫਿਕ ਪੁਲਿਸ ਵਾਲਿਆਂ ਤੋਂ ਵੀ ਮਹੀਨਾ ਲੈਂਦਾ। ਹੁਣ ਇਹ ਆਪਣੀ ਗੱਲ ਦਾ ਵਿਸ਼ਾ ਨੀ, ਪਰ ਮੈਂ ਚਲੋ ਕਰਨਾ ਹੈਗਾ।
ਹਾਂਜੀ,
ਠੱਗੀ ਦਾ ਤਰੀਕਾ ਇਹਨਾਂ ਦਾ ਇਹ ਆ ਕਿ ਪਿੰਡਾਂ ਦੇ ਵਿੱਚ ਬੈਂਚ ਰੱਖੇ ਨੇ ਬਹਿਣ ਵਾਸਤੇ, ਉਹ ਬੈਂਚ ਦੀ ਕੀਮਤ ਹੈ ਜੀ 1,000 ਰੁਪਇਆ ਆਮ ਜਿੱਥੋਂ ਮਰਜ਼ੀ 900,000 ਦਾ ਮਿਲ ਜਾਂਦਾ
ਜੀ
ਉਹ ਐਮ ਐਲ ਏ ਨੇ ਸਾਰੇ ਜਿੰਨੇ ਉਹਦੇ ਅੰਡਰ ਸਰਪੰਚ ਨੇ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਆਪਦੇ ਲਿਆ ਕੇ ਬੈਂਚ ਰੱਖੋ ਪਰ ਬੈਂਚ ਲਿਆਉਣੇ ਫਲਾਣੀ ਫੈਕਟਰੀ ਚੋਂ ਨੇ ਹੋਰ ਨੀ ਕਿਤੋਂ ਲਿਆਉਣੇ ਉੱਥੇ ਗਏ ਉਹਨਾਂ ਨੇ ਬੈਂਚ ਦਿੱਤਾ 2,300 ਰੁਪਈਏ ਦਾ ਜਿਹੜਾ 1,000 ਦਾ ਮਿਲਦਾ 2,300 ਦਾ ਅਸੀਂ ਗਏ ਵੀ ਭਾਈ ਇਹ ਕੀ ਗੱਲ ਯਾਰ ਸਾਰੇ ਤਾਂ 1,000 ਦਾ ਮਿਲਦਾ ਉਹਨੇ ਸਪਸ਼ਟ ਗੱਲ ਕਹੀ ਉਹ ਕਹਿੰਦਾ ਜੀ 1,000 ਰੁਪਇਆ ਮੇਰੇ ਨਾਲ ਸਿੱਧਾ ਮੁੱਕਿਆ ਹੋਇਆ ਹੈ ਐਮ ਐਲ ਏ ਦਾ ਇੱਕ ਬੈਂਚ ਦਾ 1,000 ਰੁਪਇਆ ਸਿੱਧਾ ਉਹਨੇ ਮੇਰੇ ਨਾਲ ਮੁਕਾਇਆ ਮੈਂ ਲੈਣਾ ਤੇ ਫਿਰ 200-300 ਅਸੀਂ ਵੱਧ ਲੈ ਲੈਨੇ ਆ ਆਹ ਤਰੀਕੇ ਨੇ
ਸੰਘਰਸ਼ ਕਰਦੇ ਨੇ ਉਹਨਾਂ ਨੇ ਪੋਸਟ ਪਾਈ ਸੀਗੀ ਬੜੀ ਕਮਾਲ ਦੀ ਆ ਉਹ ਉਹਦੇ ਵਿੱਚ ਉੱਥੇ ਇੱਕ ਇੰਸਪੈਕਟਰ ਵਾ ਜਿਹੜੀ ਇਹ ਮਾਈਨਿੰਗ ਮਹਿਕਮੇ ਦੀ ਉਸ ਏਰੀਏ ਦੇ ਵਿੱਚ ਮੁਕੇਰੀਆਂ ਦੇ ਪਿਛਲੇ 5 ਸਾਲਾਂ ਤੋਂ ਇੱਕ ਸਿੰਗਲ ਪੈਸਾ ਵੀ ਉਹਨੇ ਆਪਣੀ ਤਨਖਾਹ ਚੋਂ ਨਹੀਂ ਕਢਾਇਆ ਬੈਂਕ ਚੋਂ ਹੱਦ ਹੈ ਸੋ ਇਹ ਆਪਣੇ ਆਪ ਦੇ ਵਿੱਚ ਜੋ ਤੁਸੀਂ ਕਹਿ ਰਹੇ ਉਹਨੂੰ ਬਿਲਕੁਲ ਸੱਚਾ ਸਾਬਤ ਕਰ ਰਹੀ ਹੈ
ਲੋੜ ਹੀ ਨਹੀਂ ਉਹਨਾਂ ਨੂੰ ਜੀ
ਹਾਂਜੀ 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 ਜਾਰੀ ਰੱਖੋ ਜੀ ਹਾਂਜੀ
ਇੱਥੇ ਤਾਂ ਮਤਲਬ ਹਾਲਤਾਂ ਇਹ ਨੇ ਕਿ ਇਹ ਜਿਹੜਾ ਸਾਰਾ ਪਰਪੰਚ ਰਚਿਆ ਇਹ ਮਾਈਨਿੰਗ ਮਾਫੀਆ ਵਾਲਾ ਜਿਹੜਾ ਸਾਰਾ ਇਹ ਅੱਜ ਤੋਂ ਕੋਈ 10 ਸਾਲ ਪਹਿਲੋਂ ਨਹੀਂ ਸੀ ਹੁੰਦਾ 10 ਸਾਲ ਪਹਿਲੋਂ ਤਾਂ ਜਿਹੜੇ ਕਿਸਾਨ ਦੀ ਜ਼ਮੀਨ ਉੱਚੀ ਹੁੰਦੀ ਸੀ ਉਹ ਫ੍ਰੀ ਮਤਲਬ ਮਾਰ ਦਿੰਦਾ ਸੀ ਟੋਇਆ ਵੀ ਲਓ ਜੀ ਰੇਤਾ ਕੱਢ ਕੇ ਲੈ ਜਾਓ ਜਿੰਨੀ ਮਰਜ਼ੀ ਰੇਤਾ ਕੱਢ ਕੇ ਲੈ ਜਾਓ ਜਾਂ ਜਿਹੜੇ ਕਿਸਾਨ ਦਾ ਆਪਦਾ ਹੁੰਦਾ ਸੀ ਉਹ ਕਿਰਾਇਆ ਲਾ ਕੇ ਭਰ ਦਿੰਦਾ ਸੀ 50 ਰੁਪਏ ਲੈ ਲੈਂਦਾ ਸੀ ਟਰਾਲੀ ਦੇ ਅੱਜ ਵੇਖ ਲਓ ਵੀ ਉਹੀ ਟਰਾਲੀ ਹੈ ਜਿਹੜੀ 12,000 ਦੀ ਪੈ ਰਹੀ 12,000 ਦੀ ਉਹਦੇ ਵਿੱਚੋਂ ਕਿਸਾਨ ਨੂੰ 1 ਰੁਪਇਆ ਨਹੀਂ ਮਿਲਦਾ ਜਿਹੜੀ ਸਰਕਾਰ ਉਹਦੇ ਚਮਚੇ ਦਾ ਇਹ ਜਿਹੜਾ ਏ ਖੱਡੇ ਨੇ ਉਹਦੇ ਜਿਹੜੀ ਸਰਕਾਰ ਉਹਦੇ ਚਮਚੇ ਉਹਨਾਂ ਦੇ ਖੱਡੇ
ਜੀ ਬਿਲਕੁਲ
ਰੋਜ਼ਾਨਾ ਦੀ ਮਤਲਬ 500-500 ਟਰਾਲੀ ਭਰੀ ਜਾ ਰਹੀ ਹੈ 12,000 ਦੀ ਤੁਸੀਂ ਆਪ ਹਿਸਾਬ ਲਾ ਲਓ ਕਮਾਈ ਕਿੱਥੇ ਜਾਂਦੀ
ਬਿਲਕੁਲ ਬਿਲਕੁਲ
ਇੱਕ ਜ਼ਿਲ੍ਹੇ ਦੇ ਵਿੱਚ 20-20 ਮਤਲਬ ਇਹੋ ਜਿਹੇ ਖੱਡੇ ਚੱਲਦੇ ਪਏ ਨੇ
ਬਿਲਕੁਲ ਬਿਲਕੁਲ
ਕੋਈ ਕਿਸਾਨ ਆਪ ਨੀਵੀ ਕਰਨ ਵਾਸਤੇ ਵੀ ਜੇ ਪੱਟਾ ਤੇ ਪਰਚਾ
ਹਾਂਜੀ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਕਿਸਾਨ ਜਥੇਬੰਦੀ ਵਾਲੀਆਂ ਨੂੰ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਾ ਕੇ ਲਾਕਡਾਊਨ ਦੇ ਖਿਲਾਫ ਕਿ ਜਿਹੜਾ ਤੁਸੀਂ ਸੰਘਰਸ਼ ਕਰ ਰਹੇ ਹੋ ਕਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਬੇਨਤੀ ਕਰ ਰਹੇ ਹੋ ਕਿ ਤੁਸੀਂ ਆਪਣੀਆਂ ਦੁਕਾਨਾਂ ਖੋਲੋ ਔਰ ਬੜੇ ਤੁਸੀਂ ਇੱਕ ਤਰਕ ਦੇ ਨਾਲ ਉਹਨਾਂ ਨੂੰ ਦੱਸ ਰਹੇ ਹੋ ਮੈਂ ਚਾਹੂੰਗਾ ਕਿ ਤੁਸੀਂ ਉਹ ਜਿਹੜਾ ਤਰਕ ਆ ਸਰੋਤਿਆਂ ਦੇ ਨਾਲ ਸਾਂਝਾ ਕਰੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਆਪਣੀਆਂ ਦੁਕਾਨਾਂ ਖੋਲੋ ਇਹ ਠੀਕ ਨਹੀਂ ਹੈ ਜੋ ਤੁਹਾਨੂੰ ਸਰਕਾਰ ਟੀਵੀ ਦੇ ਵਿੱਚ ਦਿਖਾ ਰਹੀ ਆ ਤੁਹਾਨੂੰ ਹੋਰ ਬਿਮਾਰ ਕਰੂਗੀ ਔਰ ਤੁਸੀਂ ਪੱਕਾ ਹੀ ਤੁਹਾਨੂੰ ਕੋਰੋਨਾ ਹੋ ਕੇ ਰਹੂਗਾ ਫਿਰ
ਦੇਖੋ ਜੀ ਸਾਡਾ ਅਸਲ ਚ ਤਰਕ ਇਹ ਆ ਕਿ ਅਸੀਂ ਹੁਣ ਵੇਖੋ ਟੀਕਰੀ ਬਾਰਡਰ ਤੇ ਬੈਠੇ ਹੋਏ ਆ
ਜੀ
ਸਿੱਗੂ ਬਾਰਡਰ ਤੇ ਬੈਠੇ ਅਸੀਂ ਮੰਨਦੇ ਹਾਂ ਕਿ ਬਿਮਾਰੀ ਹੈਗੀ ਏ
ਅਸੀਂ
ਇਹ ਨੀ ਕਹਿੰਦੇ ਕੋਰੋਨਾ ਨਹੀਂ ਹੈਗਾ ਪਰ ਇਹ ਮਹਾਂਮਾਰੀ ਨਹੀਂ ਏ ਮਲੇਰੀਆ ਬਿਮਾਰੀ ਏ ਮਲੇਰੀਏ ਵਾਸਤੇ ਕਿੰਨਾ ਕੁ ਤਰੱਦਦ ਕਿਤੇ ਸਰਕਾਰ ਕਰ ਰਹੀ ਏ ਡੇਂਗੂ ਬਿਮਾਰੀ ਏ ਡੇਂਗੂ ਵਾਸਤੇ ਕਿੰਨਾ ਤਰੱਦਦ ਕਰ ਰਹੀ ਏ ਕੈਂਸਰ ਬਿਮਾਰੀ ਏ ਕੈਂਸਰ ਵਾਸਤੇ ਕਿੰਨਾ ਕੁ ਤਰੱਦਦ ਕਰ ਰਹੀ ਕਿਤੇ ਨਹੀਂ ਕਰ ਰਹੀ ਇਸੇ ਤਰੀਕੇ ਦੀ ਇਹ ਵੀ ਬਿਮਾਰੀ ਏ
ਜੀ
ਪਰ ਇਹਨੂੰ ਜਿਹੜੀ ਮਹਾਂਮਾਰੀ ਦੇ ਰੂਪ ਚ ਪੇਸ਼ ਕੀਤਾ ਜਾ ਰਿਹਾ
ਜੀ
ਸਾਨੂੰ ਅਸਲ ਚ ਉੱਥੇ ਉਹਦੇ ਨਾਲ ਗੜਬੜ ਹੈ ਕਿ ਮਹਾਂਮਾਰੀ ਦੇ ਰੂਪ ਚ ਨਹੀਂ ਹੈਗੀ ਅਸੀਂ ਦਿੱਲੀ ਦੇ ਬਾਰਡਰ ਤੇ ਬੈਠੇ ਹਾਂ
ਜੀ
ਸਿਰਫ ਤੇ ਸਿਰਫ ਸਾਡੇ ਵਿਚਕਾਰ ਜਿਹੜਾ ਉਹ 3-4 ਤਾਰਾਂ ਲੱਗੀਆਂ ਹੋਈਆਂ ਨੇ ਤਾਰਾਂ ਦੇ ਪਰਲੇ ਪਾਸੇ ਦਿੱਲੀ ਏ ਦਿੱਲੀ ਦੇ ਵਿੱਚ ਲਾਕਡਾਊਨ ਏ ਦੁਕਾਨਾਂ ਬੰਦ ਨੇ ਲੋਕ ਮਰ ਰਹੇ ਨੇ ਜੀ ਸ਼ਮਸ਼ਾਨ ਘਾਟ ਚ ਉਹਨਾਂ ਨੂੰ ਸੰਸਕਾਰ ਕਰਨ ਵਾਸਤੇ ਜਗ੍ਹਾ ਹੀ ਨੀ ਖਤਮ ਹੋ ਗਈ ਹੈ ਜੀ ਹਸਪਤਾਲ ਖਤਮ ਹੋ ਗਿਆ ਜੀ ਆਕਸੀਜਨ ਖਤਮ ਹੋ ਗਈ ਲੋਕ ਮੋਰੇ ਸੜਕਾਂ ਤੇ ਤੁਰੇ ਪਤਾ ਨੀ ਕੀ ਕੀ
ਹੈ
ਇਹ ਕਰੋਨਾ ਇੰਨਾ ਸਿਆਣਾ ਹੈ ਕਿ ਉਹ ਤਾਰਾਂ ਟੱਪ ਕੇ ਜਿੱਧਰ 4 ਲੱਖ ਕਿਸਾਨ ਬੈਠਾ ਹੈ
ਹਾਂਜੀ
ਇੱਕ ਕਿਸਾਨ ਦੀ ਮੌਤ ਜਿਹੜੀ ਉਹ ਕਰੋਨਾ ਨਾਲ ਨੀ ਜੇ ਹੋਈ ਸਾਡਾ 450 ਕਿਸਾਨ ਸ਼ਹੀਦ ਹੋ ਗਿਆ ਤਕਰੀਬਨ ਮਤਲਬ ਉਹਦੇ ਚ ਬਹੁ ਗਿਣਤੀ ਹਾਰਟ ਅਟੈਕ ਨਾਲ ਪਾਓ ਗਿਣਤੀ ਜਾਂ ਹੋਰ ਬਿਮਾਰੀਆਂ ਨਾਲ ਜਿਨ੍ਹਾਂ ਨੂੰ ਕੋਈ ਪਹਿਲੋਂ ਇੱਕ ਵੀ ਕੇਸ ਵੀ ਨੀ ਜੇ ਹੈਗਾ ਇੱਕ ਵੀ ਤਾਂ ਕੀ ਸਮਝਿਆ ਜਾਵੇ ਕਿ ਕਰੋਨਾ ਇਹਨਾਂ ਦੇ ਕਹੇ ਤੇ ਲੱਗਦਾ ਹੈ ਕਿ ਭਾਈ ਦਿੱਲੀ ਚ ਤੂੰ ਕੰਮ ਕਰਨਾ ਉਧਰ ਨੀ ਜਾ ਕੇ ਕਰਨਾ ਉਧਰ ਕਿਸਾਨ ਬੈਠੇ ਨੇ ਇਸ ਗੱਲ ਤੋਂ ਸਾਫ ਜ਼ਾਹਿਰ ਹੈ ਜਿਹੜਾ ਵਿਖਾਇਆ ਜਾ ਰਿਹਾ ਹੈ ਕਿ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰਨ ਵਾਸਤੇ ਲਾਈਨਾਂ ਲੱਗੀਆਂ ਨੇ ਉਹ ਵੀ ਇੱਕ ਮਤਲਬ ਸੋਚੀ ਸਮਝੀ ਹੋਈ ਸਾਜਿਸ਼ ਹੈ ਐਲਾਨ ਕਰਤਾ ਕਿ ਜਿੰਨੇ ਕਰੋਨਾ ਨਾਲ ਲੋਕ ਮਰਨਗੇ ਉਹਨਾਂ ਦਾ ਸੰਸਕਾਰ ਇੱਕੇ ਸ਼ਮਸ਼ਾਨ ਘਾਟ ਚ ਹੋਵੇਗਾ ਫਲਾਣੇ ਚ ਹੁਣ ਜਿੰਨੇ ਜੇ ਕਰੋਨਾ ਨਾਲ ਜਿਨ੍ਹਾਂ ਨੂੰ ਐਲਾਨ ਕਰਤਾ ਕਿ ਕਰੋਨਾ ਨਾਲ ਮਰੇ ਨੇ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ 5% ਹੋਣਗੇ ਜਿਹੜੇ ਕਰੋਨਾ ਕਰਕੇ ਮਰਦੇ ਨੇ ਉਹਨਾਂ ਦੀ ਤੁਸੀਂ ਕਿਤੇ ਇਤਿਹਾਸ ਉਹਨਾਂ ਦਾ ਮਤਲਬ ਪਿਛਲਾ ਫਰੋਲ ਕੇ ਵੇਖੋ ਉਹ ਬੰਦੇ ਦੀ ਉਮਰ ਕਿੰਨੀ ਸੀ ਕਦੋਂ ਦਾ ਬਿਮਾਰ ਸੀ ਉਹਨੂੰ ਕੀ ਬਿਮਾਰੀਆਂ ਸੀ ਤਾਂ ਮੈਨੂੰ ਲੱਗਦਾ ਤੁਸੀਂ 5% ਤੋਂ ਵੀ ਥੱਲੇ ਆ ਜਾਓਗੇ ਕਿ ਇਹ ਕਰੋਨਾ ਨਾਲ ਮੌਤਾਂ ਹੋਈਆਂ ਨੇ ਹੁਣ ਜਿਹੜੀਆਂ ਕਰੋਨਾ ਨਾਲ ਐਲਾਨ ਕੀਤੀਆਂ ਜਾ ਰਹੀਆਂ ਮੌਤਾਂ ਜਦੋਂ ਉਹਨਾਂ ਨੂੰ ਇੱਕੇ ਸ਼ਮਸ਼ਾਨ ਘਾਟ ਚ ਲਿਜਾਓਗੇ ਤੇ ਲੈਣਾ ਤਾਂ ਲੱਗਣਗੀਆਂ
ਬਿਲਕੁਲ ਲੱਗਣਗੀਆਂ
ਉਹੀ ਲੈਣਾ ਜਿਹੜੇ ਉਹਨੂੰ ਪ੍ਰਚਾਰਿਆ ਜਾ ਰਿਹਾ ਸਾਡਾ ਅਸਲ ਚ ਇਹ ਆ ਕਿ ਲੋਕਡਾਊਨ ਹੈ ਦੁਕਾਨਾਂ ਬੰਦ ਨੇ ਤੁਸੀਂ ਘਰੇ ਰਹੋਗੇ ਸ਼ਹਿਰੀ ਦੁਕਾਨਦਾਰਾਂ ਨੂੰ ਪੜਨ ਦਾ ਕੋਈ ਬਿਲਕੁਲ ਚੱਸ ਹੈ ਹੀ ਨਹੀਂ ਗਾ ਉਹਨਾਂ ਨੂੰ ਚੱਸ ਹੈ ਜਾਂ ਤਾਂ ਖਬਰਾਂ ਸੁਣਨਗੇ ਉਹ
ਹਾਂਜੀ
ਜਾਂ ਉਹ ਫੋਨ ਤੇ ਲੱਗੇ ਰਹਿਣਗੇ ਖਬਰਾਂ ਜਦੋਂ ਸੁਣਨਗੇ ਤਾਂ ਅੱਜ ਕੱਲ ਹਾਲਤ ਆ ਬੰਗਾਲ ਵਾਲੇ ਸੀ ਨਾ ਜਦੋਂ ਇਲੈਕਸ਼ਨ ਚੱਲਦਾ ਸੀ
ਜੀ
ਉਦੋਂ ਖਬਰਾਂ ਸੁਣੀਆਂ ਛੱਡ ਗਏ ਸੀ ਉਹ ਕਹਿੰਦੇ ਵੀ ਜਿਹੜੇ ਚੈਨਲ ਲਾਉਣੇ ਆ ਉਹਦੇ ਤੇ ਮੋਦੀ ਆ ਜਾਂਦਾ ਤੇ ਮਤਲਬ ਸਾਨੂੰ ਇੰਨੀ ਨਫ਼ਰਤ ਹੈ ਵੀ ਅਸੀਂ ਉਹਦਾ ਸ਼ਕਲ ਨੀ ਵੇਖਣੀ ਚਾਹੁੰਦੇ ਉਹ ਕਹਿੰਦੇ ਸੀ ਅਸੀਂ ਉਹਨਾਂ ਦਿਨ ਖਬਰਾਂ ਹੀ ਨੀ ਸੁਣੀਆਂ ਜਿੰਨੇ ਦਿਨ ਲੱਗਦਾ ਵੀ ਮੋਦੀ ਆਵੇਗਾ ਸੋ ਇਹ ਇਹ ਹਾਲਾਤ ਹੈ ਹੁਣ ਕੋਈ ਚੈਨਲ ਲਾ ਲਓ ਕਰੋਨਾ ਤੋਂ ਬਿਨਾਂ ਇੱਕ ਵੀ ਖਬਰ ਨਹੀਂ ਇੱਕ ਵੀ ਖਬਰ ਨਹੀਂ ਜਦੋਂ ਘਰੇ ਰਹਿਣਗੇ ਲੋਕਡਾਊਨ ਇੱਕ ਤਾਂ ਮਤਲਬ ਉਹ ਅਸਰ ਪਾਵੇਗਾ ਉਹਨਾਂ ਦੇ ਕਾਰੋਬਾਰ ਤੇ
ਜੀ
ਕਾਰੋਬਾਰ ਦਾ ਤਾਂ ਪਹਿਲੋਂ ਇਹ ਹਾਲਾਤ ਸੀ ਕਿ ਐਤਵਾਰ ਦੁਕਾਨਾਂ ਖੋਲਦੇ ਸੀ ਲੜ ਪੈਂਦੇ ਸੀ ਵੀ ਮੈਂ ਐਤਵਾਰ ਖੋਲਣੀ ਹੈ ਦੁਕਾਨ ਮੇਰਾ ਨਹੀਂ ਸਰਦਾ ਰਾਤ ਨੂੰ ਜੇ 8 ਵਜੇ ਦੁਕਾਨਾਂ ਬੰਦ ਕਰਨੀਆਂ ਤੇ ਦੁਕਾਨਦਾਰ 10 ਵਜੇ ਕਰਦੇ ਸੀ ਵੀ ਸ਼ਾਇਦ ਕੋਈ ਭੁੱਲਿਆ ਭਲਕਿਆ ਗਾਹਕ ਆ ਹੀ ਜਾਵੇ ਉਹ 500 ਮੀਟਰ ਤੋਂ ਆਵਾਜ਼ਾਂ ਮਾਰਨ ਲੱਗ ਪੈਂਦੇ ਸੀ ਆਓ ਜੀ ਬਾਓ ਜੀ ਆ ਜਾਓ ਮਤਲਬ ਇੰਨਾ ਹਾਲਤ ਸੀ ਤੇ ਅੱਜ ਤਾਂ ਦੁਕਾਨਾਂ ਹੀ ਬੰਦ ਨੇ ਖਤਮ ਹੈ ਕਹਾਣੀ ਇੱਕ ਤਾਂ ਉਹ ਮੈਂਟਲੀ ਸਟ੍ਰੈਸ ਸੀ ਉਹਨਾਂ ਦੇ ਉੱਤੇ
ਹਾਂਜੀ
ਫਿਰ ਜਦੋਂ ਟੀਵੀ ਲਾਉਣਗੇ ਇੱਥੇ ਇੰਨੇ ਮਰ ਗਏ ਆਕਸੀਜਨ ਦੀ ਕਮੀ ਆ ਗਈ ਉਹ ਸਾਰਾ ਜਿਹੜਾ ਪ੍ਰਪੰਚ ਰਚਿਆ ਹੋਇਆ ਹੈ ਨਾ ਉਹ ਦਿਮਾਗੀ ਤੌਰ ਤੇ ਉਹਨਾਂ ਨੂੰ ਬਿਮਾਰ
ਬਿਲਕੁਲ ਬਿਲਕੁਲ ਜੀ ਬਿਲਕੁਲ
ਸਾਡੀ ਮਿਸਾਲ ਹੈ ਆਪਦੀ ਸਾਡੀ ਮਿਸਾਲ ਹੈ ਉਹਨਾਂ ਦੇ ਸਾਹਮਣੇ ਕਿ ਅਸੀਂ ਤਾਂ ਤਕਰੀਬਨ ਹਰ ਰੋਜ਼ 500-600 ਲੋਕ ਨੂੰ ਤਾਂ ਮਿਲਦੇ ਹੀ ਹਾਂ 500-600 ਲੋਕਾਂ ਨੂੰ ਅਸੀਂ ਹਰ ਰੋਜ਼ ਮਿਲਦੇ ਹਾਂ ਨਹੀਂ ਇਹ ਕੋਈ ਐਸੀ ਗੱਲ ਕਿਉਂਕਿ ਸਾਨੂੰ ਇਹਦੇ ਸੱਚ ਬਾਰੇ ਪਤਾ ਅਸੀਂ ਮੈਂਟਲੀ ਪ੍ਰਿਪੇਅਰ ਹਾਂ ਸਾਨੂੰ ਇਹਦੀ ਅਸਲੀਅਤ ਪਤਾ ਅਸੀਂ ਨਹੀਂ ਸਾਨੂੰ ਕਿਸੇ ਨੂੰ ਵੀ ਕਰੋਨਾ ਹੋਇਆ ਕਿਸਾਨ ਲੀਡਰਾਂ ਨੂੰ ਕਿਸੇ ਨੀ ਹੋਇਆ ਕਿਸਾਨਾਂ ਨੂੰ ਕਿਤੇ ਨੀ ਹੋਇਆ ਸੋ ਸਾਡਾ ਇਹ ਸੀ ਦੁਕਾਨਦਾਰਾਂ ਨੂੰ ਕਿ ਇਹਦਾ ਅਸਲ ਚ ਇਹਦੀ ਪਿਛਲੀ ਕਹਾਣੀ ਸਮਝੋ ਇਸ ਜਿਹੜਾ ਪ੍ਰਚਾਰ ਹੈ ਗਮਰਾਹਕੁਨ ਪ੍ਰਚਾਰ ਇਹਦੇ ਚੋਂ ਬਾਹਰ ਆ ਜਾਓ ਤੇ ਤੁਹਾਨੂੰ ਆਪਣੇ ਆਪ ਹੀ ਲੱਗੇਗਾ ਵੀ ਕਰੋਨਾ ਕਰਾਨਾ ਕੁਛ ਨੀ ਹੈਗਾ ਆਮ ਨੋਰਮਲ ਬਿਮਾਰੀ ਏ ਇਹ ਜਿਹੜੀਆਂ ਮੌਤਾਂ ਦੀ ਗਿਣਤੀ ਉਹਨਾਂ ਨੂੰ ਸਮਝੋ ਵੀ ਉਹ ਮੌਤਾਂ ਕਿਵੇਂ ਹੋਈਆਂ ਨੇ ਅਸੀਂ ਜਦੋਂ ਵੀ ਕਿਤੇ ਬਹਿੰਦੇ ਹਾਂ ਅਸੀਂ ਇਹ ਗੱਲ ਕਰਦੇ ਹਾਂ ਵੀ ਕੋਈ ਦੱਸੋ ਵੀ ਕਿਸੇ ਦੇ ਰਿਸ਼ਤੇਦਾਰ ਦੀ ਮੌਤ ਹੋਈ ਹੋਵੇ ਕਰੋਨਾ ਨਾਲ ਸਾਰਿਆਂ ਦਾ ਜਵਾਬ ਹੁੰਦਾ ਵੀ ਰਿਸ਼ਤੇਦਾਰੀ ਚ ਮੇਰੇ ਤਾਂ ਕੋਈ ਨੀ ਹੋਈ ਕਿਸੇ ਦੋਸਤ ਮਿੱਤਰ ਦੀ ਹੋਈ ਹੋਵੇ ਨਹੀਂ ਦੋਸਤ ਮਿੱਤਰ ਦੀ ਵੀ ਨੀ ਹੋਈ ਫਿਰ ਉਹ ਜਿਹੜੇ ਕਰੋਨਾ ਨਾਲ ਮਰ ਰਹੇ ਲੋਕ ਆਏ ਕਿੱਥੋਂ ਨੇ ਉਹ ਕਿੱਥੋਂ ਆ ਰਹੇ ਨੇ ਤਾਂ ਇਹ ਗੱਲ ਸਿੱਧ ਕਰਦੀ ਵੀ ਉਹ ਜਿਹੜਾ ਅੰਕੜਾ ਬਿਲਕੁਲ ਬਣਾਇਆ ਹੋਇਆ ਏ ਇਹ ਸਾਰੇ ਦੇ ਪਿੱਛੇ ਹੁਣ ਅਸੀਂ ਤਾਂ ਘੱਟ ਪੜ੍ਹੇ ਲਿਖੇ ਇੰਨੇ ਸਿਆਣੇ ਨੀ ਇਹ ਸਾਰਾ ਪ੍ਰਪੰਚ ਰਚਨ ਦੇ ਪਿੱਛੇ ਵੱਡੇ ਕਾਰਨ ਕਿਹੜੇ ਨੇ ਉਹ ਸ਼ਾਇਦ ਅੱਜ ਦੀ ਘੜੀ ਅਸੀਂ ਨਹੀਂ ਸਮਝ ਸਕਾਂਗੇ ਪਰ ਆਉਣ ਵਾਲੇ ਦਿਨਾਂ ਚ ਉਹ ਸਾਡੇ ਸਾਹਮਣੇ ਆਉਣਗੇ ਜ਼ਰੂਰ
ਬਿਲਕੁਲ ਆਉਣਗੇ ਜੀ ਬਿਲਕੁਲ ਆਉਣਗੇ ਬਿਲਕੁਲ ਜੀ ਸੱਚ ਵੈਸੇ ਮੈਂ ਤੇ ਕਹੂੰਗਾ ਕਿ ਜਿਸ ਤਰੀਕੇ ਦੇ ਨਾਲ ਜਦੋਂ CA ਦੀ ਪ੍ਰੋਟੈਸਟ ਚੱਲ ਰਹੇ ਸੀ ਉਹ ਸਾਰਾ ਸੰਘਰਸ਼ ਨੂੰ ਸਮੇਟਿਆ ਕਰੋਨਾ ਦੇ ਨਾਂ ਦੇ ਉੱਪਰ ਔਰ ਹੁਣ ਜਿਹੜਾ ਸੰਘਰਸ਼ ਚੱਲ ਰਿਹਾ ਆਪਣਾ ਪੂਰੇ ਪੂਰੇ ਭਾਰਤ ਪੱਧਰ ਦੇ ਉੱਪਰ ਸੋ ਉਹ ਤੇ ਸਮਝ ਆ ਹੀ ਰਿਹਾ ਹੈ ਕਿ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕਹੀ ਹੈ ਕਿ ਟੋਟਲ ਸਰਕਾਰ ਦਾ ਜਿਹੜਾ ਉਹ ਫੇਲੀਅਰ ਹੋਇਆ ਜੀ 100% ਫੇਲੀਅਰ ਹੋਇਆ ਸਰਕਾਰ ਜਿਵੇਂ ਆਕਸੀਜਨ ਦੀ ਗੱਲ ਹੋ ਗਈ, ਹਸਪੀਟਲਾਈਜੇਸ਼ਨ ਦੀ ਗੱਲ ਹੋ ਗਈ, ਹਰ ਇੱਕ ਮੋੜ ਦੇ ਉੱਪਰ ਸਰਕਾਰ ਫੇਲ ਹੋਈ ਹੈ ਔਰ ਆਪਣੇ ਉਹ ਆਪਣੀਆਂ ਕਮੀਆਂ ਨੂੰ ਛੁਪਾਉਣ ਵਾਸਤੇ ਇਹਨੂੰ ਵਰਤਿਆ ਜਾ ਰਿਹਾ। ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੈਂ ਸਾਥੀ ਜੀ ਪੁੱਛਣਾ ਚਾਹੂੰਗਾ ਕਿ ਜਦੋਂ ਤੁਸੀਂ ਇਹ ਰੈਲੀਆਂ ਕਰ ਰਹੇ ਹੋ, ਸ਼ਹਿਰੀ ਲੋਕਾਂ ਨੂੰ ਇਹ ਤੁਸੀਂ ਐਜੂਕੇਟ ਕਰ ਰਹੇ ਹੋ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਓਗੇ, ਇਹੋ ਜਿਹੀਆਂ ਜਿਹੜੀਆਂ ਤੁਸੀਂ ਖਬਰਾਂ ਸੁਣੋਗੇ ਵੇਖੋਗੇ ਉਹ ਤੁਹਾਡੇ ਦਿਮਾਗ ਦੇ ਉੱਪਰ ਅਸਰ ਪਾਉਣਗੀਆਂ, ਤੁਸੀਂ ਦਿਮਾਗੀ ਤੌਰ 'ਤੇ ਬਿਮਾਰ ਹੋਵੋਗੇ, ਜਦੋਂ ਬੰਦਾ ਦਿਮਾਗੀ ਤੌਰ 'ਤੇ ਬਿਮਾਰ ਹੁੰਦਾ ਤਾਂ ਉਹ ਫਿਰ ਫਿਜ਼ੀਕਲੀ ਵੀ ਉਹ ਬਿਮਾਰ ਹੋ ਜਾਂਦਾ, ਉਹ ਜਿਹੜਾ ਖਾਸ ਕਰ ਜਿਹੜਾ ਪਹਿਲਾਂ ਹੀ ਕਮਜ਼ੋਰ ਹੋਵੇ ਇਹ ਪੱਕੀ ਗੱਲ ਆ, ਜੇ ਉਹ ਡਿਪਰੈਸ਼ਨ ਦੇ ਵਿੱਚ ਜਾਊਗਾ ਉਹਦਾ ਜਿਹੜਾ ਇਮਿਊਨ ਸਿਸਟਮ ਆ ਉਹ ਹੋਰ ਘੱਟ ਜਾਊਗਾ ਅਤੇ ਉਹਨੂੰ ਪੱਕੀ ਗੱਲ ਉਹਨੂੰ ਕਰੋਨਾ ਹੋ ਕੇ ਰਹੂਗਾ। ਸੋ ਰਿਸਪੋਂਸ ਸਾਥੀ ਜੀ ਜਿਹੜੀ ਸ਼ਹਿਰੀ ਆਬਾਦੀ ਆ ਤੁਹਾਨੂੰ ਕਿਹੋ ਜਿਹਾ ਮਿਲ ਰਿਹਾ?
ਤੁਸੀਂ ਸਾਥੀ ਇੱਕ ਗੱਲ ਪੱਕੀ ਹੈ ਕਿ ਜਿਹੜੀ ਫੌਜ ਲੜਨ ਵਾਲੀ ਹੈ ਉਹ ਮੈਨੂੰ ਲੱਗਦਾ ਵੀ ਸਭ ਤੋਂ ਬਿਹਤਰ ਲੜ ਸਕਦਾ ਹੈ ਮਜ਼ਦੂਰ। ਮਜ਼ਦੂਰ ਤੋਂ ਬਾਅਦ ਲੜਦਾ ਹੈ ਕਿਸਾਨ। ਇਹ ਜਿਹੜੇ ਦੁਕਾਨਦਾਰ ਨੇ ਵਪਾਰੀ ਵਰਗੇ ਇਹ ਲੜਨ ਵਾਲੀ ਕੌਮ ਹੈ ਨੀ ਗੇ, ਲੜਨ ਵਾਲੀ ਜਮਾਤ ਹੈ ਨੀ ਗੇ, ਕਿਉਂਕਿ ਅੱਜ ਤੱਕ ਕਦੇ ਇਹ ਲੜੇ ਨੀ। ਇਹਨਾਂ ਦਾ ਲੜਨ ਦਾ ਇਤਿਹਾਸ ਮੈਨੂੰ ਨੀ ਲੱਗਦਾ ਕੋਈ ਐਸਾ ਹੈ। ਫਿਰ ਦੂਜੀ ਗੱਲ ਇਹ ਕਿ ਇਹਨਾਂ ਦੀਆਂ ਜਿਹੜੇ ਵਪਾਰ ਮੰਡਲ ਵਗੈਰਾ ਬਣੇ ਹੋਏ ਨੇ ਸਾਰੇ, ਉਹ ਸਾਰੇ ਵਪਾਰ ਮੰਡਲ ਵਗੈਰਾ ਜਿਹੜੀਆਂ ਵੀ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਹੈਗੀਆਂ ਨੇ ਪਾਰਟੀਆਂ, ਉਹਨਾਂ ਦੇ ਹੱਥਾਂ ਦੇ ਖਿਡੌਣੇ ਨੇ। ਜ਼ਿਆਦਾਤਰ ਤਾਂ ਹੁੰਦਾ ਵੀ ਜਿਹੜੀ ਸਰਕਾਰ ਹੁੰਦੀ ਹੈ ਬਸ ਉਹਦੇ ਹੀ ਉਹ ਮੋਹਰਾ ਬਣ ਕੇ ਰਹਿ ਜਾਂਦੇ ਨੇ
ਜੀ।
ਤਾਂ ਇਹਦੇ ਚੱਲਦਿਆਂ ਕੋਈ ਅਸੀਂ ਇਹ ਕਹੀਏ ਵੀ ਸਾਰਿਆਂ ਦਾ ਕੋਈ ਸਹਿਯੋਗ ਮਿਲਿਆ ਬਹੁਤ ਵਧੀਆ, ਉਹ ਗੱਲ ਨੀ ਹੈਗੀ। ਹੋਇਆ ਇਹ ਆ ਕਿ ਜਦੋਂ ਅਸੀਂ ਵਪਾਰੀਆਂ ਨੂੰ ਕਿਹਾ ਕਿ ਸਾਡੀ ਮੀਟਿੰਗ ਆਓ ਵਿੱਚ ਬੈਠੋ ਤੇ ਆਪਾਂ ਕੀ ਮੰਗ ਕਰਨੀ ਸਰਕਾਰ ਤੋਂ ਜਾਂ ਕਿਵੇਂ ਕਰਨਾ ਕੱਲ ਦਾ ਪ੍ਰੋਗਰਾਮ,
ਹਾਂਜੀ
ਉਹ ਆਉਣ ਲਈ ਤਿਆਰ ਸੀ। ਪਰ ਉਸੇ ਸਮੇਂ ਪ੍ਰਸ਼ਾਸਨ ਨੇ ਸਾਰੇ ਜ਼ਿਲ੍ਹਿਆਂ 'ਚ ਉਹਨਾਂ ਵਪਾਰੀਆਂ ਨੂੰ ਆਪਦੇ ਕੋਲ ਵੱਖਰਾ ਸੱਦ ਲਿਆ ਸਾਡੇ ਤੋਂ, ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇੱਕ ਪੂਰੀ ਤਰ੍ਹਾਂ ਮਤਲਬ ਦਬਾ ਦਿੱਤਾ ਵੀ ਜੇ ਤੁਸੀਂ ਕਿਸਾਨਾਂ ਦੇ ਕਹਿ ਤੇ ਦੁਕਾਨਾਂ ਖੋਲੀਆਂ ਤੇ ਅਸੀਂ ਤੁਹਾਡਾ ਪਰਚਾ ਕਰਾਂਗੇ। ਉਹਨਾਂ ਨੂੰ ਤਾਂ ਪਰਵਾਹ ਕੋਈ ਨੀ ਪਰਚਿਆਂ ਦੀ, ਉਹਨਾਂ ਦੇ ਹੁੰਦੇ ਫਿਰਦੇ ਨੇ, ਪਰ ਤੁਹਾਡੇ ਤੋਂ ਵੇਖ ਲਓ ਤੁਹਾਡੇ ਲਾਇਸੈਂਸ ਕੈਂਸਲ ਕਰਾਂਗੇ ਯੇ ਵੋ ਸਾਰਾ ਡਰਾ ਕੇ ਤੇ ਉਹਨਾਂ ਨੂੰ ਭੇਜਤਾ ਮਗਰੋਂ ਸਾਡੇ ਨਾਲ ਮੀਟਿੰਗ ਕਰਨ ਲਈ ਸਾਰੇ ਜ਼ਿਲ੍ਹਿਆਂ 'ਚ। ਰਾਤ ਨੂੰ ਸਪੀਕਰ ਲਾ ਕੇ 10-10 ਗੱਡੀਆਂ ਪੁਲਿਸ ਦੀਆਂ ਅਨਾਊਂਸਮੈਂਟ ਕੀਤੀ ਵੀ ਸਵੇਰੇ ਦੁਕਾਨ ਨੀ ਖੋਲਣੀ, ਕਿਸਾਨ ਆਉਣਗੇ ਪਰ ਉਹਨਾਂ ਦੇ ਕਹਿ ਤੇ ਤੁਸੀਂ ਦੁਕਾਨਾਂ ਨੀ ਖੋਲਣੀਆਂ। ਸਵੇਰੇ ਜਦੋਂ ਅਸੀਂ ਮਾਰਚ ਸ਼ੁਰੂ ਕੀਤੇ ਉਦੋਂ ਪਹਿਲੋਂ ਗੱਡੀਆਂ ਭਜਾਤੀਆਂ ਤੇ ਜਿਹੜੇ ਲੋਕ ਦੁਕਾਨਾਂ ਦੇ ਬਾਹਰ ਬੈਠੇ ਸੀ ਵੀ ਕਿਸਾਨ ਆਉਣਗੇ ਤੇ ਅਸੀਂ ਦੁਕਾਨਾਂ ਖੋਲਾਂਗੇ, ਉਹਨਾਂ ਨੂੰ ਜੁਰਮਾਨੇ ਪਾਉਣੇ ਸ਼ੁਰੂ ਕਰ ਦਿੱਤੇ 5,000।
ਅੱਛਾ ਜੀ,
ਉਹ ਡਰ ਦੇ ਅੰਦਰ ਵੜ ਗਿਆ, ਉਹਨਾਂ ਨੂੰ ਜੁਰਮਾਨੇ ਪਾ ਦਿੱਤੇ 5,000 ਰੁਪਇਆ ਵੀ ਤੁਸੀਂ ਦੁਕਾਨ ਦੇ ਅੱਗੇ ਬੈਠੇ ਕਿਉਂ ਜੇ। ਉਹ ਵਿਚਾਰੇ ਅੰਦਰ ਵੜ ਗਏ, ਜਿੰਨੇ ਚਿਰ ਨੂੰ ਕਿਸਾਨ ਗਏ ਉੱਥੇ ਮਤਲਬ ਸੁਣ ਸਮਾਨ ਹੋਈ ਪਈ ਸੀ
ਜੀ।
ਸੋ ਇਹ ਜਿਹੜਾ ਇੰਨਾ ਕੀਤਾ ਏ ਅਸਲ ਚ ਇਹਦੇ ਪਿੱਛੇ ਵੀ ਸਰਕਾਰ ਦੀ ਮਨਸ਼ਾ ਇਹ ਆ ਕਿ ਇਹ ਜਿਹੜੀ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਇਹ ਤਾਂ ਸਾਡੇ ਹੱਥੋਂ ਨਿਕਲ ਗਏ। ਜੇ ਅੱਜ ਕਿਸਾਨਾਂ ਦਾ ਇਹ ਜਿਹੜਾ ਪ੍ਰਚਾਰ ਇਹ ਸਫਲ ਹੁੰਦਾ ਏ, ਕਿਸਾਨ ਆਪਦੀ ਗੱਲ ਲੋਕਾਂ ਚ ਲੈ ਕੇ ਜਾਣ ਸਫਲ ਹੁੰਦੇ ਨੇ, ਤਾਂ ਜਿਹੜੇ ਇਹ ਵਪਾਰੀਆਂ ਵਾਲਾ ਜਿਹੜੀਆਂ ਜਥੇਬੰਦੀਆਂ ਇਹ ਵੀ ਸਾਡੇ ਤੋਂ ਹੱਥੋਂ ਗਈਆਂ, ਤੇ ਜੇ ਇਹ ਗਈਆਂ ਤੇ ਸਾਡੇ ਤਾਂ ਪੱਲੇ ਹੀ ਕੁਛ ਨੀ ਰਹਿ ਜਾਣਾ। ਤੋ ਇਹ ਇਸ ਗੱਲ ਨੂੰ ਰੱਖਣ ਵਾਸਤੇ ਕਿ ਸਾਡੇ ਉਹ ਮਤਲਬ ਪ੍ਰਭਾਵ ਹੇਠ ਰਹਿਣ ਜਿਹੜੀਆਂ ਵਪਾਰੀਆਂ ਦੀਆਂ ਜਾਂ ਸ਼ਹਿਰੀ ਦੁਕਾਨਦਾਰਾਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ, ਪੂਰਾ ਜ਼ੋਰ ਲਾਇਆ ਸਰਕਾਰ ਨੇ ਪੂਰਾ। ਜਿੱਥੇ ਕੁਛ ਦੁਕਾਨਦਾਰਾਂ ਨੇ ਦੁਕਾਨਾਂ ਖੋਲੀਆਂ, ਅਸੀਂ ਉਹ ਦੁਕਾਨਾਂ ਖਲਾ ਕੇ ਫਿਰ ਮਾਰਚ ਲੈ ਕੇ ਅੱਗੇ ਚਲੇ ਗਏ, ਪਿੱਛੋਂ ਜਿਹੜੇ ਨੇ ਇਹ ਪੁਲਿਸ ਵਾਲੇ ਆਏ ਤੇ ਉਹਨਾਂ ਨੂੰ ਜੁਰਮਾਨੇ ਕਰ ਦਿੱਤੇ। ਖਲਾ ਕੇ ਦੁਕਾਨ ਅਸੀਂ ਗਏ ਵੀ ਕੋਈ ਗੱਲ ਨੀ ਤੁਹਾਡੇ ਨਾਲ ਆ, ਸਾਡਾ ਫੋਨ ਨੰਬਰ ਏ, ਜੇ ਕੋਈ ਕੇਸ ਦਰਜ ਕਰੇਗਾ ਤੇ ਸਾਡਾ ਐਡਰੈਸ ਲਿਖਾ ਦਿਆ ਜੇ ਵੀ ਉਹਨਾਂ ਦੇ ਘਰੋਂ ਉਹ ਖਲਾ ਗਏ ਨੇ। ਪਰ ਡਰਾਉਣ ਵਾਸਤੇ ਪਰਚੇ ਉਹਨਾਂ ਦੇ ਕੀਤੇ ਕੁਛ ਵਪਾਰੀਆਂ ਦੇ। ਇੱਕ ਕੈਪਟਨ ਅਮਰਿੰਦਰ ਸਿੰਘ ਨੇ ਜਿੱਦਣ ਇਹ ਪ੍ਰੋਗਰਾਮ ਸੀ ਉਦਣ ਸ਼ਾਮ ਨੂੰ ਇੱਕ ਵੀਡੀਓ ਰਿਲੀਜ਼ ਕਰ ਦਿੱਤੀ, ਸਖਤੀ ਨਾਲ ਨਜਿੱਠਾਂਗੇ ਜੀ।
ਅੱਛਾ ਜੀ,
ਸਖਤੀ ਨਾਲ ਨਜਿੱਠਾਂਗੇ ਤੇ ਨਾਲ ਉਹਦੇ ਵਿੱਚ ਸ਼ਬਦ ਪਾ ਦਿੱਤਾ ਜੇ ਦੁਕਾਨਾਂ ਖੋਲੀਆਂ ਤੇ ਵਪਾਰੀਆਂ ਦਾ ਕੇਸ ਦਰਜ ਕਰਾਂਗੇ
ਜੀ।
ਇਹ ਜਿਹੜੀ ਮਤਲਬ ਧਮਕੀ ਸੀ ਉਹਨਾਂ ਦੀ, ਉਹਨੇ ਕੰਮ ਕੀਤਾ ਹੈ ਪੰਜਾਬ ਚ ਤਾਂ ਉਹਨੇ ਧਮਕੀ ਨੇ ਕੰਮ ਕੀਤਾ। ਤੇ ਵਪਾਰੀ ਆਪਦੀ ਸੀਮਤ ਆਈ ਚ ਰਹਿੰਦੇ ਹੋਏ ਮਤਲਬ ਵੱਡੀ ਗਿਣਤੀ ਚ ਸਾਹਮਣੇ ਨਹੀਂ ਆਏ, ਕੋਈ ਜ਼ਿਆਦਾ ਇਹਦਾ ਮਤਲਬ ਨਹੀਂ ਪਿਆ, ਪਰ ਸਾਨੂੰ ਇਹ ਲੱਗਦਾ ਕਿ ਸਾਡਾ ਕੀਤਾ ਹੋਇਆ ਬੇਕਾਰ ਵੀ ਨਹੀਂ ਗਿਆ
ਜੀ।
ਅਸੀਂ ਤਾਂ ਜਿਹੜੇ ਉਸ ਡਰ ਦੀ ਗੰਢ ਖੋਲਣੀ ਚਾਹੁੰਦੇ ਸਾਂ, ਉਸ ਡਰ ਦੀ ਗੰਢ ਅਸੀਂ ਜ਼ਰੂਰ ਖੋਲ ਦਿੱਤੀ ਹੈ। ਜਿਹੜਾ ਮੋਟਾ ਮਾਰ ਕੇ ਬੈਠੀ ਸੀ ਸਰਕਾਰ, ਜਿੰਨਾ ਡਰ ਉਹ ਫਲਾ ਕੇ ਬੈਠੀ ਸੀ, ਜਦੋਂ ਅਸੀਂ 500 ਦੀ 1000 ਦੀ ਗਿਣਤੀ ਚ ਬਾਜ਼ਾਰਾਂ ਚ ਲੰਘੇ ਹਾਂ
ਜੀ,
ਤਾਂ ਲੋਕਾਂ ਦਾ ਡਰ ਜ਼ਰੂਰ ਘੱਟ ਹੋਇਆ ਵੀ ਯਾਰ ਆਹ ਕਿਹੜੇ ਚੰਦਰਮਾ ਤੋਂ ਆਏ ਨੇ, ਇਹਨਾਂ ਦੀ ਕਰੋਨਾ ਹੁੰਦਾ ਪਿਆ।
ਠੀਕ,
ਜਦੋਂ ਇਹ ਗੱਲ ਦੱਸੀ ਵੀ ਅਸੀਂ ਤਾਂ 400,000 ਬੰਦਾ ਯਾਰ ਬਾਰਡਰਾਂ ਤੇ ਬੈਠੇ ਹਾਂ 5 ਮਹੀਨੇ, ਸਾਡੇ ਚੋਂ ਤਾਂ ਇੱਕ ਨੂੰ ਨੀ ਕਰੋਨਾ ਹੋਇਆ। ਉਹ ਗੱਲ ਜ਼ਰੂਰ ਉਹਨਾਂ ਨੇ ਸਮਝ ਆ ਗਈ ਵੀ ਗੱਲ ਤਾਂ ਇਹ ਠੀਕ ਹੈ ਯਾਰ, ਇਹਨਾਂ ਨੂੰ ਕਿਉਂ ਨੀ ਹੁੰਦਾ ਇਹ ਕਿਹੜੇ ਚੰਦਰਮਾ ਤੋਂ ਆਏ ਨੇ। ਫਿਰ ਦੂਜੀ ਗੱਲ ਉਹਨਾਂ ਨੂੰ ਲੱਗੀ ਵੀ ਯਾਰ ਜੇ ਤਾਕਤ ਹੋਵੇ ਤੇ ਫਿਰ ਤਾਂ ਹੋ ਸਕਦਾ ਯਾਰ, ਸਾਨੂੰ ਤਾਂ ਉਹ 2 ਜਣਿਆਂ ਤੋਂ ਵੱਧ ਨੀ ਇਕੱਠੇ ਹੋਣ ਦਿੰਦੇ, ਆਹ 500 ਬੰਦਾ ਹੋਇਆ ਫਿਰਦਾ। ਹੁਣ ਸੋਮਵਾਰ ਜਦੋਂ ਦੁਕਾਨਾਂ ਖੁੱਲਣ ਗਈਆਂ ਜਿਹੜੀਆਂ ਅੱਜ ਖੁੱਲੀਆਂ ਨੇ
ਜੀ,
ਤਾਂ ਅੱਜ ਵੇਖਿਆ ਜੇ ਸ਼ਾਮ ਤੱਕ ਇਹ ਆਵੇਗਾ ਕਿ ਜਿਵੇਂ ਅੱਗੇ 2 ਵਜੇ ਬੰਦ ਕਰਾ ਦਿੰਦੇ ਸੀ, ਅੱਜ ਨੀ ਉਹ ਚੱਲੇਗਾ। ਅੱਜ ਹਰ ਜਗ੍ਹਾ ਤੇ ਜਿਹੜੇ ਦੁਕਾਨਦਾਰ ਨੇ ਉਹ ਵਿਰੋਧ ਕਰਨਗੇ ਵੀ ਨਹੀਂ 2 ਵਜੇ ਬੰਦ ਕਰਦੇ ਅਸੀਂ। ਇਹ ਇੰਨਾ ਫਰਕ ਜ਼ਰੂਰ ਪਏਗਾ, ਬੇਸ਼ੱਕ ਉਦਣ ਸਾਨੂੰ ਵੇਖਣ ਨੂੰ ਨਹੀਂ ਮਿਲਿਆ, ਪਰ ਇਹਦਾ ਫਰਕ ਜ਼ਰੂਰ ਪਏਗਾ, ਇੰਨਾ ਫਰਕ ਜ਼ਰੂਰ ਪਏਗਾ।
ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ। ਆਪਾਂ ਅਗਲੇ ਸਵਾਲ ਤੇ ਜਾਣ ਤੋਂ ਪਹਿਲਾਂ ਸਾਥੀ ਜੀ ਤੁਹਾਡਾ ਇਸ ਮਸਲੇ ਤੇ ਕੋਈ ਸਵਾਲ ਹੈ? ਹਾਂਜੀ, ਸਾਥੀ ਨਛੱਤਰ ਸਿੰਘ ਗੱਲ ਕਰਨਾ ਚਾਹੁੰਦੇ ਨੇ। ਹਾਂਜੀ
ਹਾਂਜੀ ਪ੍ਰਧਾਨ ਜੀ, ਮੇਰੇ 2-3 ਸਵਾਲ ਆ। ਇੱਕ ਤਾਂ ਇਹ ਆ, ਕਿਉਂਕਿ ਜਿਹੜੇ ਇਹ ਜਿਹੜੇ ਸਵਾਲ ਆ ਇਹਨਾਂ ਨਾਲ ਰਿਲੇਟਡ ਆ, ਜਦੋਂ ਸਾਨੂੰ ਦਾ ਪੇਚਕ ਤੌਰ ਦੇ ਉੱਤੇ ਪਤਾ ਲੱਗਾ ਮੁੜ ਕੇ, ਕਿਉਂਕਿ ਜੇ ਅਸੀਂ ਖੁੱਡ 'ਚ ਪਾਣੀ ਪਾਇਆ ਤਾਂ ਚੂਹਾ ਜੋ ਬਾਹਰ ਆਇਆ ਪਤਾ ਲੱਗਾ ਵੀ ਇਹ ਕਾਰਨ ਕੀ ਕਰ ਸਕਦੇ, ਜਿਹੜਾ ਕੁਛ ਇਹਨਾਂ ਨੇ ਸਵੇਰੇ ਜਿਹੜਾ ਹੈਗਾ ਮੁੜ ਕੇ ਲੋਕਾਂ ਨੂੰ ਕਿਹਾ ਡਰਾਇਆ, ਇਹ ਸਾਨੂੰ ਇਹ ਵੀ ਇਹ ਪਤਾ ਲੱਗਾ, ਸਾਨੂੰ ਇਹ ਵੀ ਪਤਾ ਲੱਗਾ ਵੀ ਜਿਹੜਾ ਵੱਡਾ ਵਪਾਰੀ ਆ ਮੁੜ ਕੇ ਜਿਹੜਾ ਹੈਗਾ ਉਹ ਸਰਕਾਰ ਥੱਲੇ ਲੱਗਾ ਹੋਇਆ। ਪਰ ਇੱਕ ਗੱਲ ਹੋਰ ਹੈਗੀ ਆ ਕਿ ਘੱਟੋ ਘੱਟ ਮੇਰੀ ਨਿਗਾਹ ਦੇ ਵਿੱਚ 85-80% ਜਿਹੜੇ ਉਹ ਲੋਕ ਉੱਥੇ ਉਹ ਹੈਗੇ ਆ, ਜਿਹਦੇ 'ਚੋਂ 50% ਦੇ ਕਹਿ ਲਓ ਵੀ ਜਿਹੜੇ ਮਤਲਬ ਹਿੰਦੂ ਨਹੀਂ ਹੈਗੇ, ਔਰ ਛੋਟੀਆਂ ਮੋਟੇ ਜਿਹੜੇ ਉਹ ਕੰਮ ਉਹ ਕਰਦੇ ਆ, ਜਿਹੜੇ ਰੇਹੜੀ ਫੜੀ ਵਾਲੇ ਵਗੈਰਾ ਮਤਲਬ ਜਿਹੜੇ ਹੈਗੇ ਆ ਵੀ ਕਿਸੇ ਜਿਹੜੀ ਉਹ ਜਿਹੜੀ ਆਪਾਂ ਜੇ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਹਿੰਦੂ ਆ ਮਤਲਬ ਜਿਹੜੇ ਉਹ ਡਰਾਕਲ ਕੌਮ, ਆਪਾਂ ਨੂੰ ਅੱਜ ਨੂੰ ਕਹਿ ਦਿੰਦੇ ਗੱਲ ਠੀਕ ਆ, ਕੋਈ ਰੌਲਾ ਨਹੀਂ। ਪਰ ਜਿਹੜੇ ਦੂਜੇ ਬੰਦੇ ਸੀਗੇ ਮਤਲਬ ਉਹਨਾਂ ਦੇ ਵੀ ਨਾ ਆਉਣ ਦਾ ਕਾਰਨ ਇੱਕ ਤਰ੍ਹਾਂ ਦਾ ਇਹ ਆ ਕਿ ਉਹ ਲੋਕ, ਇੱਕ ਤਾਂ ਮੈਂ ਇਹ ਸਮਝਦਾ ਕਿ ਐਂ ਲੱਗਦਾ ਕਿ ਮੁੜ ਕੇ ਜਿਹੜੇ ਹੈਗੇ ਉਹ ਬੰਦੇ 1 ਸਾਲ ਤੋਂ ਲਾ ਕੇ ਉਹਨੂੰ ਕੰਮ ਦਾ ਜਿਹੜਾ ਹੈਗਾ ਉਹ ਕੰਮ ਤਾਂ ਮਿਲ ਨਹੀਂ ਰਿਹਾ, ਉਹਨਾਂ ਦਾ ਮੁੜ ਕੇ 4 ਵੀ ਬਣ ਨਹੀਂ ਰਹੇ ਵੀ ਜੇਕਰ ਉਹਨੂੰ ਮਿਲਿਆ 2-4 ਘੰਟੇ ਕੰਮ ਕਰਨ ਵਾਸਤੇ ਮੁੜ ਕੇ ਸਾਡੇ ਕੋਲੇ ਆਉਣ ਦੀ ਬਜਾਏ ਸਗਮਾਂ ਮੁੜ ਕੇ ਜਿਹੜੇ ਸੀਗੇ ਉਹਨਾਂ ਨੇ ਆਪਦੇ ਕੰਮ ਦੇ ਵਿੱਚ ਰੁੱਝੇ ਆ, ਵੀ ਇੱਕ ਤਾਂ ਮੇਰਾ ਇਹ ਆ। ਦੂਜਾ ਜਿਹੜਾ ਆਪਾਂ ਨੂੰ ਇਹ ਲੱਗ ਰਿਹਾ ਕੋਈ ਪਾਰਲੀਮੈਂਟ ਮੈਂਬਰ ਆ, ਕੋਈ ਅਸੈਂਬਲੀ ਮੈਂਬਰ ਆ, ਜਾਂ ਕਹਿ ਲਓ ਵੀ ਈਵਨ ਐਂ ਕਹਿ ਲਓ ਵੀ ਹਿੰਦੁਸਤਾਨ ਦੇ ਵਿੱਚ ਜਿੰਨੇ ਲੋਕ ਸਰਮਾਏਦਾਰ ਆ, ਆਪਾਂ ਦੇਖ ਰਹੇ ਹਾਂ ਵੀ ਕਿਸੇ ਨੇ ਵੀ 1 ਰੁਪਈਆ ਜਿਹੜਾ ਉਹ ਜਿਹੜਾ ਸਾਂਝੇ ਫੰਡ ਦੇ ਵਿੱਚ ਨਹੀਂ ਪਾਇਆ, ਸਗਮਾਂ ਐਂ ਹੋ ਰਿਹਾ ਵੀ ਕਿਤੇ 100 ਗੱਡੀ ਖੜੀ ਆ ਉਹ ਫੜੀ ਗਈ, ਪਤਾ ਲੱਗਾ ਵੀ ਲੋਕਾਂ ਵਾਸਤੇ ਲੋਕ ਜਿਹੜੇ ਹੈਗੇ ਲਾਸ਼ਾਂ ਉਹ ਸਾਈਕਲ ਢੋ ਰਹੇ ਆ, ਪਰ ਇੱਥੇ ਮੁੜ ਕੇ ਉਹਨਾਂ ਦੇ ਘਰਿਆਂ ਵਿੱਚ ਗੱਡੀਆਂ ਖੜੀਆਂ ਤੇ ਉਹ ਕੜੀਆਂ 2-3 ਸਾਲ ਤੋਂ ਆ। ਜਾਣੀ ਜਿਹੜਾ ਮੇਰਾ ਕਹਿਣ ਦਾ ਭਾਵ ਜਿਹੜਾ ਸਿਸਟਮ ਹੈ ਉਹ ਇੰਨਾ ਕਿਉਂ ਮਤਲਬ ਜਿਹੜਾ ਹੈਗਾ ਇੰਨਾ ਕਿਉਂ ਕ੍ਰੋਧੀ ਆ ਵੀ ਕੁੱਲ ਟੋਟਲ 1 ਵੀ ਬੰਦਾ ਉਹ ਜਾਣੀ ਆਪਾਂ ਜੇ ਕਹਿ ਦਈਏ ਵੀ 1 ਵੀ ਬੰਦਾ ਵੀ ਸਾਰਿਆਂ ਦੀ ਜ਼ਮੀਨ ਤਾਂ ਨਹੀਂ ਮਰੀ ਵੀ ਕਿ ਐਂ ਤਾਂ ਨਹੀਂ ਲੱਗ ਰਿਹਾ ਇਹਦਾ, ਇਹ ਕਿਹੜੀ ਗੱਲ ਲੱਗ ਰਹੀ ਆ ਵੀ ਕਿਹੋ ਜਿਹੀ ਲਾਈਨ ਕਿਹੜੀ ਆ, ਮਤਲਬ ਕਿੱਥੋਂ ਇਹ ਜਿਹੜੀ ਆ ਸੂਈ ਹਿੱਲ ਰਹੀ ਆ ਜਿਹੜਾ ਕਿ 1 ਵੀ ਬੰਦਾ ਜਿਹੜੇ ਸਾਡੇ ਸਾਹਮਣੇ ਦਿਖਾਈ ਨਹੀਂ ਦਿੰਦਾ ਗਾ, ਇਹ ਗੱਲ ਕਹ ਲਓ। ਫਿਰ ਉਦੋਂ ਬਾਅਦ ਚੈੱਕ ਜਿਹੜੀ ਹੋਰ ਆ ਉਹ ਆਪਾਂ ਬਾਅਦ 'ਚ ਗੱਲ ਕਰ ਲਾਂਗੇ।
ਇੱਕ ਮਿੰਟ ਸਾਥੀ ਜੀ, ਮੈਂ ਉਸ ਤੋਂ ਪਹਿਲਾਂ ਤੁਸੀਂ ਗੱਲ ਦਾ ਜਵਾਬ ਦਿਓ, ਮੈਂ ਸਾਥੀ ਹੁਣਾਂ ਦੀ ਸਟੇਟਮੈਂਟ 'ਤੇ ਥੋੜ੍ਹੀ ਜਿਹੀ ਮੈਂ ਆਪਣੀ ਗੱਲਬਾਤ ਕਰਨੀ ਚਾਹੁੰਦਾ ਕਿ ਸ਼ਬਦਾਂ ਦੀ ਚੋਣ ਕਈ ਵਾਰੀ ਬੜੀ ਇੰਪੋਰਟੈਂਟ ਹੋ ਜਾਂਦੀ ਆ। ਇਹ ਜਿਹੜੀ ਤੁਸੀਂ ਗੱਲ ਕੀਤੀ ਆ ਇੱਕ ਵਪਾਰੀ ਵਰਗ ਆ, ਇੱਕ ਜਮਾਤ ਹੈ, ਸੋ ਆਪਾਂ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਹਿੰਦੂ ਜਿਹੜੇ ਨੇ ਉਹ ਸਾਰੇ ਡਰਾਕਲ ਹੁੰਦੇ ਨੇ, ਇਹ ਤੱਥ ਜਿਹੜਾ ਬਿਲਕੁਲ ਸਹੀ ਨਹੀਂ ਹੈ। ਇੱਕ ਉਹ ਜਿਹੜੀ ਵਪਾਰੀ ਜਿਹੜੀ ਜਮਾਤ ਵਾ ਉਹ ਅਸੀਂ ਜਮਾਤੀ ਜਿਹੜੀ ਗੱਲ ਕਰ ਰਹੇ ਹਾਂ, ਆਪਾਂ ਨੂੰ ਸ਼ਾਇਦ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਵੇਂ ਅਸੀਂ ਜਾਣਦੇ ਸੰਘਰਸ਼ ਦੇ ਵਿੱਚ ਦਿੱਲੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਹਿੰਦੂ ਭਾਈਚਾਰੇ ਤੋਂ ਲੋਕ ਆਏ ਹੋਏ ਨੇ। ਸੋ ਇਹ ਸਾਥੀ ਜੀ ਜਿਹੜਾ ਤੁਹਾਨੂੰ, ਹਾਂਜੀ, ਇਹਨਾਂ ਦਾ ਜਵਾਬ ਤੁਸੀਂ ਦਿਓ ਜੀ।
ਹਾਂਜੀ ਸਾਥੀ ਜੀ, ਮੈਂ ਵੀ ਇਹੀ ਮਤਲਬ ਕਹਿਣਾ ਹੀ ਚਾਹ ਰਿਹਾ ਸੀ, ਤੁਸੀਂ ਕਹਿ ਦਿੱਤਾ ਕਿ ਅਸਲ ਚ ਇਹ ਗੱਲ ਮਤਲਬ ਇੰਜ ਨਹੀਂ ਜੁੜਦੀ। ਜਿਹੜਾ ਕੋਈ ਰੇਹੜੀਆਂ ਫੜੀਆਂ ਵਾਲੇ ਧਾਰਮਿਕ ਤੌਰ ਤੇ ਤਾਂ ਪਤਾ ਨੀ ਉਹ ਵੀ ਉਹਨਾਂ ਚ ਬਹੁ ਗਿਣਤੀ ਮਤਲਬ ਹਿੰਦੂ ਧਰਮ ਨਾਲ ਹੀ ਸੰਬੰਧਿਤ ਨੇ ਪਰ ਉਹਨਾਂ ਨੇ ਪੂਰੀ ਦਲੇਰੀ ਦੇ ਨਾਲ ਮਤਲਬ ਮੁਕਾਬਲਾ ਵੀ ਕੀਤਾ ਸੋ ਇਹ ਚਲੋ ਗੱਲ ਇੰਨੀ ਬਿਲਕੁਲ ਠੀਕ ਨੀ ਹੈ ਜੀ ਗੱਲ ਅਸਲ ਚ ਇਹ ਆ ਕਿ ਜਿਹੜਾ ਲੋਕਡਾਊਨ ਦਾ ਅਸਰ ਏ ਇੱਕ ਨਾ ਜਿਵੇਂ ਜਿਹੜਾ ਵਪਾਰੀ ਇਹਨਾਂ ਦੇ ਵਿੱਚ ਇੱਕ ਦੂਜੇ ਨਾਲ ਜਿਹਨੂੰ ਕਹਿੰਦੇ ਨੇ ਨਾ ਪੰਜਾਬੀਆਂ ਦੀ ਕਿਸੇ ਦੇ ਮੱਝ ਚੋਰੀ ਕਰਨ ਆ ਗਿਆ ਕੋਈ ਚੋਰ
ਹਾਂਜੀ
ਮੁੰਡੇ ਨੇ ਕਿਹਾ ਵੀ ਪਾਪਾ ਆਪਣੀ ਮੱਝ ਚੋਰੀ ਕਰਕੇ ਲਈ ਜਾਂਦਾ ਉਹ ਕਹਿੰਦਾ ਲਿਜਾਣ ਦੇ ਵੀ ਮੈਂ ਸੰਗਲ ਸਵੇਰੇ ਗੁਆਂਢੀਆਂ ਦਾ ਲਿਆਂਦਾ ਸੀ ਮੱਝ ਤਾਂ ਜਾਂਦੀ ਸੰਗਲ ਵੀ ਇਹਦਾ ਜਾਏਗਾ
ਠੀਕ
ਉਹਨੇ ਗੁਆਂਢੀਆਂ ਦਾ ਸੰਗਲ ਗਵਾਉਣ ਪਿੱਛੇ ਆਪਦੀ ਮੱਝ ਹੀ ਖਿਲਾਤੀ ਵੀ ਜਾਂਦੀ ਤੇ ਜਾਣ ਦੇ ਬਾਲੀ ਗਿਣਤੀ ਅਸੀਂ ਮੈਂ ਇਹ ਮਹਿਸੂਸ ਕੀਤਾ ਹੈ ਜਿਹੜੇ ਦੁਕਾਨਦਾਰਾਂ ਦਾ ਚੰਗਾ ਕੰਮ ਚੱਲਿਆ ਹੋਇਆ ਉਹਨਾਂ ਨੂੰ ਕੋਈ ਰੋਟੀ ਪਾਣੀ ਦੀ ਪਰਵਾਹ ਹੈ ਨੀ ਗੀ ਮਤਲਬ ਬਥੇਰਾ ਸਰਮਾਇਆ ਜੋੜਿਆ ਹੋਇਆ ਉਹਨਾਂ ਨੂੰ ਇੱਕ ਇਹ ਆ ਵੀ ਯਾਰ ਕੋਈ ਨੀ ਦਫਾ ਹੋਣ ਦੇ ਮਰਨਾ ਤਾਂ ਉਹਨਾਂ ਨੇ ਜਿਹਨਾਂ ਨੇ ਰੋਜ਼ ਸਵੇਰੇ ਖਾਣਾ ਕਮਾਉਣਾ ਤੇ ਖਾਣਾ ਪਾਰਟੀਆਂ ਨਾਲ ਵੀ ਉਹੀ ਜੁੜੇ ਨੇ ਪ੍ਰਧਾਨਗੀਆਂ ਵੀ ਉਹਨਾਂ ਕੋਲ ਨੇ ਆਗੂ ਵੀ ਉਹੀ ਨੇ ਉਹੀ ਸਰਮਾਏਦਾਰ ਨੇ ਉਹਨਾਂ ਨੇ ਇਹ ਕਰਕੇ ਵੀ ਚਲੋ ਸਾਨੂੰ ਕੋਈ ਪਰਵਾਹ ਨੀ ਇੱਧਰ ਨੰਬਰ ਬਣਦੇ ਨੇ ਤੇ ਬਣਾਈਏ ਇਹ ਕਾਰਨ ਬਣਿਆ ਇੱਕ ਤਾਂ ਕਿ ਬਾਜ਼ਾਰਾਂ ਨਹੀਂ ਖੁੱਲੇ ਦੂਜੀ ਗੱਲ ਇਹ ਲੋਕਡਾਊਨ ਲੱਗਦਾ ਸੀ ਜਿਹੜਾ ਪਹਿਲੋਂ ਮਤਲਬ 2 ਵਜੇ ਤੋਂ ਬਾਅਦ
ਹਾਂਜੀ
ਜਿੰਨੀਆਂ ਫਰੂਟ ਦੀਆਂ ਸਬਜ਼ੀਆਂ ਮਤਲਬ ਸਬਜ਼ੀ ਤੇ ਫਰੂਟ ਦੀਆਂ ਰੇਹੜੀਆਂ ਨੇ ਉਹਨਾਂ ਦਾ ਕਾਰੋਬਾਰ ਹੀ 5 ਵਜੇ ਤੋਂ ਬਾਅਦ ਚੱਲਦਾ ਲੋਕ ਘਰਾਂ ਨੂੰ ਵਾਪਸ ਆਉਣ ਲੱਗੇ ਫਰੂਟ ਲੈਂਦੇ ਨੇ ਘਰਾਂ ਨੂੰ ਵਾਪਸ ਆਉਣ ਲੱਗੇ ਸਬਜ਼ੀ ਲੈਂਦੇ ਨੇ ਗੋਲ ਗੱਪੇ ਦੀਆਂ ਰੇਹੜੀਆਂ ਹੋ ਗਈਆਂ ਕੋਈ ਟਿੱਕੀਆਂ ਦੀ ਰੇਹੜੀ ਹੋ ਗਈ ਕੋਈ ਇਸ ਤਰ੍ਹਾਂ ਦੇ ਡੋਸਾ ਇਡਲੀ ਜਿੰਨਾ ਵੀ ਸਮਾਨ ਹੈਗਾ ਇਹ ਰੇਹੜੀਆਂ ਸ਼ਾਮ ਨੂੰ ਚੱਲਦੀਆਂ ਨੇ ਲੋਕਾਂ ਨੇ ਮਤਲਬ ਕਾਰਾਂ ਬੱਸਾਂ ਨੂੰ ਸ਼ਿੰਗਾਰ ਕੇ ਉਹਨਾਂ ਦੇ ਉੱਤੇ ਕੋਈ ਨਿਊਡਲ ਬਣਾਉਂਦਾ ਹੈ ਕੋਈ ਬਰਗਰ ਬਣਾਉਂਦਾ ਉਹ ਸਾਰਾ ਸਿਸਟਮ ਰਾਤ ਨੂੰ ਚੱਲਦਾ ਪਰ ਉਹ ਜਿਹੜਾ ਸਾਰਾ ਸਿਸਟਮ ਏ ਅਸਲ ਦੇ ਵਿੱਚ ਉਹ ਜਿਹੜੀਆਂ ਕਮੇਟੀਆਂ ਨੇ ਸ਼ਹਿਰਾਂ ਦੀਆਂ ਉਹਨਾਂ ਦੇ ਰਹਿਮੋ ਕਰਮ ਤੇ ਚੱਲਦਾ ਉਹਨਾਂ ਦੇ ਆਸਰੇ ਚੱਲਦਾ ਕਿਉਂਕਿ ਉਹ ਮਤਲਬ ਉਹਨਾਂ ਦੇ ਅਨੁਸਾਰ ਕਿ ਇਹ ਜਾਇਜ਼ ਨੀ ਹੈਗਾ ਆ ਜਗ੍ਹਾ ਜਿਹੜੀ ਕਮੇਟੀ ਦੀ ਤੁਸੀਂ ਇੱਥੇ ਰੇਹੜੀ ਖੜੀ ਨਹੀਂ ਕਰ ਸਕਦੇ ਉਹਨਾਂ ਤੋਂ ਮਹੀਨਾ ਵੀ ਲੈਂਦੇ ਨੇ ਰਿਸ਼ਵਤ ਵੀ ਲੈਂਦੇ ਨੇ ਉਹਨਾਂ ਤੋਂ ਰੇਹੜੀਆਂ ਖੜੀਆਂ ਕਰਨ ਦੀ ਸੋ ਉਹ ਜਿਹੜਾ ਸਾਰਾ ਅਮਲਾ ਫੈਲਾ ਹੈ ਜਿਹਦੀ ਤਾਦਾਦ 50% ਏ ਬਾਜ਼ਾਰਾਂ ਦੇ ਮੁਕਾਬਲੇ ਜਿਹੜੇ ਤੁਰ ਫਿਰ ਕੇ ਜਾਂ ਖੜ ਕੇ ਆਪਦਾ ਸਬਜ਼ੀ ਫਰੂਟ ਜਾਂ ਸਾਰਾ ਕੁਛ ਵੇਚਦੇ ਨੇ
ਜੀ
ਸੋ ਇਹ ਆ ਕਿ ਜੇ ਉਹਨਾਂ ਦੇ ਉੱਤੇ ਬੜਾ ਵੱਡਾ ਇੱਕ ਪ੍ਰੈਸ਼ਰ ਪਾਇਆ ਹੋਇਆ ਸੀ ਉਹ ਇਸ ਗੱਲ ਤੋਂ ਡਰਦੇ ਨੀ ਆਏ ਕਿ ਜੇ ਅੱਜ ਅਸੀਂ ਦੁਕਾਨ ਖੋਲੀ ਤੇ ਮੇਰੀ ਹੋ ਸਕਦਾ ਦੁਕਾਨ ਲੱਗਣ ਨਾ ਦੇਣ ਫਿਰ ਜਿਹੜਾ ਜੁਰਮਾਨਾ ਸੀ ਉਸ ਜੁਰਮਾਨਾ ਮਤਲਬ ਜਦੋਂ ਇੱਕ ਦੋ ਨੂੰ ਕੀਤਾ ਗੱਲ ਇਹੀ ਹੈ ਵੀ ਕਾਰੋਬਾਰ ਤਾਂ ਸਾਲ ਹੋ ਗਿਆ ਨੀ ਚੱਲਿਆ
ਜੀ
ਬੱਚੇ ਤਾਂ ਪਹਿਲਾਂ ਭੁੱਖੇ ਨੇ ਤੇ ਉੱਤੋਂ ਜੇ ਜੁਰਮਾਨਾ ਦੇਣਾ ਪਿਆ ਤੇ ਫਿਰ ਮਤਲਬ ਹੀ ਕੋਈ ਨੀ ਹੈਗਾ ਸੋ ਇਹ ਜਿਹੜਾ ਜੇ ਮਤਲਬ ਰੇਹੜੀਆਂ ਫੜੀਆਂ ਵਾਲਿਆਂ ਨੂੰ ਬਹੁਤ ਵੱਡਾ ਸਹਿਯੋਗ ਮਿਲ ਸਕਦਾ ਸੀ ਪਰ ਸਰਕਾਰ ਨੇ ਮਤਲਬ ਪੂਰਾ ਸੋਚ ਸਮਝ ਕੇ ਕਿ ਕੌਣ ਕਿੰਨਾ ਬਾਹਰ ਨਿਕਲੇਗਾ ਪਹਿਲਾਂ ਤੋਂ ਉਹਦਾ ਪ੍ਰਬੰਧ ਕਰਕੇ ਅੱਕਾ ਮਤਲਬ ਡਰਾ ਕੇ ਗੱਲ ਫਿਰ ਹੋਈ ਇਹ ਕਿ ਇੱਕ ਰੇਹੜੀ ਵਾਲਾ ਜਿਹੜਾ ਏ ਉਹ ਮਤਲਬ ਉਹਦੀ ਲੜਨ ਦੀ ਜਿਹੜੀ ਸੀਮਤ ਆਈ ਉਦੋਂ ਅੱਗੇ ਨੀ ਜਾਵੇਗਾ ਉਹ ਕਦੇ ਵੀ
ਬਿਲਕੁਲ
ਸੋ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਦੀ ਇਹ ਸੀਮਤ ਆਈ ਦਾ ਪਤਾ ਹੈ ਉਹੀ ਜਿਹੜਾ ਉਹਨਾਂ ਨੇ ਵਰਤ ਕੇ ਤੇ ਆਪਦਾ ਜਿਹੜਾ ਏ ਕੰਮ ਕੀਤਾ
ਮੇਰਾ ਖਿਆਲ ਤੁਸੀਂ ਸਾਥੀ ਜੀ ਕਹਿਣਾ ਇਹ ਚਾਹ ਰਹੇ ਹੋ ਕਿ ਜਿਹੜਾ ਵਪਾਰੀ ਵਰਗ ਆ ਉਹ ਬਿਲਕੁਲ ਵੀ ਕਾਫੀ ਹੱਦ ਤੱਕ ਇਹ ਸੰਘਰਸ਼ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਜਾਂ ਨਹੀਂ ਹੋਊਗਾ ਪਰ ਜਿਹੜਾ ਕੰਮ ਆਇਆ ਜਿਹੜਾ ਸ਼ਾਮ ਨੂੰ ਰੇਹੜੀਆਂ ਵਾਲੇ ਨੇ ਜਿਹੜੇ ਉਹ ਬਰਗਰ ਵੇਚਦੇ ਨੇ ਜਾਂ ਜਿਹੜੀਆਂ ਫਰੂਟ ਵਾਲੇ ਉਹ ਅਸਲ ਦੇ ਵਿੱਚ ਉਹ ਸਾਡੇ ਨਾਲ ਹੈਗੇ ਆ ਪਰ ਉਹਨਾਂ ਨੂੰ ਕਿਉਂਕਿ ਉਹ ਹੇਠਾਂ ਵਾਲਾ ਕਾਮਾਂ ਵਰਗਾ ਉਹ ਕਿਉਂਕਿ ਉਹ ਬਹੁਤ ਮਜਬੂਰ ਆ ਉਹ ਸ਼ਾਮ ਨੂੰ ਆਏ ਨੀ ਆਪਣਾ ਰੇਹੜੀ ਲਾਉਣ ਆਏ ਨਹੀਂ ਜੇ ਉਹ ਆਉਂਦੇ ਤੇ ਉਹ ਜ਼ਰੂਰ ਸਾਡੇ ਨਾਲ ਹੁੰਦੇ
ਬਿਲਕੁਲ ਬਿਲਕੁਲ
ਠੀਕ ਠੀਕ
ਪਰ ਹੁਣ ਹੁਣ ਮਤਲਬ ਅੱਜ ਤੋਂ ਇਹਦਾ ਅਸਰ ਬਿਲਕੁਲ ਵੇਖਣ ਨੂੰ ਤੁਸੀਂ ਵੇਖ ਲਿਆ ਜੇ ਸ਼ਾਮ ਨੂੰ ਖਬਰਾਂ ਚ ਇਹਦਾ ਅਸਰ ਵੇਖਣ ਨੂੰ ਮਿਲੇਗਾ ਤੇ ਜਿਹੜੇ ਉਹ ਸਾਰੇ ਰੇਹੜੀ ਫੜੀ ਵਾਲੇ ਜਾਂ ਦੁਕਾਨਾਂ ਵਾਲੇ ਜਿਹੜੇ ਕਮਜ਼ੋਰ ਦੁਕਾਨਾਂ ਵਾਲੇ ਨੇ
ਜੀ
ਮਤਲਬ ਅੱਜ ਤੋਂ ਜ਼ੋਰ ਜ਼ਰੂਰ ਫੜਨਗੇ ਹੌਸਲਾ ਜ਼ਰੂਰ ਕਰਨਗੇ ਕੁਛ ਕੋਰੋਨਾ ਦਾ ਡਰ ਉਹਨਾਂ ਦੇ ਮਨਾਂ ਚੋਂ ਲਵੇਗਾ ਕੁਛ ਸਰਕਾਰ ਦਾ ਲਵੇਗਾ ਉਦਣ ਵਾਲੇ ਸਾਡੇ 8 ਤਰੀਕ ਵਾਲੇ ਪ੍ਰੋਗਰਾਮ ਨੂੰ ਵੇਖ ਕੇ ਹੌਸਲਾ ਜ਼ਰੂਰ ਦੇਵੇਗਾ ਵੀ ਕੋਰੋਨਾ ਨਾਲ ਵੀ ਕੋਈ ਨੀ ਮਰਦੇ ਤੇ ਸਰਕਾਰ ਵੀ ਕੋਈ ਨੀ ਖਾ ਜਾਂਦੀ ਜੇ ਕਿਸਾਨ ਇੰਨਾ ਕਰ ਸਕਦੇ ਨੇ ਤੇ ਕੋਈ ਨੀ ਸਾਨੂੰ ਵੀ ਕੁਛ ਨੀ ਹੋਇਆ ਇਹਦਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ ਬੇਸ਼ੱਕ ਉਦਣ ਕੋਈ ਬਹੁਤ ਜ਼ਿਆਦਾ ਸਾਨੂੰ ਸਮਰਥਨ ਨਹੀਂ ਮਿਲਿਆ
ਬਿਲਕੁਲ
ਗੱਲ ਮਤਲਬ ਇਹ ਸੀਗੀ ਮੇਰਾ ਸਵਾਲ ਬਈ ਸਰਕਾਰ ਨੇ ਚਾਹੇ ਦਬਾਅ ਮੁੜ ਕੇ ਜਿਹੜਾ ਹੈਗਾ ਕਿਸੇ ਰਾਹੀਂ ਪਾਇਆ ਮੁੜ ਕੇ ਜਿਹੜਾ ਥੱਲੇ ਤੱਕ ਗਿਆ ਜਿਹੜੀ ਪੜੀ ਵਾਲੇ ਤੱਕ ਵੀ ਗਿਆ ਆਪਾਂ ਨੂੰ ਇਹ ਗੱਲ ਦੀ ਸਮਝ ਲੱਗੀ ਆ ਮੁੜ ਕੇ ਆਪਾਂ ਨੂੰ ਇਹ ਗੱਲ ਦੀ ਸਮਝ ਲੱਗੀ ਆ ਵੀ ਇਹ ਕਿੰਨਾ ਕਿੰਨਾ ਰਾਹਾਂ ਵੀ ਚੱਲ ਕੇ ਮੁੜ ਕੇ ਜਿਹੜਾ ਹੈਗਾ ਥੱਲੇ ਤੱਕ ਜਿਹੜਾ ਦਬਾਅ ਆਇਆ ਇਸ ਦਬਾਅ ਨੂੰ ਕੱਟਣ ਵਾਸਤੇ ਆਪਾਂ ਕੀ ਸੋਚਿਆ ਮੁੜ ਕੇ ਆਪਾਂ ਵੀ ਇਹਨਾਂ ਵਾਸਤੇ ਕਿਹੋ ਜਿਹੇ ਪ੍ਰਬੰਧ ਕਰਾਂਗੇ ਜਾਂ ਆਪਾਂ ਹੁਣ ਤੱਕ ਕੀ ਸੋਚਿਆ ਕਿ ਜਿਹੜਾ ਆਪਾਂ ਸਮਝ ਗਿਆ ਆਪਣੀ ਸਮਝ ਲੱਗ ਗਈ ਆ ਕਾਰਨ ਨਹੀਂ ਸਮਝ ਲੱਗ ਗਈ ਆ ਉਹ ਕਾਰਨ ਦੂਰ ਕਰਨ ਵਾਸਤੇ ਆਪਾਂ ਜਾਂ ਤੁਸੀਂ ਕੀ ਸੋਚ ਰਹੇ
ਹੋ ਗਾਂ ਦੀ ਸਟ੍ਰੈਟੇਜੀ ਕੀ ਹੋਊਗੀ ਹਾਂਜੀ ਹਾਂਜੀ ਵਿਉਂਤਬੰਦੀ ਕੀ ਹੋਊਗੀ ਜ਼ਿਆਦਾ ਉਹਨਾਂ ਦੇ ਪ੍ਰਭਾਵ ਪਾਉਣ ਲਈ ਇਹ ਵਪਾਰੀ ਵਰਗ ਤੇ ਕਹਿ ਲਓ ਤੁਸੀਂ
ਦੇਖੋ ਜੀ ਮੈਨੂੰ ਤਾਂ ਇਹ ਲੱਗਦਾ ਪਿਆ ਹੈ ਕਿ ਜਿੰਨਾ ਵੀ ਮਤਲਬ ਸੰਯੁਕਤ ਮੋਰਚੇ ਵੱਲੋਂ ਜੋ ਵੀ ਚੱਲ ਰਿਹਾ ਹੈ ਉਹ ਸਾਰਾ ਇਸੇ ਹੀ ਮਤਲਬ ਲਾਈਨ ਦਾ ਰੂਪ ਹੈ ਇਸ ਡਰ ਨੂੰ ਤੋੜਨ ਵਾਸਤੇ ਤੋ ਗੱਲ ਤਾਂ ਅਸਲ ਉਸ ਡਰ ਨੂੰ ਤੋੜਨ ਦੀ ਹੈ ਜਿਹੜਾ ਦਹਿਸ਼ਤ ਪੈਦਾ ਕੀਤੀ ਉਹਨੂੰ ਤੋੜਨ ਦੀ ਹੈ ਸੋ 8 ਤਰੀਕ ਦੇ ਮਜ਼ਾਰੇ ਵੀ ਉਸ ਤੋੜਨ ਨੂੰ ਸੀ ਤੇ ਕਾਮਯਾਬ ਵੀ ਹੋਏ ਨੇ ਇਸੇ ਤਰੀਕੇ ਦੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਜ਼ਾਰੇ ਕੀਤੇ ਜਾ ਸਕਦੇ ਨੇ ਜਿਹੜੇ ਉਸ ਡਰ ਨੂੰ ਤੋੜ ਕੇ ਹੌਸਲਾ ਜਿਹੜਾ ਲੈ ਕੇ ਆਉਣਗੇ ਦੂਜੀ ਗੱਲ ਇਹ ਕਿ ਹੌਸਲਾ ਪਸਤ ਸਰਕਾਰ ਦਾ ਕਰਨਾ ਇਹ ਬੇਸ਼ੱਕ ਉਹਨਾਂ ਨੇ ਇੱਕ ਸ਼ੋਸ਼ਾ ਖੜਾ ਕੀਤਾ ਹੈ ਕਿ ਸਰਕਾਰ ਸਖਤੀ ਨਾਲ ਨਜਿੱਠੇਗੀ ਇਹ ਹੈ ਉਹ ਅਸੀਂ ਕਰਨ ਨਹੀਂ ਦਿਆਂਗੇ ਪਰ ਅੰਦਰੋਂ ਡਰੇ ਹੋਏ ਅੰਦਰੋਂ ਡਰੇ ਨੇ ਇਸ ਅਪਰਾਧ ਚ ਨਹੀਂ ਹੈਗੀ ਸਰਕਾਰ ਕਿ ਉਹ ਕਿਸਾਨਾਂ ਨਾਲ ਪੰਗਾ ਲੈ ਲਵੇ ਜਿਵੇਂ ਮੈਂ ਉਹੀ ਗੱਲ ਕਰਨਾ ਵੀ ਕੈਪਟਨ ਦੇ ਬਿਆਨ ਕਿਸ ਤਰ੍ਹਾਂ ਦੇ ਸੀ ਪਰ ਜਿਹੜਾ ਰਵੱਈਆ ਸੀ ਪ੍ਰਸ਼ਾਸਨ ਦਾ ਉਹ ਬਿਲਕੁਲ ਉਹਦੇ ਉਲਟ ਸੀ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਉਹ ਮਿੰਤਾਂ ਵਾਲਾ ਸੀ ਵੀ ਯਾਰ ਇੰਨਾ ਕੁ ਕਰ ਲੋ ਇੰਜ ਨਾ ਕਰਿਆ ਜੇ ਉਂਝ ਨਾ ਕਰਿਆ ਜੇ ਜਿੱਥੇ ਕਿਸਾਨਾਂ ਨੇ ਦੁਕਾਨਾਂ ਖਲਾਤੀਆਂ ਕਿਤੇ ਪ੍ਰਸ਼ਾਸਨ ਨੇ ਬੰਦ ਕਰਾਈਆਂ ਥਾਣਾ ਘੇਰਿਆ ਵੀ ਜਿਹੜੀ ਦੁਕਾਨ ਖੋਲੇਗਾ ਉਹਨੂੰ ਨੀ ਅਸੀਂ ਬੰਦ ਕਰਾਉਂਦੇ ਨੀ ਜੇ ਕੋਈ ਨਹੀਂ ਖੋਲਦਾ ਅਸੀਂ ਕਿਸੇ ਦਾ ਜੰਦਰਾ ਨੀ ਤੋੜਦੇ ਵੀ ਖੋਲ ਪਰ ਜਿਹੜਾ ਸਾਡੇ ਆਖੇ ਲੱਗ ਕੇ ਖੋਲੇਗਾ ਉਹਨੂੰ ਤੁਸੀਂ ਬੰਦ ਨੀ ਕਰਾਓਗੇ ਅਸੀਂ ਉਹ ਬੰਦ ਨੀ ਕਰਾਉਂਦੇ ਨੀ ਪ੍ਰਸ਼ਾਸਨ ਇਸ ਗੱਲ ਤੇ ਝੁਕਿਆ ਵੀ ਠੀਕ ਹੈ ਨਹੀਂ ਕਰਾਉਂਦੇ ਬੰਦ ਚਲੋ ਸਾਡੇ ਨਾਲ ਜਿਹੜੀਆਂ ਤੁਸੀਂ ਖੋਲੀਆਂ ਦੁਕਾਨਾਂ ਅਸੀਂ ਉਹ ਖੁਲਵਾ ਦਿੰਦੇ ਹਾਂ ਦੂਜੀ ਗੱਲ ਇਹ ਆ ਕਿ ਜਿਹਨਾਂ ਦੇ ਕੋਈ ਨਾਂ ਲਿਖੇ ਵੀ ਕੇਸ ਦਰਜ ਕਰਨੇ ਗੁਰੂ ਸਾਹਿਬ ਚ ਵੀ ਥਾਣਾ ਘੇਰਿਆ ਕਿ ਜੇ ਉਹਨਾਂ ਨੂੰ ਜੁਰਮਾਨਾ ਕੀਤਾ ਅਸੀਂ ਜੁਰਮਾਨਾ ਨੀ ਭਰਨਾ ਅਸੀਂ ਤੁਹਾਡੇ ਥਾਣੇ ਘੇਰਾਂਗੇ ਉੱਥੇ ਵੀ ਉਹਨਾਂ ਨੇ ਜਾਨ ਛੜਾਈ ਵੀ ਅਸੀਂ ਜੁਰਮਾਨਾ ਕੋਈ ਨੀ ਕਰਦੇ ਉਹ ਜਿਹੜਾ ਕਾਗਜ਼ ਤੇ ਨਾਂ ਲਿਖੇ ਸੀ ਪਾੜ ਕੇ ਸੱਤ
ਜੁਰਮਾਨਾ ਨੀ
ਕਰਦੇ ਰਵੱਈਆ ਇਹ ਸੀ ਪ੍ਰਸ਼ਾਸਨ ਦਾ ਉਹ ਪੂਰਾ ਮਤਲਬ ਅੱਜ ਉਹ ਸਥਿਤੀ ਚ ਨੇ ਇਸ ਔਕਾਤ ਚ ਨੀ ਹੈਗੇ ਕਿ ਕਿਸਾਨ ਜਥੇਬੰਦੀਆਂ ਨਾਲ ਪੰਗਾ ਲੈ ਸਕਣ ਸੋ ਇਹ ਜਿਹੜਾ ਅੰਦਰ ਦਾ ਡਰ ਹੈ ਸਰਕਾਰ ਦਾ ਵਧਿਆ ਹੈ ਵਧੇਗਾ ਸਾਨੂੰ ਇਹ ਲੱਗਦਾ ਹੈ ਕਿ ਜੇ ਇਹ ਨਾ ਹੁੰਦਾ ਤਾਂ ਇਹ ਮਤਲਬ ਜਿਵੇਂ ਹੁਣ 15 ਤੋਂ 30 ਹੁੰਦਾ 30 ਤੋਂ ਅਗਲੀ 15 ਹੁੰਦਾ ਪਰ ਹੁਣ ਸਰਕਾਰ ਇਹ ਹਿੰਮਤ ਨਹੀਂ ਕਰੇਗੀ ਕਿ 15 ਤੋਂ ਅੱਗੇ ਲਾਕਡਾਊਨ ਨੂੰ ਵਧਾ ਕੇ ਤੇ ਦੁਕਾਨਾਂ ਨੂੰ ਬੰਦ ਕਰਾਵੇ ਇਹ ਅਸਰ ਜ਼ਰੂਰ ਪਏਗਾ ਬਾਕੀ ਅੱਗੇ ਮਜ਼ਾਰੇ ਹੋਰ ਹੋ ਸਕਦੇ ਨੇ ਪ੍ਰੋਗਰਾਮ ਲਿਖੇ ਜਾ ਸਕਦੇ ਨੇ ਇਸ ਡਰ ਨੂੰ ਤੋੜਨ ਲਈ
ਜੀ ਬਿਲਕੁਲ ਸਾਥੀ ਜੀ ਆਪਣੇ ਕੋਲ ਟਾਈਮ ਦੀ ਕਾਫੀ ਕਮੀਆਂ ਸਾਥੀ ਆਪਾਂ ਦੂਸਰਾ ਵਿਸ਼ਾ
ਇੱਕ ਸਲਾਹ ਇੱਕੋ ਸਲਾਹ
ਹਾਂਜੀ
ਪ੍ਰਧਾਨ ਜੀ ਮੈਂ ਇੱਕ ਸਲਾਹ ਦੇਣ ਲੱਗਾ ਮਾੜੀ ਜੀ ਧਿਆਨ ਦਿਓ ਸਾਡੇ ਕੁਛ ਮਤਲਬ ਜਿਹੜੇ ਹੈਗੇ ਆ ਕੁਛ ਸਾਡੇ ਜਿਹੜੇ ਹੈਗੇ ਆ ਧਰਨਿਆਂ ਬਜ਼ਾਰਾਂ ਚ ਬੈਠੇ ਆ ਪੰਜਾਬ ਦੇ ਵਿੱਚ ਉਹ ਸ਼ਹਿਰਾਂ ਦੇ ਵਿੱਚ ਕਈਆਂ ਥਾਵਾਂ ਤੇ ਇੱਕ ਥਾਂ ਦੇ ਉੱਤੇ ਮੁੜ ਕੇ ਵੀ ਕੋਈ ਇੱਕ ਬੰਦੇ ਦਾ ਘਰ ਘਿਰਿਆ ਵੀ ਬੀਜੇਪੀ ਵਾਲੇ ਦਾ ਜਾਂ ਕਿਤੇ ਮਤਲਬ ਸਟੇਸ਼ਨ ਤੇ ਬੈਠੇ ਆ ਰੇਲਵੇ ਲਾਈਨ ਛੱਡੀ ਆ ਸਾਡਾ ਇਹ ਸੁਝਾਅ ਮਤਲਬ ਅਸੀਂ ਚਾਹੁੰਦੇ ਹਾਂ ਮੁੜ ਕੇ ਵੀ ਇਹਨਾਂ ਉੱਥੇ ਜਿਹੜੇ ਬੰਦੇ ਆ ਉਹਨਾਂ ਵਿੱਚੋਂ 50-40 ਬੰਦੇ ਕੱਢ ਕੇ ਮਤਲਬ ਉਸੇ ਪਿੰਡ ਜਿਹੜੇ ਸ਼ਹਿਰ ਦੇ ਵਿੱਚ ਜਾ ਕੇ ਉੱਥੇ 10-15 ਬੰਦਾ ਜਿਹੜੇ ਮੁੜ ਕੇ ਹੈਗੇ ਆ ਜਿਹੜੇ ਲੋਕ ਇਕੱਠੇ ਕਰਕੇ ਦੁਕਾਨਾਂ ਵਾਲੇ ਜਾਂ ਜਿਹੜੀ ਹੈਗੇ ਆ ਜਿਹੜੀ ਆ ਫੜੀ ਰੇਹੜੀ ਵਾਲੇ ਵੀ ਉਹਨਾਂ ਤੱਕ ਜਿਹੜੀ ਗੱਲ ਮਤਲਬ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤਾਂ ਇਹ ਗੱਲ ਕਿਸੇ ਹੱਦ ਤੱਕ ਜਿਹੜਾ ਸਾਡਾ ਜਿਹੜਾ ਦਬਾਅ ਹੈ ਇੱਕ ਤੋੜਨ ਦੀ ਮੁੜ ਕੇ ਇੱਕ ਢੰਗ ਜਿਹੜੇ ਪਾਸੇ ਨੂੰ ਵਧਿਆ ਜਾਵੇ ਵੀ ਸਾਡਾ ਇਹ ਸੁਝਾਅ ਮੁੜ ਕੇ ਵੀ ਕੀ ਇਹ ਗੱਲ ਲੱਗਦੀ ਆ
ਹਾਂਜੀ ਵੇਖੋ ਅਸੀਂ ਮਤਲਬ ਇਹ ਸੋਚਿਆ ਵੀ ਹੈ ਸੀ ਕਿ ਕਿਸੇ ਗੱਡੀ ਤੇ ਸਪੀਕਰ ਲਾ ਕੇ ਕਿਉਂਕਿ ਉਦਣ ਤਾਂ ਸਰਕਾਰ ਦੀ ਵੀ ਮਤਲਬ ਚੜ ਮੱਚੀ ਵੀ ਲਾਕਡਾਊਨ ਹੈ ਜੀ ਪਰ ਹੁਣ ਜਦੋਂ ਮਤਲਬ ਦੁਕਾਨਾਂ ਖੁੱਲਣ ਦਾ ਟਾਈਮ ਹੋਵੇਗਾ ਲਾਕਡਾਊਨ ਨਹੀਂ ਹੋਵੇਗਾ ਤਾਂ ਉਦੋਂ ਸਾਡੀ ਗੱਲ ਮਤਲਬ ਜ਼ਿਆਦਾ ਪਰਪੱਕ ਤੌਰ ਤੇ ਜਾਵੇਗੀ ਕਿ ਅਸੀਂ ਦੁਬਾਰਾ ਫਿਰ ਮਤਲਬ ਕਿਸੇ ਵਹੀਕਲ ਤੇ ਸਪੀਕਰ ਲਾ ਕੇ ਬਾਜ਼ਾਰਾਂ ਵਿੱਚ ਜਿਹੜੇ ਰੇਹੜੀਆਂ ਫੜੀਆਂ ਵਾਲੇ ਨੇ ਉਹਨਾਂ ਤੱਕ ਪਹੁੰਚ ਕਰੀਏ ਘੱਟ ਤੋਂ ਘੱਟ ਆ ਵੀ ਜੋ ਅਸੀਂ ਕਰ ਸਕਦੇ ਹਾਂ ਵੀ ਕੋਰੋਨਾ ਦੀ ਦਹਿਸ਼ਤ ਜਿਸ ਤਰ੍ਹਾਂ ਦੀ ਪਾਈ ਹੋਈ ਹੈ ਉਹ ਤਾਂ ਅਸੀਂ ਤੋੜ ਹੀ ਸਕਦੇ ਹਾਂ
ਬਿਲਕੁਲ
ਉਹ ਸਰਕਾਰ ਜਿੰਨਾ ਮਰਜ਼ੀ ਪ੍ਰਚਾਰ ਕਰੇ ਟੀਵੀ ਰੇਡੀਓ ਤੇ ਜੋ ਮਰਜ਼ੀ ਪਖੰਡ ਕਰੇ ਜੋ ਅਸੀਂ ਹਕੀਕਤ ਲੈ ਕੇ ਜਾਵਾਂਗੇ, ਆਪਦਾ ਨਿੱਜੀ ਤਜਰਬੇ ਲੈ ਕੇ ਜਾਵਾਂਗੇ, ਉਹ ਜ਼ਰੂਰ ਉਹਨੂੰ ਤੋੜੇਗੀ। ਕਰੋਨਾ ਵਾਲੀ ਦਹਿਸ਼ਤ ਨੂੰ ਤਾਂ ਤੋੜੇਗੀ ਨਾ, ਸਾਨੂੰ ਲੱਗਦਾ ਕਰੋਨਾ ਵਾਲੀ ਦਹਿਸ਼ਤ ਜਦੋਂ ਟੁੱਟ ਗਈ, ਕਿਉਂਕਿ ਕਈ ਲੋਕ ਤਾਂ ਐਸੇ ਵੀ ਨੇ ਜਿਨ੍ਹਾਂ ਦਾ ਦੁਕਾਨਾਂ ਖੋਲਣ ਜੀ ਕਰਦਾ ਪਰ ਉਹ ਡਰਦੇ ਨੇ ਕਰੋਨਾ ਤੋਂ, ਕਿਤੇ ਮੈਨੂੰ ਕਰੋਨਾ ਨਾ ਹੋ ਜਾਵੇ। ਘਰਦੇ ਵੀ ਕਹਿੰਦੇ ਨੇ ਵੀ ਛੱਡ ਭੁੱਖੇ ਰਹਿ ਲਾਂਗੇ, ਜੇ ਤੈਨੂੰ ਕੁਛ ਹੋ ਗਿਆ ਕੀ ਕਰਾਂਗੇ। ਸੋ ਉਹਨੂੰ ਜਦੋਂ ਤੋੜ ਦਿੱਤਾ ਨਾ, ਤਾਂ ਫਿਰ ਇਹਦੇ ਤੇ ਫਰਕ ਜ਼ਰੂਰ ਪਏਗਾ। ਸੋਚਦੇ ਪਏ ਅਸੀਂ ਕਿ
ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਕਿ ਤਿੰਨ ਧਿਰੀ ਜਿਹੜੇ ਇਹ ਸੰਘਰਸ਼ ਲੜੇ ਜਾ ਰਹੇ ਨੇ, ਸਰਕਾਰ ਨਾਲ, ਕੋਰੋਨਾ ਨਾਲ ਜਿਹਦੇ ਵਿੱਚ ਲਾਕਡਾਊਨ ਵਾਲਾ ਆ ਗਿਆ, ਤੇ ਤੀਸਰਾ ਜਿਹੜੀ ਆਪਣੀ ਸਾਡੀ ਪੰਜਾਬ ਦੇ ਉੱਤੇ ਉੱਠ ਕੇ ਜਥੇਬੰਦੀਆਂ ਦੇ ਖਿਲਾਫ ਕੂੜ ਪ੍ਰਚਾਰ, ਉਹਨਾਂ ਨੂੰ ਕਾਰਾਂ ਘੇਰੀਆਂ ਜਾ ਰਹੀਆਂ। ਤੋ ਪਿਛਲੇ ਹਫ਼ਤੇ ਅਸੀਂ ਉਗਰਾਹਾਂ ਤੋਂ ਸਾਥੀ ਜਸਵਿੰਦਰ ਸਿੰਘ ਲੌਂਗੋਵਾਲ ਨਾਲ ਗੱਲਬਾਤ ਕੀਤੀ ਸੀ ਇਸੇ ਮਸਲੇ ਦੇ ਉੱਪਰ, ਜਿਹੜਾ ਉਗਰਾਹਾਂ ਜੀ ਦੀ ਕਾਰ ਰੁਕ ਗਈ, ਔਰ ਉਸੇ ਤਰੀਕੇ ਦੇ ਨਾਲ ਹੀ ਉਸੇ ਦਿਨ ਸਾਥੀ ਬੂਟਾ ਸਿੰਘ ਬੁਰਜਗਿੱਲ ਨੂੰ ਵੀ ਘੇਰਿਆ ਗਿਆ, ਮਨਜੀਤ ਸਿੰਘ ਧਨੇਰ ਨੂੰ ਵੀ ਘੇਰਿਆ ਗਿਆ। ਸੋ ਮੈਂ ਚਾਹੂੰਗਾ ਤੁਸੀਂ ਜਥੇਬੰਦੀ ਵੱਲੋਂ ਇਸ ਤੇ ਵੀ ਆਪਣੀ ਟਿੱਪਣੀ ਕਰੋ, ਕਿਉਂਕਿ ਇਹਦੇ ਵਾਸਤੇ, ਇਹ ਧਿਰ ਵਾਸਤੇ ਵੀ, ਇਹਨਾਂ ਦੇ ਖਿਲਾਫ ਲੜਨਾ ਵੀ ਬਹੁਤ ਜ਼ਰੂਰੀ ਹੈ।
ਦੇਖੋ ਜੀ, ਇੱਕ ਗੱਲ ਤਾਂ ਆ ਕਿ ਜਿਹੜਾ ਇਹ ਪ੍ਰਚਾਰ ਏ, ਇਹ ਦੋ ਜਗ੍ਹਾ ਤੇ ਆ। ਇੱਕ ਤਾਂ ਹੈਗਾ ਗਰਾਊਂਡ ਤੇ, ਇੱਕ ਹੈਗਾ ਸੋਸ਼ਲ ਮੀਡੀਆ,
ਫੇਸਬੁੱਕ ਤੇ। ਹਾਂਜੀ,
ਸੋਸ਼ਲ ਮੀਡੀਆ ਤੇ ਇਹ ਜਿਹੜਾ ਪ੍ਰਚਾਰ ਵੇਖਣ ਨੂੰ ਲੱਗਦਾ ਕਿ ਇਹ ਵਾਕਿਆ ਹੀ ਦੋ ਧਿਰਾਂ ਬਣ ਗਈਆਂ ਤੇ ਆਮੋ ਸਾਹਮਣੇ ਖੜ ਗਈਆਂ, ਪਰ ਗਰਾਊਂਡ ਲੈਵਲ ਤੇ ਤੁਹਾਨੂੰ ਐਸਾ ਕੁਛ ਨੀ ਦਿਸਦਾ। ਹੁਣ ਜਿਹੜੇ ਇਹ ਕਾਰਾਂ ਘੇਰਨ ਵਾਲੇ ਨੇ, ਇਹ ਮਤਲਬ ਕਿ ਇਹਨੂੰ ਮੁੱਠੀ ਭਰ ਵੀ ਨੀ ਕਿਹਾ ਜਾ ਸਕਦਾ। ਤੇ ਦੂਜੀ ਗੱਲ ਨਾਲ, ਮੈਂ ਇਹਨਾਂ ਨੂੰ ਬੇਈਮਾਨ ਵੀ ਨਹੀਂ ਮੰਨਦਾ ਕਿ ਇਹ ਬੇਈਮਾਨ ਨਹੀਂ ਕਰ ਰਹੇ ਨੇ। ਬਸ ਇਹਨਾਂ ਦੀ ਗਲਤੀ ਇਹ ਆ ਕਿ ਇਹ ਬੀਜੇਪੀ ਦੇ ਪ੍ਰਚਾਰ ਦੇ ਮਤਲਬ ਵਿੱਚ ਆ ਕੇ ਤੇ ਉਹਨਾਂ ਦੇ ਮੋਹਰਾ ਬਣ ਗਏ ਨੇ। ਬੇਈਮਾਨੀ ਮੈਂ ਮੰਨਦਾ ਕਿ ਬੇਈਮਾਨੀ ਕਰ ਰਹੇ ਨੇ, ਪਰ ਸਮਝ ਨਹੀਂ ਸਕੇ ਉਸ ਪ੍ਰਚਾਰ ਦੇ ਵਿੱਚ ਆ ਕੇ ਉਹਦਾ ਇੱਕ ਮੋਹਰਾ ਬਣ ਗਿਆ। ਗਿਣਤੀ ਇਹਨਾਂ ਦੀ ਮਤਲਬ ਕਿਸੇ ਗਿਣਯੋਗ ਮਤਲਬ ਗਿਣਤੀ ਵਿੱਚ ਨਹੀਂ ਆਉਂਦੇ, ਬਹੁਤ ਥੋੜੇ ਮਤਲਬ ਹੈ। ਮੈਂ ਇਹ ਗੱਲ ਅੱਗੇ ਵੀ ਆਪਣੀ ਵੀ ਇਹ ਗੱਲ ਹੋਈ ਸੀ
ਜੀ,
ਅੱਜ ਸੋਸ਼ਲ ਮੀਡੀਆ ਤੇ ਇੱਕ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਹੈ, ਸਿੱਖ ਵਰਸਿਸ ਕਾਮਰੇਡ। ਹੁਣ ਮੈਨੂੰ ਹੈਰਾਨਗੀ ਹੁੰਦੀ ਹੈ, ਕਈ ਕਾਮਰੇਡ ਵੀ ਮਤਲਬ ਇੰਟਰਵਿਊ ਦੇ ਵਿੱਚ ਇਹ ਕਹਿ ਗਏ ਸਾਡਾ ਕਾਮਰੇਡਾਂ ਨਾਲ ਕੀ ਲੈਣਾ ਦੇਣਾ। ਮਤਲਬ ਮੈਨੂੰ ਨੀ ਇਹ ਲੱਗਦਾ ਕਿ ਤੁਸੀਂ ਮੁੱਕਰ ਜਾਓ ਕਿ ਮੈਂ ਕਾਮਰੇਡ ਨਹੀਂ ਆ। ਕਾਮਰੇਡ ਹੋਣਾ ਕੋਈ ਪਾਪ ਤਾਂ ਨਹੀਂ ਹੈ,
ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ।
ਕਾਮਰੇਡ ਹੋਣਾ ਕੋਈ ਗਲਤੀ ਤਾਂ ਨਹੀਂ ਹੈ, ਕੋਈ ਮਾੜੀ ਕੰਮ ਤਾਂ ਨਹੀਂ ਹੈ। ਮੈਨੂੰ ਲੱਗਦਾ ਇੱਕ ਸਿੱਖ ਵਿਚਾਰਕ ਤੌਰ ਤੇ ਸਿੱਖ ਹੋਣਾ, ਜਿੰਨੇ ਮਾਣ ਦੀ ਗੱਲ ਏ ਓਨੇ ਹੀ ਮਾਣ ਦੀ ਗੱਲ ਏ ਇੱਕ ਕਾਮਰੇਡ ਹੋਣਾ, ਵਿਚਾਰਕ ਤੌਰ ਤੇ ਸੱਚਮੁੱਚ ਕਾਮਰੇਡ ਹੋਣਾ।
ਬਿਲਕੁਲ ਸਾਥੀ ਜੀ, ਬਿਲਕੁਲ।
ਸੋ ਗੱਲ ਇਹ ਆ ਕਿ ਅੱਜ ਲੋਕਾਂ ਨਾਲ ਵੀ ਅਸੀਂ ਤਾਂ ਗੱਲ ਕਰ ਰਹੇ ਹਾਂ ਕਿ ਸਿੱਖ ਵਰਸਿਸ ਕਾਮਰੇਡ ਦਾ ਪ੍ਰਚਾਰ ਹੀ ਕਿਉਂ ਕੀਤਾ ਜਾ ਰਿਹਾ, ਕਿਉਂਕਿ ਅੱਜ ਜਿਹੜਾ ਇਹ ਸਾਮਰਾਜੀ ਸਿਸਟਮ, ਪੂੰਜੀਵਾਦੀ ਸਿਸਟਮ, ਇਹ ਧਿਰਾਂ ਹੈ ਨੇ ਕਾਰਪੋਰੇਟ ਸਾਰੇ ਸਿਸਟਮ ਜਿਹੜਾ ਜਿਨ੍ਹਾਂ ਦੇ ਹੱਥ ਚ, ਜੇ ਉਹਨਾਂ ਨੂੰ ਖਤਰਾ ਹੈ ਆ ਤਾਂ ਉਹ ਕਮਿਊਨਿਸਟਾਂ ਦੀ ਇੱਕ ਸਮਝ ਉਹਦੇ ਤੋਂ ਖਤਰਾ ਏ ਕਿ ਇਹ ਇਸ ਸਿਸਟਮ ਨੂੰ ਸਮਝਦੇ ਨੇ ਤੇ ਤੋੜਨ ਲਈ ਲੜ ਰਹੇ ਨੇ। ਦੂਜਾ ਉਹਨਾਂ ਨੂੰ ਖਤਰਾ ਏ ਸਿੱਖ ਸਮਝ ਤੋਂ, ਸਿੱਖਇਜ਼ਮ ਜਿਹੜਾ ਇੱਕ ਸਿੱਖ ਦੀ ਜਿਹੜੀ ਸਮਝ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੱਲੀ ਆ ਰਹੀ ਉਹਦੇ ਤੋਂ ਖਤਰਾ ਹੈ। ਇਹ ਦੋਵਾਂ ਸਮਝਾਂ ਤੋਂ ਖਤਰਾ ਹੈ, ਇਹਦੇ ਕਰਕੇ ਉਹਨਾਂ ਦੀ ਇਹ ਜਿਹੜੀ ਪਾੜੋ ਤੇ ਰਾਜ ਕਰੋ ਵਾਲੀ ਇੱਥੇ ਬੜੇ ਸਾਫ਼ ਸ਼ਬਦਾਂ ਚ ਦਿਸਦੀ ਹੈ, ਬੜੇ ਸਾਫ਼ ਤਰੀਕੇ ਨਾਲ ਦਿਸਦੀ ਹੈ ਕਿ ਇਹਨਾਂ ਨੂੰ ਕਿਉਂ ਨਾ ਆਪਸ ਲੜਾਇਆ ਜਾਵੇ। ਹੁਣ ਸਮਝਣ ਵਾਲੀ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਏ ਸਭੇ ਸਾਂਝੀ ਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਓ, ਕੀ ਮਤਲਬ ਹੈ? ਕੋਈ ਗਰੀਬ ਨਾ ਹੋਵੇ, ਕੋਈ ਅਮੀਰ ਨਾ ਹੋਵੇ, ਅੱਜ ਕੀ ਜੀ ਚੰਗਾ ਬੰਦਾ ਹੋਸਪਿਟਲ ਚ ਜਾ ਰਿਹਾ, ਉੱਥੇ 10 ਲੱਖ ਰੁਪਇਆ ਦੇ ਰਿਹਾ, ਆਰਾਮ ਨਾਲ ਘਰੇ ਆ ਰਿਹਾ, ਮਾੜਾ ਬੰਦਾ ਹੈ ਆਕਸੀਜਨ ਖੁਨੋ ਮਰ ਰਿਹਾ, ਅੱਜ ਕੀ ਇੱਕ ਬੰਦੇ ਨੂੰ ਰੋਟੀ ਨੀ ਪੂਰੀ ਆਉਂਦੀ, ਦੂਜੇ ਦਾ 90 ਕਰੋੜ ਘੰਟਾ ਕਮਾਉਂਦਾ ਪਿਆ
ਜੀ।
ਇਹ ਤਾਂ ਮਤਲਬ ਇੱਕ ਤਿਰਤਾ ਉਹ ਬਾਹਰ ਹੀ ਉਹਦੇ ਵਿੱਚੋਂ, ਕਮਿਊਨਿਸਟ ਕੀ ਕਹਿੰਦਾ, ਕਮਿਊਨਿਜ਼ਮ ਕੀ ਕਹਿੰਦਾ ਕਿ ਕਿਸੇ ਕੋਲ ਘੱਟ ਵੱਧ ਨਾ ਹੋਵੇ, ਸਭ ਇੱਕੋ ਜਿਹਾ ਕੰਮ ਕਰਨ, ਇੱਕੋ ਜਿਹਾ ਖਾਣ, ਇੱਕੋ ਜਿਹਾ ਕਾਰ, ਇੱਕੋ ਜਿਹੇ ਕੱਪੜੇ, ਇੱਕੋ ਜਿਹੀ ਗੱਡੀ, ਇੱਕੋ ਜਿਹਾ ਟੀਵੀ, ਇੱਕੋ ਜਿਹੀ ਫਰਿੱਜ ਜੇ ਹੈ ਸਭ ਕੁਛ, ਤਾਂ ਫਿਰ ਦੋ ਸਮਝਾਂ ਚ ਫਰਕ ਕਿੱਥੇ?
ਨਹੀਂ ਫਰਕ ਜੀ, ਬਿਲਕੁਲ।
ਅੱਜ ਮੈਂ ਕਹਿੰਦਾ ਦੋਵਾਂ ਦੋਵਾਂ ਸਮਝਾਂ ਦੇ ਵਿੱਚ ਡੁਪਲੀਕੇਟ ਲੋਕ ਬੈਠੇ ਹੋਏ ਨੇ, ਜਿਹੜੇ ਕਹਿਣ ਨੂੰ ਸਿੱਖ ਨੇ ਪਰ ਸਿੱਖ ਵਿਚਾਰਧਾਰਾ ਨਾਲ ਉਹਨਾਂ ਦਾ ਦੂਰ ਦੂਰ ਦਾ ਰਸਤਾ ਨੀ, ਰਿਸ਼ਤਾ ਨੀ ਹੈਗਾ। ਸਿੱਖ ਵਿਚਾਰਧਾਰਾ ਨੂੰ ਉਹਨਾਂ ਨੇ ਬਿਜ਼ਨਸ ਬਣਾ ਕੇ ਤੇ ਆਪਦੇ ਆਪ ਨੂੰ ਸਿੱਖ ਕਹਿ ਕੇ ਮਾਲਾ ਮਾਲ ਹੋ ਰਹੇ ਨੇ, ਨੋਟ ਕਮਾ ਰਹੇ ਨੇ, ਨੋਟਾਂ ਚ ਖੇਡ ਰਹੇ ਨੇ। ਦੂਜੇ ਪਾਸੇ ਕਾਮਰੇਡਾਂ ਦੇ ਵਿੱਚ ਵੀ ਇਹੀ ਤੇਰ ਬਿਲਕੁਲ
ਹੈ ਆ ਜੀ, ਹੈ ਆ
ਕਿ ਕਮਿਊਨਿਜ਼ਮ ਦੇ ਨਾਂ ਤੇ ਉਹਨਾਂ ਨੇ ਆਪਦਾ ਤੋਰੀ ਫੁਲਕਾ ਚਲਾਇਆ ਹੋਇਆ। ਦੋਵਾਂ ਦੇ ਵਿੱਚ ਮਤਲਬ ਇਹ ਨਸਲ ਹੈਗੀ ਏ, ਪਰ ਅਸਲ ਦੇ ਵਿੱਚ ਸਿੱਖ ਤੇ ਕਾਮਰੇਡ ਇੱਕ ਦੂਜੇ ਨਾਲੋਂ ਮੈਨੂੰ ਲੱਗਦਾ ਭਿੰਨ ਨਹੀਂ ਹੈਗੇ, ਕਿਤੇ ਵੀ ਵੱਖਰੇ ਨਹੀਂ ਹੈਗੇ, ਵਿਚਾਰ ਜਿਹੜਾ ਹੈ ਵੱਖਰਾ ਨਹੀਂ ਹੈਗਾ। ਬੇਸ਼ੱਕ ਕਈਆਂ ਗੱਲਾਂ ਤੇ ਸਹਿਮਤੀ ਨਾ ਹੋਵੇ, ਪਰਮਾਤਮਾ ਨੂੰ ਕੋਈ ਕਿਹੜੇ ਰੂਪ ਚ ਮੰਨਦਾ ਹੈ, ਕੋਈ ਕਿਹੜੇ ਰੂਪ ਚ ਮੰਨਦਾ, ਕੋਈ ਕੁਦਰਤ ਦੇ ਰੂਪ ਚ, ਕੋਈ ਕਿਸ ਤਰ੍ਹਾਂ, ਕੋਈ ਉਹਨੂੰ ਸਰਵ ਸ਼ਕਤੀਮਾਨ ਮੰਨਦਾ ਹੈ ਜਾਂ ਕੋਈ ਨਹੀਂ ਮੰਨਦਾ, ਇਹ ਗੱਲਾਂ ਤੇ ਵਖਰੇਵੇਂ ਹੋ ਸਕਦੇ ਨੇ। ਪਰ ਜੇ ਸਮਝ ਦੀ ਗੱਲ ਕੀਤੀ ਜਾਵੇ, ਟੀਚੇ ਦੀ ਗੱਲ ਕੀਤੀ ਜਾਵੇ, ਤੇ ਦੋ ਦੇ ਵਿੱਚ ਫਰਕ ਨਹੀਂ ਗਾ। ਇਹ ਫਰਕ ਸਿਰਫ ਕਰਕੇ ਇਸ ਕਰਕੇ ਆ ਕਿ ਇਹਨਾਂ ਦੋ ਤੋਂ ਖਤਰਾ ਲੱਗਦਾ। ਬੇਸ਼ੱਕ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਤਲਬ ਸਵਾਲ ਕੀਤੇ, ਪ੍ਰੋਫੈਸਰ ਮਨਜੀਤ ਸਿੰਘ ਨੂੰ ਸਵਾਲ ਕੀਤੇ, ਬੂਟਾ ਸਿੰਘ ਬੁਰਜਗਿੱਲ ਨੂੰ, ਮਨਜੀਤ ਧਨੇਰ ਨੂੰ, ਪਰ ਉਹ ਕੋਈ ਗਿਣਤੀ ਐਸੀ ਗਿਣਨ ਯੋਗ ਹੈ ਨੀ ਗੀ। ਅਸੀਂ ਤਾਂ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਨੇ ਆ ਕਿ ਇੱਕ ਵਾਰ ਸੋਚ ਕੇ ਸਮਝ ਕੇ, ਤੇ ਇੱਕ ਇੱਕ ਗੱਲ ਹੋਰ ਸੁਣੋ, ਪਿਛਲਾ ਜਦੋਂ ਤੋਂ ਮਤਲਬ ਇਹ ਸਾਰਾ ਦੀਪ ਸਿੱਧੂ ਹਰਿਆਣਾ ਚੱਲਿਆ ਸੀ, ਸਹੀ ਮੰਨੋ ਤੇ ਉਦੋਂ ਗਿਣਤੀ ਵੀ ਹੈ ਸਹੀ ਨੌਜਵਾਨਾਂ ਦੀ, ਕਈ ਜਿਹੜੇ ਮਤਲਬ ਕਿਸਾਨ ਆਗੂਆਂ ਨੂੰ ਠੀਕ ਨਹੀਂ ਸੀ ਮੰਨਦੇ
ਜੀ।
ਪਰ ਜਿਵੇਂ ਜਿਵੇਂ ਮਤਲਬ ਸਾਨੂੰ ਵੀ ਫਿਕਰ ਹੁੰਦਾ ਸੀ ਵੀ ਯਾਰ ਜੇ ਨੌਜਵਾਨ ਇੰਨਾ ਮਤਲਬ ਵੱਡੀ ਗਿਣਤੀ ਚ ਖਿਲਾਫ ਹੁੰਦਾ ਗਿਆ, ਤਾਂ ਫਿਰ ਇਹੀ ਤਾਂ ਸਾਡੀ ਅਸਲੀ ਫੋਰਸ ਹੈ, ਜੇ ਇਹੀ ਸਾਡੇ ਖਿਲਾਫ ਹੋ ਗਈ ਤੇ ਕਿਵੇਂ ਗੱਲ ਬਣੇਗੀ? ਪਰ ਉਹ ਜਿਹੜੀ ਸਾਡੀ ਪ੍ਰੈਕਟਿਸ ਸੀ ਨਾ, ਸਾਡੀ ਜਿਹੜੀ ਨੀਤੀ ਸੀ
ਜੀ,
ਸੱਚੀ ਗੱਲ ਤੁਸੀਂ ਇਸ ਗੱਲ ਦਾ ਯਕੀਨ ਕਰ ਲਓ ਤੇ ਬੇਫਿਕਰ ਹੋ ਜਾਓ ਕਿ ਉਹਨਾਂ ਨੇ ਉਹ ਨੌਜਵਾਨਾਂ ਨੂੰ ਸਮਝਾਉਣ ਚ ਕਾਮਯਾਬ ਹੋਏ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਇਹ ਗੱਲ ਸਮਝ ਕੇ ਤੇ ਅੱਜ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਬੂਲ ਲਈ ਤੇ ਇਹਦੀ ਅਗਵਾਈ ਵਿੱਚ ਲੜਨਾ ਸ਼ੁਰੂ ਕਰਤਾ। ਬਹੁਤ ਚੰਗਾ ਸੁੱਖ ਦੀ ਖਬਰ ਹੈ ਇਹ। ਹੁਣ ਕੋਈ ਜਿਹੜੇ ਮਾਮੂਲੀ ਰਹਿ ਗਏ ਨੇ, ਜੇ ਉਹ ਸਮਝ ਲੈਣਗੇ ਤੇ ਚੰਗੀ ਗੱਲ ਹੈ, ਨਹੀਂ ਤੇ ਭਾਈ ਫਿਰ ਮਰਜ਼ੀ ਉਹਨਾਂ ਦੀ।
ਹਾਂਜੀ ਬਿਲਕੁਲ,
ਸਾਨੂੰ ਇਹਦੇ ਤੋਂ ਖਤਰਾ ਕੋਈ ਨਹੀਂ।
ਠੀਕ ਠੀਕ ਸਾਥੀ ਜੀ, ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ, ਬਹੁਤ ਵਧੀਆ ਆਪਣੇ ਵਿਚਾਰ ਰਹੇ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ।
ਤੇ ਬਿਲਕੁਲ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ, ਔਰ ਸਭ ਤੋਂ ਵੱਡੀ ਗੱਲ ਕੀ, ਤੁਹਾਡੇ ਸੰਘਰਸ਼ ਨੂੰ ਸਲਾਮ, ਔਰ ਅਸੀਂ ਤੁਹਾਡੀਆਂ ਫੇਸਬੁੱਕ ਤੇ ਲਾਈਵ ਤੁਸੀਂ ਵੀਡੀਓ ਜਦੋਂ, ਤੁਹਾਡੀ ਗੱਲਬਾਤ ਕਰਨ ਦਾ ਤਰੀਕਾ ਇੰਨਾ ਕੁ ਪ੍ਰਭਾਵਸ਼ਾਲੀ ਹੈ, ਔਰ ਇੰਨੀ ਤੁਸੀਂ ਸੌਖੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਜਿਹੜੇ ਇਹ ਬਿੱਲਾਂ ਦੇ ਨੁਕਸਾਨ ਨੇ ਉਹ ਸਮਝਾਉਂਦੇ ਨੇ, ਤੁਹਾਡਾ ਇੱਕ ਡਾਇਲੋਗ ਕਰਨ ਦਾ ਜਿਹੜਾ ਤਰੀਕਾ ਲੋਕਾਂ ਦੇ ਨਾਲ, ਇੱਕ ਬਹੁਤ ਹੀ ਵਧੀਆ, ਅਸੀਂ ਉਹਨੂੰ ਹਮੇਸ਼ਾ ਸਲਾਉਣ ਯੋਗ ਹੈ, ਔਰ ਮੈਨੂੰ ਪੱਕਾ ਯਕੀਨ ਆ ਕਿ ਤੁਹਾਡੀ ਗੱਲਬਾਤ ਜਿਹੜੇ ਲੋਕ ਸੁਣਦੇ ਨੇ ਉਹਨਾਂ ਤੇ ਜ਼ਰੂਰ ਅਸਰ ਜਾਂਦਾ ਹੋਊਗਾ, ਔਰ ਦੁਕਾਨਦਾਰਾਂ ਦੇ ਉੱਪਰ ਵਪਾਰੀ ਵਰਗ ਤੇ ਵੀ ਤੁਹਾਡੀਆਂ ਗੱਲਾਂ ਬਾਤਾਂ ਦਾ ਅਸਰ ਹੋਊਗਾ। ਤੋ ਸੱਚ ਜੀ, ਤੁਹਾਨੂੰ ਬਹੁਤ ਬਹੁਤ ਅਸੀਂ ਸਲਾਮ ਪੇਸ਼ ਕਰਦੇ ਹਾਂ, ਤੇ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਸੱਚ ਜੀ ਕਰਦੇ
ਰਹਾਂਗੇ। ਧੰਨਵਾਦ ਜੀ,
ਮਿਹਰਬਾਨੀ।
ਦੋਸਤੋ, ਇਹ ਸਨ ਸਾਥੀ ਹਰਨੇਕ ਸਿੰਘ ਮਹਿਮਾ, ਭਾਰਤੀ ਕਿਸਾਨ ਯੂਨੀਅਨ ਡਕੋਂਦਾ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ। ਹਾਂਜੀ ਬਿਲਕੁਲ ਜੀ, ਉਹਨਾਂ ਦਾ ਗੱਲ ਕਰਨ ਦਾ ਤਰੀਕਾ ਕਾਫੀ ਸਰਲ ਆ, ਔਖੀ ਤੇ ਔਖੀ ਗੱਲ ਵੀ ਸਮਝਾ ਲੈਂਦੇ ਨੇ ਸੌਖੇ ਤਰੀਕੇ ਨਾਲ। ਬਾਕੀ ਦੇ ਜਿਹੜੇ ਅੱਜ ਦੇ ਵਿਸ਼ੇ ਨੇ, ਕਾਫੀ ਸਾਰੀ ਜਾਣਕਾਰੀ ਹੈ। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ, ਬੀਤੇ ਸ਼ੁੱਕਰਵਾਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕੁਝ ਇੱਕ ਅਨਾਊਂਸਮੈਂਟ ਕੀਤੀਆਂ, ਜਿਹਦੇ ਵਿੱਚ ਜਿਹੜੇ ਟੈਂਪਰਰੀ ਵਰਕ ਵੀਜ਼ਾਜ਼ ਵਾਲੇ ਨੇ ਉਹਨਾਂ ਨੂੰ ਇਹ ਪ੍ਰਭਾਵਿਤ ਕਰਨਗੀਆਂ ਚੀਜ਼ਾਂ। ਸੋ ਜਿਹੜੀਆਂ 6 ਅਲੱਗ ਅਲੱਗ ਕੈਟੇਗਰੀ ਸੀਗੀਆਂ ਵਰਕ ਵੀਜ਼ਿਆਂ ਦੀਆਂ, ਉਹ ਸਾਰੀਆਂ 1 ਨਵੰਬਰ ਤੋਂ, ਇਸ ਸਾਲ 1 ਨਵੰਬਰ 2021 ਤੋਂ ਸਾਰੀਆਂ ਉਹ ਕੈਂਸਲ ਕਰਕੇ ਇੱਕ ਕੈਟੇਗਰੀ ਬਣ ਜਾਣੀ ਆ। ਪਰ ਉਹਦਾ ਮਤਲਬ ਇਹ ਨੀ ਕਿ ਜਿਨ੍ਹਾਂ ਕੋਲ ਆਲਰੇਡੀ ਉਹ ਵੀਜ਼ੇ ਨੇ ਉਹ ਕੈਂਸਲ ਹੋਣਗੇ, ਉਹ ਚੱਲਦੇ ਰਹਿਣਗੇ ਉਸ ਤਰ੍ਹਾਂ ਜਿਨ੍ਹਾਂ ਨੂੰ ਆਲਰੇਡੀ ਇਸ਼ੂ ਕੀਤੇ ਨੇ ਵੀਜ਼ੇ। ਪਰ 1 ਨਵੰਬਰ ਤੋਂ ਸਿਰਫ ਇੱਕ ਵਰਕ ਵੀਜ਼ਾ ਕੈਟਾਗਰੀ ਹੋਏਗੀ ਅਕ੍ਰੈਡਿਟਡ ਇੰਪਲੋਇਰ ਵਰਕ ਵੀਜ਼ਾ ਸੋ ਉਹਦਾ ਮਤਲਬ ਇਹ ਹੈ ਕਿ ਤੁਹਾਨੂੰ ਇੰਪਲੋਇਰ ਦੀ ਸਪੋਰਟ ਚਾਹੀਦੀ ਹੋਏਗੀ ਉਹ ਓਪਨ ਨਹੀਂ ਹੋਊਗਾ ਵਰਕ ਵੀਜ਼ਾ ਲਗਭਗ ਜਿਸ ਤਰ੍ਹਾਂ ਐਸੈਂਸ਼ੀਅਲ ਸਕਿੱਲ ਵਰਕ ਵੀਜ਼ਾ ਆ ਉਹ ਉਸ ਤਰ੍ਹਾਂ ਦਾ ਹੋਏਗਾ ਪਰ ਇਹਦੇ ਵਿੱਚ ਜਿਹੜੇ ਉਹਨਾਂ ਨੇ ਐਡੀਸ਼ਨ ਕੀਤੀ ਉਹ ਇਹ ਹੈ ਕਿ ਕੋਈ ਵੀ ਇੰਪਲੋਇਰ ਆ ਜਿਹੜਾ ਉਹ ਅਗਰ ਕਿਸੇ ਮਾਈਗਰੈਂਟ ਵਰਕਰ ਨੂੰ ਨੌਕਰੀ ਦੇਣਾ ਚਾਹੁੰਦਾ ਆ ਤਾਂ ਉਹਨੂੰ ਪਹਿਲਾਂ ਅਕ੍ਰੈਡੀਟੇਸ਼ਨ ਲੈਣੀ ਪਊਗੀ ਇਮੀਗ੍ਰੇਸ਼ਨ ਦੀ ਮਤਲਬ ਕਿ ਰਜਿਸਟਰ ਹੋਣਾ ਪਊਗਾ ਇਮੀਗ੍ਰੇਸ਼ਨ ਦੇ ਨਾਲ ਤੁਸੀਂ ਅਗਰ ਤਾਂ ਕੋਈ ਮਾਈਗਰੈਂਟ ਜਿਹੜੇ ਪੋਸਟ ਸਟੱਡੀ ਵਰਕ ਵੀਜ਼ਾ ਵਾਲੇ ਨੇ ਜਾਂ ਓਪਨ ਵਰਕ ਵੀਜ਼ਾ ਉਹਨਾਂ ਨੂੰ ਕੋਈ ਵੀ ਇੰਪਲੋਇਰ ਹਾਇਰ ਕਰ ਸਕਦਾ ਆ ਪਰ ਜਿਨ੍ਹਾਂ ਨੇ ਉਹ ਸਪੋਂਸਰਡ ਵੀਜ਼ਾ ਲੈਣਾ ਆ ਸਕਿੱਲ ਦੇ ਬੇਸ ਤੇ ਤਾਂ ਨਹੀਂ ਆ ਵੈਸੇ ਸੋ ਉਹ ਅਕ੍ਰੈਡੀਟੇਸ਼ਨ ਹੋਊਗੀ ਇੰਪਲੋਇਰ ਦੀ ਉਹਦੇ ਵਿੱਚ ਇਹ ਆ ਕਿ ਸਪਟੈਂਬਰ ਦੇ ਆਖਰ ਜੇ ਤੋਂ ਸ਼ੁਰੂ ਕਰ ਸਕਦੇ ਨੇ ਇੰਪਲੋਇਰ ਅਕ੍ਰੈਡੀਟੇਸ਼ਨ ਵਾਸਤੇ ਐਪਲੀਕੇਸ਼ਨ ਲਾਉਣੀ ਔਰ ਜਿਹੜੇ ਇੰਪਲੋਇਰ ਇਸ ਵਕਤ ਕ੍ਰੈਡਿਟਡ ਹੈਗੇ ਨੇ ਉਹਨਾਂ ਨੂੰ ਵੀ ਦੁਬਾਰਾ ਲੈਣੀ ਪਊਗੀ ਅਕ੍ਰੈਡੀਟੇਸ਼ਨ ਕਿਉਂਕਿ ਉਹ ਨਵੀਆਂ ਕੰਡੀਸ਼ਨਸ ਨੇ ਉਹਨਾਂ ਲਈ ਸੋ ਇਹਦੇ ਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾ ਇਹ ਮੰਨਣਾ ਆ ਕਿ ਉਹ ਥੋੜੀ ਜ਼ਿਆਦਾ ਸਖਤੀ ਨਾਲ ਚੈੱਕ ਕਰਨਗੇ ਇੰਪਲੋਇਰ ਨੇ ਜਿਹੜੇ ਸਾਰੇ ਕਿਉਂਕਿ ਇੰਪਲੋਇਰਸ ਨੂੰ ਹੁਣ ਵੀ ਉਹ ਚੈੱਕ ਕਰਦੇ ਆ ਪਰ ਉਦੋਂ ਜਦੋਂ ਕੋਈ ਅਸੈਂਸ਼ੀਅਲ ਸਕਿੱਲ ਵੀਜ਼ੇ ਦੀ ਐਪਲੀਕੇਸ਼ਨ ਲਾਉਂਦਾ ਜਾਂ ਹੋਰ ਕਿਸੇ ਵਰਕ ਵੀਜ਼ੇ ਦੀ ਐਪਲੀਕੇਸ਼ਨ ਲਾਉਂਦਾ ਆ ਸੋ ਰਾਦਰ ਦੈਨ ਕਿ ਉਹ ਕੱਲੇ ਕੱਲੇ ਐਪਲੀਕੈਂਟ ਦੇ ਬਿਹਾਫ ਤੇ ਇੰਪਲੋਇਰ ਨੂੰ ਚੈੱਕ ਕਰਨ ਹਰ ਵਾਰੀ ਸੋ ਉਹਨਾਂ ਨੇ ਇੱਕ ਵਾਰੀ ਚੈੱਕ ਕਰਕੇ ਉਹਨੂੰ ਸਾਲ ਜਾਂ 2 ਸਾਲ ਦੀ ਉਹ ਦੇ ਦੇਣੀ ਹੈ ਅਕ੍ਰੈਡੀਟੇਸ਼ਨ ਸੋ ਉਹ ਕਹਿੰਦੇ ਨੇ ਕਿ ਇੱਕ ਤੇ ਆਪਣਾ ਇਹਦੇ ਨਾਲ ਜਿਹੜਾ ਵਰਕਲੋਡ ਆ ਉਹ ਘਟਾ ਸਕਣਗੇ ਦੂਸਰਾ ਉਹਨਾਂ ਦਾ ਇਹ ਮੰਨਣਾ ਕਿ ਐਕਸਪਲੋਇਟੇਸ਼ਨ ਵੀ ਇਹਦੇ ਨਾਲ ਘੱਟ ਹੋਊਗੀ ਸੋ ਪਹਿਲਾ ਜਿਹੜਾ ਪੁਆਇੰਟ ਆ ਉਹ ਤੇ ਉਹਨਾਂ ਦਾ ਸਹੀ ਆ ਕਿ ਆਪਣਾ ਕੰਮ ਉਹ ਘਟਾਉਣਗੇ ਥੋੜਾ ਜਿਹਾ ਦੂਸਰਾ ਜਿਹੜਾ ਪੁਆਇੰਟ ਆ ਉਹਦੇ ਤੇ ਸਾਨੂੰ ਸ਼ੱਕ ਆ ਕਿ ਇਸ ਤਰ੍ਹਾਂ ਹੋਊਗਾ ਕਿਉਂਕਿ ਉਹ ਜਿਨ੍ਹਾਂ ਨੇ ਐਕਸਪਲੋਇਟ ਕਰਨਾ ਉਹਨਾਂ ਕੋਲ ਜਿਹੜੇ ਉਹ ਪੁੱਠੇ ਤਰੀਕੇ ਨੇ ਉਹ ਉਸ ਤਰ੍ਹਾਂ ਹੀ ਜਾਰੀ ਰਹਿਣਗੇ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ ਉਹ
ਨਾਲੇ ਤੁਸੀਂ ਵੀਜ਼ਾ ਅਟੈਚ ਰੱਖੋਗੇ
ਹਾਂ ਵੀਜ਼ਾ ਜਦੋਂ ਅਟੈਚ ਆ ਉਹਦੀ ਪੂਰੇ ਜਿਹੜਾ ਉਹ ਕਾਗਜ਼ ਆ ਆਪਣੇ ਵਰਕਰ ਦੇ ਉੱਪਰ ਸੋ ਉਹਦੇ ਚੋਂ ਕੋਈ ਛੁਟਕਾਰਾ ਨਹੀਂ ਆ
ਸਰਕਾਰ ਨੇ ਆਪਣਾ ਕੰਮ ਘਟਾਇਆ ਲੱਗਦਾ
ਹਾਂ ਇਹਦੇ ਚੋਂ ਸਰਕਾਰ ਨੇ ਆਪਣਾ ਕੰਮ ਘਟਾਇਆ ਔਰ ਦੂਸਰਾ ਕਿਉਂਕਿ ਜਦੋਂ ਉਹਨਾਂ ਨੇ ਇੰਪਲੋਇਰ ਨੂੰ ਅਕ੍ਰੈਡੀਟੇਸ਼ਨ ਦੇਣੀ ਆ ਚੈੱਕ ਇਹ ਕਰਨਾ ਕਿ ਉਹਨਾਂ ਦੀ ਹਿਸਟਰੀ ਚ ਕੋਈ ਇਹੋ ਜਿਹਾ ਨਾਨ ਕੰਪਲਾਇੰਸ ਨਾ ਹੋਵੇ ਸੋ ਜਿਹੜੇ ਆਲਰੇਡੀ ਐਕਸਪਲੋਇਟੇਸ਼ਨ ਦੇ ਮਸਲਿਆਂ ਚ ਜਨਤਕ ਹੋ ਚੁੱਕੇ ਨੇ ਇੰਪਲੋਇਰ ਉਹ ਤਾਂ ਭੁੱਲ ਜਾਣ ਪਈ ਉਹਨਾਂ ਨੂੰ ਅਕ੍ਰੈਡੀਟੇਸ਼ਨ ਮਿਲੂਗੀ ਸੋ ਉੱਥੇ ਕੀ ਹੋਊਗਾ ਜਿਹੜੇ ਸਟੂਡੈਂਟ ਨਾਲ ਨਾਲ ਕੰਮ ਕਰਦੇ ਨੇ ਜਾਂ ਜਿਹੜੇ ਪੋਸਟ ਸਟੱਡੀ ਵਰਕ ਵੀਜ਼ਿਆਂ ਤੇ ਨੇ ਉਹਨਾਂ ਦੀ ਐਕਸਪਲੋਇਟੇਸ਼ਨ ਵਧੂਗੀ ਹੁਣ ਕਿਉਂਕਿ ਉਹਨਾਂ ਨੇ ਅਗਰ ਨੌਕਰੀ ਲੈਣੀ ਹੈ ਉੱਥੇ ਇੰਪਲੋਇਰ ਨੂੰ ਅਕ੍ਰੈਡੀਟੇਸ਼ਨ ਜ਼ਰੂਰਤ ਨਹੀਂ ਹੈ ਸੋ ਜਿਹੜਾ ਸਟੂਡੈਂਟ ਪਾਰਟ ਟਾਈਮ ਕੰਮ ਕਰਦੇ ਨੇ ਜਿਹੜਾ ਬਾਅਦ ਚ ਉਹਨਾਂ ਨੂੰ 1 ਜਾਂ 2 ਜਾਂ 3 ਸਾਲ ਦਾ ਓਪਨ ਵਰਕ ਵੀਜ਼ਾ ਮਿਲਦਾ ਹੈ ਉਹਦੇ ਤੇ ਉਹ ਕਿਤੇ ਵੀ ਕੰਮ ਕਰ ਸਕਦੇ ਨੇ ਸੋ ਉਹਨਾਂ ਲੋਕਾਂ ਦੀ ਐਕਸਪਲੋਇਟੇਸ਼ਨ ਜਿਹੜੀ ਆ ਹੁਣ ਹੋਰ ਵੱਧ ਜੂਗੀ ਸੋ ਇਹ ਇੱਕ ਇਹਦੇ ਚ ਗਲਤ ਕੰਮ ਹੋਊਗਾ ਸਾਨੂੰ ਇਦਾਂ ਲੱਗਦਾ ਲੈਟਸ ਹੋਪ ਕਿ ਨਾ ਹੋਵੇ ਪਰ ਕਿਉਂਕਿ ਸਰਕਾਰ ਨੇ ਕੋਈ ਮੈਜ਼ਰ ਨਹੀਂ ਰੱਖਿਆ ਉਹ ਸਾਰੀ ਚੀਜ਼ ਨੂੰ ਹਟਾਉਣ ਦਾ ਇਸ ਲਈ ਸਾਨੂੰ ਖਦਸ਼ਾ ਹੈ ਕਿ ਇਸ ਪਾਸੇ ਨੂੰ ਜਾਊਗੀ ਗੱਲ ਔਰ ਜਿਹੜੇ ਇੰਪਲੋਇਰਸ ਨੂੰ ਇਹਨਾਂ ਨੇ ਜੋ ਚੈੱਕ ਕਰਨਾ ਆ ਉਹਦੇ ਵਿੱਚ ਉਹਨਾਂ ਦੀ ਹਿਸਟਰੀ ਦੇਖਣਗੇ IRD ਦਾ ਸਾਰਾ ਕੁਛ ਠੀਕ ਠਾਕ ਆ ਇੰਪਲੋਇਮੈਂਟ ਲਾਅ ਦੀ ਪੂਰੀ ਕੰਪਲਾਇੰਸ ਆ ਸੋ ਉਹ ਇੱਕ ਚੰਗੀ ਗੱਲ ਆ ਅਸੀਂ ਤਾਂ ਵੈਸੇ ਇਹ ਕਹਿੰਦੇ ਕਿ ਲੇਬਰ ਇੰਸਪੈਕਟਰਸ ਜਿਹੜੇ ਨੇ ਉਹਨਾਂ ਦਾ ਕੰਮ ਹੀ ਇਹੋ ਹੀ ਆ ਕਿ ਲਗਾਤਾਰਤਾ ਨਾਲ ਇਹੋ ਜਿਹੜੇ ਚੈੱਕ ਨੇ ਉਹ ਕਰਦੇ ਰਹਿਣ ਐਕਚੁਅਲ ਜੋਬ ਲੇਬਰ ਇੰਸਪੈਕਟਰਸ ਦੀ ਇਹ ਆ ਪਰ ਉਹ ਐਕਸਪਲੋਇਟੇਸ਼ਨ ਕਰਕੇ ਇੰਨਾ ਜ਼ਿਆਦਾ ਉਹ ਸ਼ਿਕਾਇਤਾਂ ਦਾ ਕੰਮ ਵਧਿਆ ਹੋਇਆ ਕਿ ਉਹ ਜ਼ਿਆਦਾ ਸਮਾਂ ਜਿਹੜਾ ਲੇਬਰ ਇੰਸਪੈਕਟਰ ਨੇ ਸ਼ਿਕਾਇਤਾਂ ਨੂੰ ਦੇਖਣ ਲਈ ਲਾਉਂਦੇ ਨੇ ਔਰ ਉਹਦੇ ਚੋਂ ਵੀ ਮੇਰਾ ਖਿਆਲ ਤੀਜਾ ਕਿ ਸਹੀ ਸ਼ਿਕਾਇਤਾਂ ਜਿਹੜੀਆਂ ਉਹਨਾਂ ਕੋਲ ਆਉਂਦੀਆਂ ਉਹਨਾਂ ਨੂੰ ਉਹ ਕਰਦੇ ਆ ਇਨਵੈਸਟੀਗੇਟ ਸੋ ਕਿ ਹੋਰ ਜੋਬਸ ਕ੍ਰੀਏਟ ਹੋਣੀਆਂ ਚਾਹੀਦੀਆਂ ਲੇਬਰ ਇੰਸਪੈਕਟਰਸ ਵਾਲੇ ਡਿਪਾਰਟਮੈਂਟ ਚ ਔਰ ਦੂਸਰਾ ਇਹ ਹੈ ਕਿ ਉਹ ਵੀਜ਼ੇ ਅਟੈਚ ਨਹੀਂ ਹੋਣੇ ਚਾਹੀਦੇ ਐਨੀਵੇ ਉਹ ਇਹਨਾਂ ਨੇ ਹਟਾਇਆ ਨਹੀਂ
ਫਿਰ ਇਸ ਹੱਦ ਤੱਕ ਜਾਵਾਂਗੇ ਜੀ ਜਿਹੜੇ ਬੱਚਿਆਂ ਦੀ ਸ਼ੋਸ਼ਣ ਹੋ ਚੁੱਕਿਆ
ਉਹਨਾਂ ਨੂੰ ਰੈਜ਼ੀਡੈਂਸ ਦੋ
ਉਹ ਤੇ ਹੈ ਹੀ ਆ ਮੈਂ ਕਹੂੰਗਾ ਕਿ ਉਹਨਾਂ ਨੂੰ ਲੇਬਰ ਇੰਸਪੈਕਟਰ ਦੀ ਜੋਬ ਨਹੀਂ ਚਾਹੀਦੀ ਨੇ ਕਿਉਂਕਿ ਉਹਨਾਂ ਨੂੰ ਪਤਾ ਆ ਐਗਜ਼ੈਕਟਲੀ ਉਹਨਾਂ ਦਾ ਸ਼ੋਸ਼ਣ ਹੁੰਦਾ ਕਿਵੇਂ ਹੈ
ਹਾਂ ਬਿਲਕੁਲ ਉਹ ਬਹੁਤ ਮਦਦਗਾਰ ਹੋਣਗੇ ਇਹਦੇ ਚ ਪਰ ਸਰਕਾਰੀ ਮਹਿਕਮਿਆਂ ਦਾ ਭਾਰਤੀ ਸ਼ਾਇਦ ਤੁਹਾਨੂੰ ਯਾਦ ਹੋਊਗਾ ਇਹ UK ਦੀ ਖਬਰ ਆ ਅੱਜ ਤੋਂ ਮੇਰੇ ਖਿਆਲ ਉਹ 25 ਸਾਲ ਪੁਰਾਣੀ ਖਬਰ ਆ ਕਿ ਉੱਥੇ ਜਿਹੜਾ ਉਹਨੂੰ ਹੋਮ ਆਫਿਸ ਕਹਿੰਦੇ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਉੱਥੇ ਲੋਕ ਕੁਝ ਮਾਈਗ੍ਰੈਂਟ ਜਿਹੜੇ ਜੌਬ ਕਰਦੇ ਪਾਏ ਗਏ ਸੀਗੇ ਉਹ ਓਵਰਸਟੇਅਰ ਸੀਗੇ ਮਤਲਬ ਸਰਕਾਰੀ ਡਿਪਾਰਟਮੈਂਟ ਸੋ ਇੱਥੇ ਵੀ ਆ ਦੋ ਚਾਰ ਦਿਨ ਪਹਿਲਾਂ ਇਹੋ ਖਬਰ ਆਈ ਹੈ ਇੱਦਾਂ ਦੀ ਹੋਈ ਕਿ ਜਿਹੜਾ ਉਹ ਟਮਕੀ ਰੀਜਨਰੇਸ਼ਨ ਪ੍ਰੋਜੈਕਟ ਆ ਜਿਹੜਾ ਜਿਹੜਾ ਕਿ ਉਹ ਅੱਧਾ ਮੇਰਾ ਖਿਆਲ ਆ ਸੈਂਟਰਲ ਗਵਰਨਮੈਂਟ ਓਨ ਕਰਦੀ ਆ ਅੱਧਾ ਆਕਲੈਂਡ ਕੌਂਸਲ ਉਹਨੂੰ ਓਨ ਕਰਦੀ ਆ ਉਹ ਜਿਹੜਾ ਉਧਰ ਗਲੈਨਨਸਟ ਜੈਂਟਰੀਫਿਕੇਸ਼ਨ ਦਾ ਪ੍ਰੋਜੈਕਟ ਆ ਹਾਊਸਿੰਗ ਦਾ ਘਰ ਬਣਾਉਣ ਦਾ ਉਹਦੇ ਵਿੱਚ ਚਾਰ ਕੇ ਪਤਾ ਨੀ ਛੇ ਵਿਅਕਤੀਆਂ ਨੂੰ ਇਹਨਾਂ ਨੇ ਡਿਪੋਰਟ ਕੀਤਾ ਇਸ ਸਨਿਚਰ ਐਤਵਾਰ ਕੰਸਟਰਕਸ਼ਨ ਵਰਕਰ ਜਿਹੜੇ ਕਿ ਓਵਰਸਟੇਅਰ ਸੀਗੇ ਜਾਂ ਉਹਨਾਂ ਕੋਲ ਸਹੀ ਵੀਜ਼ੇ ਨਹੀਂ ਸੀਗੇ ਤੋ ਉਹਦੇ ਵਿੱਚ ਜਦੋਂ ਉਹ ਸਰਕਾਰ ਦੇ ਜਿਹੜੇ ਅਹੁਦੇਦਾਰ ਨੇ ਕੌਂਸਲ ਦੇ ਸੈਂਟਰਲ ਗਵਰਨਮੈਂਟ ਉਹਨਾਂ ਨੂੰ ਜਦੋਂ ਮੀਡੀਆ ਨੇ ਇੰਟਰਵਿਊ ਕੀਤਾ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀ ਔਰ ਇਹ ਸਾਡੀ ਪ੍ਰੋਬਲਮ ਨਹੀਂ ਹੈ ਕਿਉਂਕਿ ਉਹ ਕੰਟਰੈਕਟਰਸ ਜਿਹੜੇ ਅੱਗੇ ਰੱਖੇ ਹੋਏ ਆ ਉਹਨਾਂ ਦੇ ਇੰਪਲੋਈ ਸੀਗੇ ਉਹ ਸੋ ਇਹਦੇ ਚ ਉਹ ਜਿਸ ਤਰ੍ਹਾਂ ਆ ਸੁਪਰ ਲਿਕਰ ਵਗੈਰਾ ਜਿਹੜੇ ਬ੍ਰਾਂਡ ਓਨਰ ਫਰੈਂਚਾਈਜ਼ ਨੇ ਉਹ ਇਦਾਂ ਦੇ ਜਵਾਬ ਦਿੰਦੇ ਹੁੰਦੇ ਨੇ ਕਿ ਇਹ ਹੈਡ ਆਫਿਸ ਕਹੂਗਾ ਵੀ
ਤੱਕਾ ਬਹੁਤ ਜ਼ਿਆਦਾ ਕੰਟਰੈਕਟਰ ਤੇ ਕੋਈ ਅਸਰ ਨਹੀਂ ਤੇ ਚੱਕ ਕੇ ਕੰਮਾਂ ਨੂੰ ਤੁਸੀਂ ਡਿਪੋਰਟ ਕਰਦੇ
ਹਾਂ ਤੇ ਨਾਲੇ ਸਰਕਾਰ ਦੀ ਇਹਦੇ ਚ ਕਿਉਂ ਅਕਾਊਂਟੇਬਿਲਟੀ ਨਹੀਂ ਹੈ
ਬਿਲਕੁਲ
ਤੁਹਾਡੇ ਪ੍ਰੋਜੈਕਟ ਨੇ ਤੁਹਾਡੇ ਮਹਿਕਮਿਆਂ ਚ ਉਹ ਜੋਬ ਹੋ ਰਹੀ ਹੈ ਅਗਰ ਤੁਸੀਂ ਉਹਨੂੰ ਆਊਟਸੋਰਸ ਕਰਕੇ ਕਰਵਾ ਰਹੇ ਹੋ ਪਹਿਲਾਂ ਤੇ ਉਹ ਇੱਕ ਸ਼ਰਮ ਵਾਲੀ ਗੱਲ ਹੈ ਇੱਕ ਡੈਮੋਕ੍ਰੇਸੀ ਚ ਕਿ ਉਹ ਸਰਕਾਰ ਦੇ ਇੰਪਲੋਈ ਨਹੀਂ ਹੈਗੇ ਲੋਕ ਪ੍ਰਾਈਵੇਟ ਹੱਥਾਂ ਚ ਸਾਰਾ ਕੁਛ ਜਾ ਰਿਹਾ ਹੈ ਚਲੋ ਜੇ ਉਹ ਹੋ ਵੀ ਰਿਹਾ ਆ ਜਿਹੜੀ ਉਹਦੀ ਬ੍ਰਾਂਡ ਓਨਰਸ਼ਿਪ ਆ ਓਵਰਆਲ ਜਿਹੜੀ ਰਿਸਪੋਨਸੀਬਿਲਟੀ ਅਕਾਊਂਟੇਬਿਲਟੀ ਆ ਉਹ ਤਾਂ ਸਰਕਾਰ ਦੀ ਆ ਆਕਲੈਂਡ ਕੌਂਸਲ ਦੀ ਆ
ਬਿਲਕੁਲ ਜੀ ਦੁਨੀਆਂ ਦੇ ਵਿੱਚ ਜਿਹੜਾ ਠੇਕਾ ਸਿਸਟਮ ਹੈ ਜੋ ਚੱਲ ਰਿਹਾ ਹੈ ਉਹਦਾ ਮਕਸਦ ਇਹ ਹੈ ਕਿ ਸਰਕਾਰਾਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੋਂ
ਭੱਜਣ ਔਰ
ਕਿਸੇ ਹੋਰ ਦੇ ਉੱਪਰ
ਜਿੱਦਾਂ ਅਸੀਂ
ਐਜੂਕੇਸ਼ਨ ਹੋਵੇ
ਪੰਜਾਬ ਚ ਦੇਖਦੇ ਹਾਂ ਟੀਚਰ ਜਿਹੜੇ ਉਹ ਹਾਂ ਠੇਕਾ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ
ਜੋ ਮਹਿਕਮਾ ਰੋਡਵੇਜ਼ ਦਾ ਮਹਿਕਮਾ ਸਭ
ਬਿਲਕੁਲ ਬਿਲਕੁਲ ਤੋਂ ਇੱਕ ਤਾਂ ਇਹਦੇ ਚੋਂ ਹਾਂ ਉਹ ਅਕਾਊਂਟੇਬਿਲਟੀ ਵਾਲੀ ਗੱਲ ਸੀਗੀ ਦੂਸਰਾ ਉਹ ਇਹਨਾਂ ਨੇ ਥੋੜਾ ਜਿਹਾ ਅਕ੍ਰੈਡੀਟੇਸ਼ਨ ਦਾ ਜਿਹੜਾ ਕੰਮ ਆ ਜਿਹੜੇ ਸਬ ਕੰਟਰੈਕਟਰ ਅੱਗੇ ਲੇਬਰ ਹਾਇਰ ਰੱਖਦੇ ਆ ਉਹਨਾਂ ਦੀ ਅਕ੍ਰੈਡੀਟੇਸ਼ਨ ਦੀਆਂ ਕੰਡੀਸ਼ਨ ਜਿਹੜੀਆਂ ਥੋੜੀਆਂ ਜ਼ਿਆਦਾ ਸਟ੍ਰਿਕਟ ਹੋਣਗੀਆਂ ਔਰ ਉਹਨਾਂ ਨੂੰ ਸਿਰਫ ਇੱਕ ਸਾਲ ਦੀ ਅਕ੍ਰੈਡੀਟੇਸ਼ਨ ਦਿੱਤੀ ਜਾਊਗੀ ਕਿਉਂਕਿ ਉੱਥੇ ਇਹਨਾਂ ਨੂੰ ਲੱਗਦਾ ਕਿ ਜ਼ਿਆਦਾ ਐਕਸਪਲੋਇਟੇਸ਼ਨ ਹੋਈ ਆ ਸੋ ਇੱਦਾਂ ਕਦਾ ਸਿਸਟਮ ਹੋਊਗਾ ਬਾਕੀ ਜਿਹੜੇ ਇਹਨਾਂ ਨੇ ਇੱਕ ਪਾਥਵੇ ਟੂ ਰੈਜੀਡੈਂਸ ਵਾਲੇ ਸਾਰੇ ਤਰੀਕੇ ਜਿਹੜੇ ਆ ਹੌਲੀ ਹੌਲੀ ਰੂਟ ਬੰਦ ਕਰਦੇ ਜਾ ਰਹੇ ਆ ਇੱਕ ਸੀਗਾ ਲੌਂਗ ਟਰਮ ਸਕਿੱਲ ਸ਼ੋਰਟੇਜ ਵੀਜ਼ਾ ਵਾਲਾ ਜਿਹੜਾ ਕ੍ਰੈਡਿਟਡ ਇੰਪਲੋਇਰ ਵਾਲਾ ਉਹ 30 ਜੂਨ ਤੱਕ ਜਿੰਨੀਆਂ ਲੱਗ ਜਾਣਗੀਆਂ ਐਪਲੀਕੇਸ਼ਨ ਉਹ ਅੱਗੇ ਚੱਲਦੀਆਂ ਰਹਿਣਗੀਆਂ 30 ਜੂਨ ਤੋਂ ਬਾਅਦ ਉਹ ਬੰਦ ਆ ਰਸਤਾ ਔਰ ਇਹ ਜਿਹੜਾ ਇੰਪਲੋਇਰ ਕ੍ਰੈਡਿਟਡ ਵਾਲਾ ਆ ਇਹਦੇ ਚ ਵੀ ਇਹਨਾਂ ਨੇ ਹੋਊਗਾ ਸਕਿੱਲ ਸ਼ੋਰਟੇਜ ਦੇ ਬੇਸ ਤੇ ਹੀ ਹੋਊਗਾ ਕਿ ਅਗਰ ਤੁਹਾਡੀ ਜੋਬ ਕਿਸੇ ਸ਼ੋਰਟੇਜ ਲਿਸਟ ਚ ਆ ਫਿਰ ਤੁਹਾਨੂੰ ਉਹ ਲੇਬਰ ਮਾਰਕੀਟ ਟੈਸਟ ਮਤਲਬ ਕਿ ਇੰਪਲੋਇਰ ਨੂੰ ਇਹ ਨਹੀਂ ਦੇਖਣਾ ਪਊਗਾ ਕਿ ਕਿਸੇ ਨਿਊਜ਼ੀਲੈਂਡਰ ਨੂੰ ਪਹਿਲਾਂ ਜੋਬ ਦਿੱਤੀ ਜਾਵੇ ਪਰ ਉਹ ਜਿਹੜਾ ਲੇਬਰ ਮਾਰਕੀਟ ਟੈਸਟ ਆ ਉਹ ਇਹਨਾਂ ਨੇ 5 ਸ਼ਹਿਰਾਂ ਦਾ ਨਾਂ ਦਿੱਤਾ ਆ ਜਿੱਥੇ ਕਿ ਉਹ ਥੋੜੇ ਸਖਤੀ ਨਾਲ ਕਰਨਗੇ ਆਕਲੈਂਡ ਹੈਮਿਲਟਨ ਕ੍ਰਾਈਸਟ ਚਰਚ ਕੁਈਨਸ ਟਾਊਨ ਤੇ ਮੇਰਾ ਖਿਆਲ ਡੁਨੀਡਨ ਇਹ 5 ਸ਼ਹਿਰਾਂ ਚ ਅਗਰ ਤੁਸੀਂ ਮਾਈਗ੍ਰੈਂਟ ਵਰਕਰ ਨੂੰ ਜੋਬ ਦੇਣੀ ਆ ਤੁਹਾਨੂੰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਨਿਊਜ਼ੀਲੈਂਡਰ ਲੱਭਣ ਲਈ ਪਹਿਲਾਂ ਬਾਕੀ ਜਿਹੜੇ ਰੀਜਨਸ ਨੇ ਉੱਥੇ ਥੋੜਾ ਰਿਲੈਕਸਡ ਹੋਊਗਾ ਕੰਮ ਸੋ ਇਹਦੇ ਚੋਂ ਇਹ ਵੀ ਲੱਗਦਾ ਹੈ ਕਿ ਐਕਸਪਲੋਇਟੇਸ਼ਨ ਮਤਲਬ ਪੂਰੇ ਦੇਸ਼ ਚ ਫੈਲ ਜਾਊਗੀ ਹੁਣ ਕਿਉਂਕਿ ਰੀਜਨ ਚ ਪਹਿਲਾਂ ਹੀ ਅਸੀਂ ਦੇਖਦੇ ਹਾਂ ਕਿ ਜਿਹੜੇ ਉਹ ਡੋਜੀ ਤਰੀਕੇ ਨਾਲ ਕੰਮ ਕਰਦੇ ਆ ਉਹਨਾਂ ਨੇ ਆਕਲੈਂਡ ਤੋਂ ਬਾਹਰ ਸਾਰਿਆਂ ਨੇ ਆਪਣੇ ਬਿਜ਼ਨਸ ਕਾਫੀ ਚਿਰ ਤੋਂ ਖੋਲੇ ਹੋਏ ਕਿਉਂਕਿ ਆਕਲੈਂਡ ਤੋਂ ਬਾਹਰ 30 ਐਕਸਟਰਾ ਪੁਆਇੰਟ ਵਗੈਰਾ ਵਗੈਰਾ ਮਿਲਦੇ ਆ
ਸੋ ਇਹਦੇ ਨਾਲ ਦੱਸਦੇ ਸਰੋਤਿਆਂ ਨੂੰ ਕਿ ਇਹ ਗੱਲਾਂ ਕਰਨ ਦਾ ਮਤਲਬ ਸਿਰਫ ਇੰਨਾ ਹੈ ਕਿ ਇਹ ਜਿਹੜੇ ਨਵੇਂ ਰੂਲ ਆਉਂਦੇ ਨੇ ਉਹਦੇ ਪ੍ਰਵਾਸੀ ਕਾਮਿਆਂ ਦੇ ਉੱਪਰ ਕੀ ਮਾਰੂ ਪ੍ਰਭਾਵ ਚੰਗੇ ਤੇ ਖੈਰ ਅਸੀਂ ਨਹੀਂ ਹਜੇ ਤੱਕ ਮਾੜਾ ਵੇਖਿਆ ਲਗਭਗ ਹੁਣ ਤੱਕ ਸਾਰਾ ਮਾੜੇ ਮਾੜੇ ਪ੍ਰਭਾਵ ਵਾਲੀਆਂ ਜਿਹੜੇ ਰੂਲ ਜਿਹੜੇ ਬਣਦੇ ਨੇ ਰੋਜ਼ ਔਰ ਉਹਦੇ ਨਾਲ ਸਰੋਤਿਆਂ ਨੂੰ ਇਹ ਦੱਸਦੀ ਹੈ ਕਿ ਇਹਨੂੰ ਹੁਣੇ ਇੱਕ ਕਾਮਿਆਂ ਦੀ ਜਥੇਬੰਦੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸੋ ਇਸ ਜ਼ਿੰਮੇਵਾਰੀ ਨੂੰ ਲੈਂਦਿਆਂ
ਔਰ ਦੂਸਰਾ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦੇ ਨਾਤੇ ਵੀ ਸਾਡੇ ਕੋਲੇ ਜਾਣਕਾਰੀ ਆਉਂਦੀ ਹੈ ਹਾਂ ਮਤਲਬ ਉਹ ਸਾਨੂੰ ਥੋੜਾ ਉਸ ਦਿਨ ਸਵੇਰੇ ਅਗਰ ਸਾਨੂੰ ਜਾਣਕਾਰੀ ਮਿਲ ਗਈ ਹੈ ਉਹ ਬਾਈ ਦੀ ਐਂਡ ਆਫ ਦ ਡੇ ਉਹਨਾਂ ਨੇ ਜਨਰਲ ਪਬਲਿਕ ਨੂੰ ਵੀ ਰਿਲੀਜ਼ ਕਰ ਦਿੱਤੀ ਸੀ ਪਰ ਹਾਂ ਹਾਲਾਂਕਿ ਥੋੜਾ ਹੋਰ ਪਹਿਲਾਂ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਪ੍ਰੋਫੈਸ਼ਨਲ ਸਕੂਲ ਪਰ ਐਨੀਵੇ ਸੋ ਇਹਦੇ ਵਿੱਚ ਹਾਂ ਮਤਲਬ ਕਾਫੀ ਕੁਛ ਹੁਣ ਇਹ ਹੋਣਾ ਆ ਕਿ ਬਿਟਵੀਨ ਨਾਓ ਐਂਡ 1st ਆਫ ਨਵੰਬਰ ਉਹ ਜਿਹੜੇ ਵਰਕ ਵੀਜ਼ਾ ਅਸੈਂਸ਼ੀਅਲ ਸਕਿੱਲ ਵਰਗੇ ਜਿਹੜੇ ਉਹਨਾਂ ਦੀ ਮੇਰਾ ਖਿਆਲ ਇਸ ਵਕਤ ਐਸੈਂਸ਼ੀਅਲ ਸਕਿੱਲ ਵਰਕ ਵੀਜ਼ੇ ਲਈ ਕੋਈ ਵੀ ਅਪਲਾਈ ਕਰ ਸਕਦਾ ਅਪ ਟੂ 1st ਆਫ ਨਵੰਬਰ ਸੋ ਮੈਨੂੰ ਲੱਗਦਾ ਕਿ ਹੁਣ ਉਹ ਦੌੜ ਲੱਗੂਗੀ ਕਿ ਸਾਰੇ ਲੋਕ ਕੋਸ਼ਿਸ਼ ਕਰਨਗੇ ਵੀ ਉਹ 3 ਸਾਲ ਵਾਲਾ ਐਸੈਂਸ਼ੀਅਲ ਸਕਿੱਲ ਵਰਕ ਵੀਜ਼ਾ ਲੈ ਲਿਆ ਜਾਵੇ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਹੁੰਦਾ ਆ ਸੋ ਇਹਦੇ ਵਿੱਚ ਹੋਰ ਕੀ ਉਹਨਾਂ ਨੇ ਅਨਾਊਂਸ ਕੀਤਾ ਮਤਲਬ ਮੇਨ ਤਾਂ ਇਹੋ ਸੀਗਾ ਜਿਹੜਾ ਰੈਜ਼ੀਡੈਂਸ ਵਾਲੇ ਪਾਥਵੇ ਨੇ ਉਹ ਹਾਲੇ ਵੀ ਕਹਿ ਰਹੇ ਕਿ ਉਹ ਡਿਸਕਸ਼ਨ ਚੱਲ ਰਹੀ ਹੈ ਕੈਬਨਿਟ ਦੀ ਮਿਨਿਸਟਰ ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਸੋ ਉਹ ਕੋਈ ਉਹਦੇ ਬਾਰੇ ਕੁਛ ਨਹੀਂ ਦੱਸਦੇ ਸੋ ਜਿਹੜੇ ਕਿੰਨੇ ਹੀ ਲੋਕਾਂ ਜਿਹੜੇ ਕੁਆਲੀਫਾਈ ਕਰਦੇ ਆ ਉਹ ਪੁਆਇੰਟਸ ਇਨਫ ਨੇ ਉਸ ਕੈਟਾਗਰੀ 'ਚ ਕੁਆਲੀਫਾਈ ਕਰਦੇ ਆ ਰੈਜ਼ੀਡੈਂਸ ਲਈ ਉਹਨਾਂ ਨੂੰ ਸਾਲ ਦੋ ਦੋ ਸਾਲ ਹੋ ਗਏ ਨੇ ਉਹ ਮਤਲਬ ਕਿਊ 'ਚ ਲੱਗੀਆਂ ਨੇ ਉਹਨਾਂ ਦੀ ਐਪਲੀਕੇਸ਼ਨ ਉਹ ਕੁਛ ਨਹੀਂ ਦੱਸਦੇ ਉਹਦੇ ਬਾਰੇ ਸੋ ਇਹ ਕਾਫੀ ਲੰਬਾ ਸਮਾਂ ਆ ਇੱਕ ਤੁਸੀਂ ਲਟਕਾ ਕੇ ਰੱਖਿਆ ਹੋਇਆ ਲੋਕਾਂ ਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਕਿੱਧਰ ਨੂੰ ਜਾਊਗੀ ਗੱਲ ਸੋ ਇਹ ਸਹੀ ਨਹੀਂ ਆ ਸਾਡੇ ਮੁਤਾਬਕ ਔਰ ਔਰ ਹਾਂਜੀ ਇੱਕ ਜਿਹੜਾ ਉਹਨਾਂ ਨੇ ਰੈਜ਼ੀਡੈਂਸ ਦਾ ਇੱਕ ਸੰਕੇਤ ਦਿੱਤਾ ਆ ਔਰ ਉਹ ਇਹ ਕਿ ਇੱਦਾਂ ਦੀ ਕੋਈ ਪਾਥਵੇ ਟੂ ਰੈਜ਼ੀਡੈਂਸ ਉਹ ਅਨਾਊਂਸ ਕਰਨਗੇ ਜਿਹਦੇ ਵਿੱਚ ਜਿਹੜੇ ਉਹ ਵਰਕਰ ਨੇ ਉਹ ਅਗਰ ਉਹਨਾਂ ਦੀ ਤਨਖਾਹ ਜਿਹੜੀ ਆ ਇੱਥੋਂ ਦੀ ਜਿਹੜੀ ਔਸਤਨ ਤਨਖਾਹ ਆ ਉਹਦੇ ਨਾਲ ਡਬਲ ਆ ਫਿਰ ਉਹ ਸ਼ਾਇਦ ਕਿਸੇ ਰੈਜ਼ੀਡੈਂਸ ਲਈ ਕੁਆਲੀਫਾਈ ਕਰ ਸਕਣਗੇ ਸੋ ਮਤਲਬ $25 ਪਰ ਆਵਰ ਆ ਇਸ ਵਕਤ ਸੋ ਤੁਸੀਂ $50 ਤੋਂ ਉੱਪਰ ਕਹਿ ਰਹੇ ਹੋ ਜਿਹਦੀ ਪਰ ਆਵਰ ਤਨਖਾਹ ਹੋਊਗੀ
ਮੈਂ ਉਹਨੂੰ ਜੇ ਐਡ ਕਰਨੀ ਚਾਹੁੰਦਾ ਉਹਦੇ ਵਿੱਚ ਜਿਹੜੀ ਪਿਛਲੇ ਹਫਤੇ ਦੀ ਗੱਲ ਹੈ ਕੈਥਰੀਨ ਰਾਇਨ ਦੀ ਜਿਹੜੀ ਆਰਐਨਜ਼ੈਡ ਤੇ ਇੰਟਰਵਿਊ ਹੋਈ ਸੀ ਕ੍ਰਿਸ ਫਾਫੋ ਨਾਲ ਉਹ ਇੱਕ ਗੱਲ ਕ੍ਰਿਸ ਫਾਫੋ ਕਹਿ ਰਹੇ ਨੇ ਕਿ ਜਿਹੜੀ ਮੀਡੀਅਨ ਵੇਜ ਤੋਂ ਅਸੀਂ ਡਬਲ ਇਹ ਜਿਹੜਾ ਰੂਲ ਕੀਤਾ ਆ ਉਹਦਾ ਮਕਸਦ ਇਹ ਹੈ ਕਿ ਬਹੁਤੇ ਬੰਦਿਆਂ ਨੂੰ ਰੈਜ਼ੀਡੈਂਸੀ ਨਾ ਮਿਲ ਸਕੇ ਬਹੁਤੇ ਬੰਦੇ ਉਹ ਮਤਲਬ ਕਹਿ ਰਿਹਾ ਉਹ ਗੱਲ
ਪਰ ਜਿਹੜੇ ਆਲਰੇਡੀ ਇੱਥੇ ਹੈਗੇ ਆ ਉਹਨਾਂ ਦਾ ਤੇ ਤੁਸੀਂ ਖਿਆਲ ਕਰੋ ਨਾ ਅਸੀਂ ਇਹ ਨਹੀਂ ਕਹਿ ਰਹੇ ਕਿ ਹੋਰ ਨਵੇਂ ਜਿਹੜੇ ਮਾਈਗ੍ਰੈਂਟਸ ਆਉਣ ਤੇ ਉਹਨਾਂ ਨੂੰ ਤੁਸੀਂ ਰੈਜ਼ੀਡੈਂਸ ਦਿਓ ਅਸੀਂ ਤਾਂ ਕਹਿ ਰਹੇ ਜਿਹੜੇ ਆਲਰੇਡੀ ਇੱਥੇ ਇਸ ਦੇਸ਼ ਚ ਕਿੰਨਾ ਆਪਣਾ ਸਮਾਂ ਲਾ ਚੁੱਕੇ ਨੇ ਆਪਣੀ ਕਿਰਤ ਜਿਹੜੀ ਆ ਇਸ ਦੇਸ਼ ਨੂੰ ਦੇ ਚੁੱਕੇ ਨੇ ਤੁਹਾਡੇ ਖਜ਼ਾਨੇ ਭਰ ਚੁੱਕੇ ਨੇ ਚਾਹੇ ਉਹ ਸਟੂਡੈਂਟ ਫੀਸ ਤੋਂ ਹੋਵੇ ਚਾਹੇ ਇਨਕਮ ਟੈਕਸ ਤੋਂ ਹੋਵੇ ਚਾਹੇ ਉਹ ਸ਼ੋਸ਼ਣ ਕਰਾ ਕੇ ਉਹ ਜਿਹੜਾ ਇੱਕ ਉਹ ਇੱਕ ਅਨਅਫੀਸ਼ਲ ਇਕੋਨਮੀ ਵਾਲਾ ਸਿਸਟਮ ਵੀ ਬਣ ਗਿਆ ਹੋਇਆ ਇੱਥੇ ਮਤਲਬ ਕਿੰਨਾ ਹੋਰ ਕੋਈ ਕੰਟਰੀਬਿਊਟ ਕਰੂਗਾ ਸਾਨੂੰ ਇੱਕੋ ਜਿਹੜੇ ਸਾਡੇ ਨੌਜਵਾਨ ਆਉਂਦੇ ਹੁੰਦੇ ਨੇ ਪ੍ਰੋਟੈਸਟ ਰਾਮ ਸਿੰਘ ਯੰਗ ਲੜਕਾ ਆ ਉਹ ਮਤਲਬ ਉਹ ਆਪਣੇ ਸਾਰੇ ਸਰਟੀਫਿਕੇਟ ਵਿਚਾਰਾ ਨਾਲ ਚੁੱਕੀ ਫਿਰਦਾ ਉਹਨੇ ਕਿੰਨੇ ਡਿਪਲੋਮੇ ਕੀਤੇ ਨੇ ਟ੍ਰੇਡ ਵਾਲੇ ਮਤਲਬ ਉਹ ਉਹ ਹਰ ਚੀਜ਼ ਜਿਹੜੀ ਸ਼ੋਰਟੇਜ ਸਕਿੱਲ ਲਿਸਟ ਤੇ ਹੁੰਦੀ ਰਹੀ ਹੈ ਔਰ ਉਸ ਰੂਟ ਤੋਂ ਰੈਜ਼ੀਡੈਂਸ ਲੈ ਸਕਦਾ ਸੀਗਾ ਉਹ ਵਿਚਾਰਾ ਨੌਜਵਾਨ ਉਹ ਕਾਫੀ ਕੁਛ ਗਣਾਉਂਦਾ ਹੁੰਦਾ ਆਪਣੇ ਟ੍ਰੇਡ ਉਹਨੇ ਜਿਹੜੇ ਕੀਤੇ ਹੋਏ ਆ ਡਿਪਲੋਮੇ ਕੋਰਸ ਉਹ ਕਹਿੰਦਾ ਵੀ ਹੁਣ ਮੈਂ ਹਾਂ ਵਾਲੰਟੀਅਰ ਆ ਔਰ ਉਹ ਕਾਫੀ ਇੰਪੋਰਟੈਂਟ ਜਿਹੜੇ ਸਾਡੇ ਇਨਵਾਇਰਮੈਂਟ ਨੂੰ ਬਚਾਉਣ ਵਾਲੇ ਪ੍ਰੋਜੈਕਟ ਨੇ ਰੀਸਾਈਕਲਿੰਗ ਦੇ ਉਹਨਾਂ ਚ ਉਹ ਕੰਮ ਕਰਦਾ ਆ ਮਤਲਬ ਉਹ ਮਤਲਬ ਕਲਾਸਿਕ ਇੱਕ ਐਗਜ਼ਾਮਪਲ ਆ ਕਿ ਇੱਕ ਵਿਅਕਤੀ ਜਿਹੜਾ ਉਹਦੇ ਕੋਲ ਇੰਨੇ ਟੈਕਨੀਕਲ ਸਕਿੱਲ ਨੇ ਔਰ ਉਹ ਮੈਨੂੰ ਲੱਗਦਾ ਕਿ ਇੱਕ ਸਿੰਗਲ ਇਨਸਾਨ ਨਾਲੋਂ ਜ਼ਿਆਦਾ ਸ਼ਾਇਦ ਉਹ ਆਪਣੀ ਵਰਕਿੰਗ ਲਾਈਫ 'ਚ ਉਹ ਕਰ ਰਿਹਾ ਸੋ ਉਹ ਖੁਦ ਆ ਕੇ ਸਾਨੂੰ ਮੀਟਿੰਗਾਂ 'ਚ ਕਹਿੰਦਾ ਵੀ ਮੈਂ ਹੁਣ ਹੋਰ ਕਿਹੜਾ ਕਿਹੜਾ ਸਕਿੱਲ ਹਾਸਲ ਕਰਾਂ ਨਾ ਅਤੇ ਜਿਹਦੇ ਨਾਲ ਮੈਂ ਕਿਸੇ ਪਾਸੇ ਲੱਗੂੰਗਾ ਸੋ ਬਹੁਤ ਮਿਸਾਲਾਂ ਨੇ ਹੋਰ ਵੀ ਇਹੋ ਜਿਹੇ ਕੇਸ ਬਹੁਤ ਨੇ ਸੋ ਸਾਡੀ ਤਾਂ ਇਹ ਰਿਕੁਐਸਟ ਆ ਕਿ ਉਹਨਾਂ ਲੋਕਾਂ ਨੂੰ ਜਿਹੜੇ ਆਲਰੇਡੀ ਆ ਗਏ ਆ ਔਰ ਉਹ ਆਏ ਵੀ ਇਸ ਤੁਹਾਡੇ ਭਰੋਸੇ ਤੇ ਨੇ ਕਿ ਉਹਨਾਂ ਨੂੰ ਕੋਈ ਨਾ ਕੋਈ ਰੈਜ਼ੀਡੈਂਸ ਦਾ ਰਸਤਾ ਮਿਲੂਗਾ ਸੋ ਉਹਨਾਂ ਪ੍ਰਤੀ ਤਾਂ ਰਿਸਪੋਂਸਿਬਿਲਟੀ ਬਣਦੀ ਆ ਕਿ ਉਹਨਾਂ ਨੂੰ ਇੱਥੇ ਰਹਿਣ ਦਿੱਤਾ ਜਾਵੇ
ਹਾਂਜੀ ਅਨੂ ਜੇ ਗੱਲ ਛਿੜੀ ਆ ਤੇ ਜਿਹੜੀਆਂ ਆਪਣੀਆਂ ਡਿਮਾਂਡ ਨੇ ਮੇਰੇ ਖਿਆਲ ਮੁੜ ਕੇ ਉਧਾਰਦੀ ਹੈ ਇੱਕ ਤੇ ਇਹੀ ਹੈ
ਬਿਲਕੁਲ ਬਿਲਕੁਲ
ਉਹਦੇ ਆਫਸ਼ੋਰ ਵਾਲਿਆਂ ਦੀ ਜਿਹੜੀਆਂ ਉਹ ਦੁਹਰਾਦੀ
ਹਾਂਜੀ ਹਾਂ ਉਹਦੇ ਵਿੱਚ ਅਗਲੀ ਜਿਹੜੀ ਮੈਂ ਗੱਲਬਾਤ ਕਰਨੀ ਸੀਗੀ ਕਿ ਅੱਜ ਸਾਡਾ ਜਿਹੜਾ ਉਹ ਪਾਥਵੇ ਟੂ ਰੈਜ਼ੀਡੈਂਸੀ ਵਾਲਾ ਪਟੀਸ਼ਨ ਚੱਲ ਰਿਹਾ ਸੀਗਾ ਪਿਛਲੇ ਅਕਤੂਬਰ ਤੋਂ ਉਹ ਅੱਜ ਅਸੀਂ ਕਲੋਜ਼ ਆਫ ਕਰਕੇ ਉਹ ਸਬਮਿਟ ਕਰ ਦਿੱਤਾ ਅਸੀਂ 2 MP ਸੀਗੇ ਯੂਨਾਈਟ ਦੇ ਆਫਿਸ ਵਿੱਚ ਬਕਾਇਦਾ ਫਾਰਮਲ ਉਹ ਸਬਮਿਟ ਕੀਤਾ ਗਿਆ ਉਹਦੇ ਵਿੱਚ ਰਿਕਾਰਡੋ ਮੈਨੈਂਡਸ ਸੀਗੇ ਗ੍ਰੀਨ ਪਾਰਟੀ ਦੇ ਔਰ ਗਵਰਨਮੈਂਟ ਤੋਂ ਸੀਗੇ ਮਾਇਆ ਲੂਬੈਕ ਲੇਬਰ ਪਾਰਟੀ ਦੇ ਜਿਹੜੇ MP ਨੇ ਸੋ ਉਹਨਾਂ ਨੂੰ ਹੈਂਡ ਓਵਰ ਕੀਤਾ ਗਿਆ ਉਹਦੇ ਵਿੱਚ ਕੋਈ 17,000 ਦੇ ਕਰੀਬ ਸਿਗਨੇਚਰ ਸੀਗੇ ਔਰ ਮੈਂ ਵੈਸੇ ਪਹਿਲੀ ਵਾਰੀ ਮੇਰਾ ਐਕਸਪੀਰੀਅੰਸ ਸੀਗਾ ਪਟੀਸ਼ਨ ਹੈਂਡ ਓਵਰ ਕਰਨ ਦਾ ਮੈਨੂੰ ਲੱਗਦਾ ਸੀਗਾ ਕਿ ਅਸੀਂ ਟੈਕਨੋਲੋਜੀ ਦੇ ਨਾਲ ਕੋਈ ਸੋਫਿਸਟੀਕੇਟਡ ਤਰੀਕਾ ਹੋਊਗਾ ਪਰ ਨਹੀਂ ਉਹ ਐਕਸ਼ਨ ਸਟੇਸ਼ਨ ਵਾਲੇ ਐਕਚੁਲੀ ਬਹੁਤ ਮਦਦ ਉਹਨਾਂ ਨੇ ਕੀਤੀ ਉਹਨਾਂ ਨੇ ਸਾਰਾ ਮੈਨੂੰ ਗਾਈਡ ਕੀਤਾ ਉਹ ਕਹਿੰਦੇ ਕਿ ਪਾਰਲੀਮੈਂਟ ਪਟੀਸ਼ਨ ਤਾਂ ਐਕਸੈਪਟ ਕਰਦੀ ਹੈ ਜੇ ਤੁਸੀਂ ਉਹ ਕਾਗਜ਼ ਸਾਰੇ ਪ੍ਰਿੰਟ ਕਰੋ। ਮਤਲਬ ਅਸੀਂ 17-18 ਹਜ਼ਾਰ ਸਿਗਨੇਚਰ ਜਿਹੜਾ ਕਾਗਜ਼ ਇੰਨਾ ਵੱਡਾ ਥੱਪਾ ਡੱਬੇ 'ਚ ਬੰਦ ਕਰਕੇ, ਉਹ ਕਹਿੰਦਾ ਕਿ ਉਹਨਾਂ ਨੇ ਉਸ ਤਰ੍ਹਾਂ ਉਹਨੂੰ ਟੇਬਲ ਨਹੀਂ ਕਰਨਾ, ਮਤਲਬ ਕਿ ਪਾਰਲੀਮੈਂਟ 'ਚ ਦਰਜ ਨਹੀਂ ਹੋਣਾ ਤੁਹਾਡਾ ਪਟੀਸ਼ਨ।
ਇਹਦਾ ਮਤਲਬ ਇਹ ਬਣ ਗਿਆ ਜੀ ਕਿ ਜਿਹੜੇ ਆਪਣੇ ਕਾਗਜ਼ਾਂ 'ਤੇ ਲਏ ਹੋਏ ਨੇ ਉਹ,
ਹਾਂ ਉਹ ਵੀ ਵਿੱਚ ਐਡ ਹੋਇਆ ਜੀ ਬਿਲਕੁਲ। ਹਾਂ ਉਹ ਕਿਉਂਕਿ ਸਾਨੂੰ ਲੱਗਦਾ ਸੀਗਾ ਕਿ ਉਹ ਦੋ ਤਰੀਕੇ ਸੀਗੇ, ਉਹ ਐਕਸ਼ਨ ਸਟੇਸ਼ਨ ਦੀ ਇਹ ਪ੍ਰੋਵੀਜ਼ਨ ਹੈ ਕਿ ਅਸੀਂ ਉਹਨਾਂ ਨੂੰ ਅਗਰ ਆਨਲਾਈਨ ਸਾਰਾ ਡੇਟਾ ਐਂਟਰ ਕਰਕੇ ਦੇ ਦਿੰਦੇ ਤਾਂ ਉਹਨਾਂ ਨੇ ਆਨਲਾਈਨ ਵਾਲੇ ਉਹ ਖਾਤੇ 'ਚ ਕਾਊਂਟ ਕਰ ਲੈਣੇ ਸੀਗੇ, ਪਰ ਕਿਉਂਕਿ ਉਹ ਜਦੋਂ ਆਨਲਾਈਨ ਵਾਲਾ ਵੀ ਸਾਰਾ ਪ੍ਰਿੰਟ ਕਰਕੇ ਹੀ ਦੇਣਾ ਸੀਗਾ, ਸੋ ਸਾਡੇ ਕੋਲ ਐਸੀ ਮੇਰੀ ਥੋੜ੍ਹੀ ਜਿਹੀ ਗੱਲ ਹੀ ਹੈ ਕਿ ਵਾਲੰਟੀਅਰ ਤਾਂ ਕਾਫੀ ਲੋਕਾਂ ਨੇ ਕੀਤਾ ਸੀਗਾ ਕਿ ਅਸੀਂ ਡੇਟਾ ਐਂਟਰੀ 'ਚ ਮਦਦ ਕਰਾਂਗੇ, ਮੈਂ ਹੀ ਔਰਗਨਾਈਜ਼ ਨਹੀਂ ਕਰ ਪਾਈ ਉਹ ਸਾਰਾ ਕੁਛ, ਤੋ ਉਹਨਾਂ ਨੇ ਕਿਹਾ ਕਿ ਤੁਸੀਂ ਉਹ ਜਿਹੜੇ ਸ਼ੀਟ ਸਾਈਨ ਕੀਤੇ ਹੋਏ ਐਜ਼ ਇਟ ਇਜ਼ ਦੇ ਦਿਓ ਉਹਨਾਂ ਨੂੰ, ਉਹ ਵਿੱਚ ਕਾਊਂਟ ਹੋਣਗੇ ਬਕਾਇਦਾ, ਕਿਉਂਕਿ ਬਾਕੀ ਵੀ ਕਾਗਜ਼ 'ਤੇ ਜਦੋਂ ਪ੍ਰਿੰਟ ਕਰਕੇ ਦਿੱਤੇ ਆ। ਸੋ ਮੈਂ ਬੜੀ ਹੈਰਾਨ ਹੋਈ ਕਿ ਅੱਜ ਦੇ ਟੈਕਨੋਲੋਜੀ ਦੇ ਦੌਰ 'ਚ ਵੀ ਅਸੀਂ ਕਾਗਜ਼ਾਂ 'ਤੇ ਹਾਲੇ ਵੀ ਤੁਰਦੇ ਹਾਂ, ਪਰ ਐਨੀਵੇ ਉਹ ਪਾਰਲੀਮੈਂਟ ਦਾ ਇਹੋ ਸਿਸਟਮ ਹੈਗਾ ਹੈ ਉਸ ਚੀਜ਼ ਲਈ। ਸੋ ਉਹ ਅਸੀਂ ਫਾਰਮਲੀ ਅੱਜ ਹੈਂਡਓਵਰ ਕੀਤਾ, ਔਰ ਉਹ ਮੰਗਾਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਭਾਰਤੀ ਜੀ, ਉਹ ਪਟੀਸ਼ਨ ਦੀਆਂ ਵੀ ਇਹੋ ਸੀ। ਇੱਕ ਤਾਂ ਇਹ ਕਿ ਜਿਹੜੇ ਲੋਕ ਇੱਥੇ ਇੰਨੇ ਚਿਰ ਤੋਂ ਰਹਿ ਰਹੇ ਨੇ ਉਹਨਾਂ ਨੂੰ ਇੱਕ ਰਸਤਾ ਦਿੱਤਾ ਜਾਵੇ, ਪਾਥਵੇ ਟੂ ਰੈਜ਼ੀਡੈਂਸ, ਕਿ ਉਹ PR ਲੈ ਸਕਣ, ਔਰ ਜਿਹੜੀਆਂ ਜਿਨ੍ਹਾਂ ਨੇ ਆਲਰੇਡੀ ਐਪਲੀਕੇਸ਼ਨਾਂ ਲਾਈਆਂ ਹੋਈਆਂ ਨੇ PR ਦੀਆਂ, ਜਾਂ ਵੀਜ਼ੇ ਜਿਨ੍ਹਾਂ ਦੇ ਪਾਰਟਨਰ ਬਾਹਰਲੇ ਦੇਸ਼ਾਂ 'ਚ ਨੇ ਹਾਲੇ ਵੀ ਇੱਥੇ ਆ ਨਹੀਂ ਸਕੇ, ਉਹ ਫਾਸਟ ਟਰੈਕ ਕੀਤੀਆਂ ਜਾਣ, ਐਪਲੀਕੇਸ਼ਨ ਛੇਤੀ ਪ੍ਰੋਸੈਸ ਕੀਤੀਆਂ ਜਾਣ। ਉਸ ਤੋਂ ਬਾਅਦ ਜਿਹੜੇ ਸਾਡੇ ਆਫਸ਼ੋਰ ਫਸੇ ਹੋਏ ਨੇ ਬਾਰਡਰ ਬੰਦ ਹੋਣ ਕਰਕੇ, ਉਹਨਾਂ ਨੂੰ ਜਿਸ ਤਰ੍ਹਾਂ ਸਿਟੀਜ਼ਨਸ ਨੂੰ ਵਾਪਸ ਲੈ ਕੇ ਆਉਂਦੇ ਨੇ, ਆਉਣ ਦਿੱਤਾ ਜਾਂਦਾ, ਉਸ ਤਰ੍ਹਾਂ ਹੀ ਉਹਨਾਂ ਨੂੰ ਵੀ ਵਾਪਸ ਐਂਟਰ ਕਰਨ ਦਿੱਤਾ ਜਾਵੇ। ਹੋਰ ਉਸ ਤੋਂ ਬਾਅਦ ਸੀਗਾ ਜਿਹੜੇ ਵੀਜ਼ੇ ਅਟੈਚ ਹੁੰਦੇ ਨੇ ਅਤੇ ਐਕਸਪਲੋਇਟੇਸ਼ਨ ਉਹਦੇ ਨਾਲ ਹੁੰਦੀ ਹੈ, ਉਹ ਬੰਦ ਕੀਤਾ ਜਾਵੇ ਸਿਲਸਿਲਾ। ਸੋ ਇਹ ਮੂਲ ਰੂਪ 'ਚ ਸਾਰੀਆਂ ਮੰਗਾਂ ਉਹ ਸੀਗੀਆਂ ਸਬਮਿਸ਼ਨ ਦੀਆਂ। ਤੋ ਉਹ ਸਬਮਿਸ਼ਨ ਜਿਹੜਾ ਉਹ ਹੁਣ ਉਹ ਪਾਰਲੀਮੈਂਟ 'ਚ ਜਿਹੜੀ ਕਮੇਟੀ ਪਟੀਸ਼ਨ ਰਿਸੀਵ ਕਰਦੀ ਹੈ, ਜਾਂ ਤਾਂ ਉਹਨਾਂ ਕੋਲ ਜਾਊਗਾ, ਜਾਂ ਉਹ ਰਿਕਾਰਡੋ ਔਰ ਮਾਇਆ ਦੋਨੋਂ ਸਲਾਹ ਕਰਨਗੇ ਕਿ ਅਗਰ ਸਿੱਧਾ ਜਿਹੜੀ ਸਿਲੈਕਟ ਕਮੇਟੀ ਕੋਲ ਜਾਣਾ ਚਾਹੀਦਾ ਆ, ਮੇਰੇ ਖਿਆਲ ਜਿਹੜੀ ਐਜੂਕੇਸ਼ਨ ਐਂਡ ਵਰਕ ਫੋਰਸ ਕਮੇਟੀ ਹੈ ਜਿਹਦੇ ਕਿ ਮਾਇਆ ਲੂਬੈਕ ਚੇਅਰਪਰਸਨ ਨੇ, ਸ਼ਾਇਦ ਸਿੱਧਾ ਉੱਥੇ ਵੀ ਚਲਾ ਜਾਏ, ਉਹ ਆਪਸ 'ਚ ਡਿਸਕਸ਼ਨ ਕਰਨਗੇ ਪਾਰਲੀਮੈਂਟ 'ਚ। ਤੋ ਇਹ ਸੀਗਾ ਇੱਕ ਤਾਂ ਪੁਆਇੰਟ। ਦੂਸਰਾ ਜਿਹੜਾ, ਹਾਂਜੀ, ਇਹ ਸਾਡਾ ਪਟੀਸ਼ਨ ਇਜ਼ ਵਨ ਆਫ ਦ ਮੈਨੀ ਪਟੀਸ਼ਨ ਜਿਹੜਾ ਪਿਛਲੇ ਕੁਛ ਮਹੀਨਿਆਂ 'ਚ ਹੋਏ ਆ। ਤੋ ਉਹ ਸਾਰਿਆਂ ਪਟੀਸ਼ਨ ਦਾ ਇੰਨਾ ਕੁ ਪ੍ਰੈਸ਼ਰ ਔਰ ਪ੍ਰੋਟੈਸਟ ਵੀ ਜਿਹੜੇ ਜਿੱਥੇ ਜਿੱਥੇ ਵੀ ਅਸੀਂ ਕਰ ਸਕੇ ਹਾਂ ਜਦੋਂ ਜਦੋਂ ਵੀ ਲੋਕਡਾਊਨ ਲਿਫਟ ਹੋਇਆ, ਉਹ ਸਾਰੀਆਂ ਚੀਜ਼ਾਂ ਰਲ ਮਿਲ ਕੇ, ਔਰ ਕਾਫੀ ਸਾਰੇ ਲੋਕਾਂ ਨੇ ਆਪਣੀਆਂ ਕਹਾਣੀਆਂ ਸ਼ੇਅਰ ਕੀਤੀਆਂ ਮੀਡੀਆ ਨਾਲ, ਉਹ ਸਾਰੀਆਂ ਚੀਜ਼ਾਂ ਦਾ ਇੱਕ ਮੇਰਾ ਖਿਆਲ ਕਲੈਕਟਿਵ ਪ੍ਰੈਸ਼ਰ ਪਿਆ ਕਿ ਪਾਰਲੀਮੈਂਟ ਨੇ ਇੱਕ ਤਾਂ ਇੱਕ ਨਵੀਂ ਕਮੇਟੀ ਬਣਾਈ, ਪਟੀਸ਼ਨ ਰਿਸੀਵ ਵਾਲੀ ਕਮੇਟੀ, ਪਹਿਲੀ ਵਾਰੀ ਪਹਿਲਾਂ ਕੁਛ ਨਹੀਂ ਸੀ ਇਹੋ ਜਿਹਾ, ਮਤਲਬ ਕਿ ਉਹਨਾਂ ਕੋਲ ਇੰਨੇ ਪਟੀਸ਼ਨ ਆ ਗਏ ਕਿ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕੀ ਕਰੀਏ, ਇਸ ਲਈ ਕਮੇਟੀ ਫਾਰਮ ਕੀਤੀ। ਦੂਸਰਾ ਇਹ ਆ ਕਿ ਇਸ ਆਉਂਦੇ ਵੀਰਵਾਰ ਇਸ ਹਫਤੇ, ਯਾਨੀ 13 ਮਈ ਨੂੰ ਆਫਟਰਨੂਨ 'ਚ ਪਾਰਲੀਮੈਂਟ ਵਿੱਚ ਜਨਰਲ ਡਿਬੇਟ ਹੋਏਗੀ ਇਮੀਗ੍ਰੇਸ਼ਨ ਦੇ ਟੋਪਿਕ ਤੇ। ਸੋ ਅਸੀਂ ਹੋਰ ਸੰਸਥਾਵਾਂ ਨਾਲ ਮਿਲ ਕੇ ਇੱਕ ਫੈਡਰੇਸ਼ਨ ਦਾ ਜਿਹੜਾ ਗਠਨ ਕੀਤਾ, ਫੈਡਰੇਸ਼ਨ ਆਫ ਆਉਤੀਰੋਆ ਮਾਈਗ੍ਰੈਂਟਸ। ਸੋ ਉਹਦੇ ਵਿੱਚ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ, ਮਾਈਗ੍ਰੈਂਟ ਰਾਈਟਸ ਨੈਟਵਰਕ ਨਿਊਜ਼ੀਲੈਂਡ, ਇੱਕ ਹੋਰ ਸੰਸਥਾ ਅੰਕਾ ਐਸੋਸੀਏਸ਼ਨ ਆਫ ਨਿਊ ਕੀਵੀਜ਼ ਇਨ ਆਉਤੀਰੋਆ, ਔਰ ਇੱਕ ਫੇਸਬੁੱਕ ਗਰੁੱਪ ਹੈ ਮਾਈਗ੍ਰੈਂਟਸ NZ। ਸੋ ਇਹ ਸੰਸਥਾਵਾਂ ਨੇ ਇਹਦੇ ਵਿੱਚ। ਤੋ ਅਸੀਂ ਵੀਰਵਾਰ ਨੂੰ 12:30 ਪਾਰਲੀਮੈਂਟ ਦੇ ਬਾਹਰ ਹੋਵਾਂਗੇ ਵੈਲਿੰਗਟਨ 'ਚ, ਜਿੱਥੇ ਕਿ ਸਾਡਾ ਉਹ ਪੀਸਫੁਲ ਪ੍ਰੋਟੈਸਟ ਹੋਏਗਾ, ਉਹ 3:00 ਤੱਕ ਚੱਲੇਗਾ। ਉਸ ਤੋਂ ਬਾਅਦ ਸਾਨੂੰ ਇਜਾਜ਼ਤ ਹੈ ਕਿ ਅਸੀਂ ਅੰਦਰ ਗੈਲਰੀ 'ਚ ਜਾ ਕੇ ਬੈਠ ਕੇ ਉਹ ਡਿਬੇਟ ਸਾਰੀ ਸੁਣ ਸਕਾਂਗੇ, ਦੇਖ ਸਕਾਂਗੇ, ਪਰ ਸਾਨੂੰ ਚੁੱਪ ਰਹਿਣਾ ਪਊਗਾ। ਅਸੀਂ ਉੱਥੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ, ਉਹਨਾਂ ਦਾ ਰੂਲ ਹੈ, ਨਾ ਹੀ ਅਸੀਂ ਇੱਦਾਂ ਦੀਆਂ ਸਲੋਗਨ ਵਾਲੀਆਂ ਟੀ ਸ਼ਰਟ ਪਾ ਕੇ ਜਾ ਸਕਦੇ ਅੰਦਰ। ਸੋ
ਹਾਂਜੀ,
ਹਾਂਜੀ, ਉੱਥੇ ਬਿਲਕੁਲ ਜਿਸ ਤਰ੍ਹਾਂ ਬੀਬੇ ਬੱਚੇ ਬਣ ਕੇ ਬਿਠਾ ਦਿੱਤਾ ਜਾਂਦਾ ਬੱਚਿਆਂ ਨੂੰ ਉਸ ਤਰ੍ਹਾਂ ਦਾ। ਐਨੀ ਇਸ ਕਰਕੇ ਅਸੀਂ ਉਹ ਪ੍ਰੋਟੈਸਟ ਪਹਿਲਾਂ ਰੱਖਿਆ ਹੋਇਆ ਕਿ ਬਾਹਰ ਜਿਹੜੀ ਅਸੀਂ ਆਪਣੀ ਗੱਲਬਾਤ ਕਰਾਂਗੇ। ਉਸ ਤੋਂ ਇਲਾਵਾ ਉਸ ਤੋਂ ਇੱਕ ਦਿਨ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਾਡੇ ਨਾਲ ਇਹ ਜ਼ਿਕਰ ਕੀਤਾ ਕਿ ਅਸੀਂ ਸਾਰੇ ਪਾਰਲੀਮੈਂਟ ਉੱਥੇ ਵੈਲਿੰਗਟਨ ਨਹੀਂ ਜਾ ਸਕਦੇ, ਲੋਕੀ ਕੰਮਾਂ 'ਤੇ ਹੁੰਦੇ ਨੇ ਜਾਂ ਕਾਫੀ ਵਾਰੀ ਲੋਕ ਅਫੋਰਡ ਨਹੀਂ ਕਰ ਸਕਦੇ। ਤੋ ਉਹ ਸਾਰੀ ਚੀਜ਼ ਨੂੰ ਦੇਖਦਿਆਂ ਹੋਇਆ ਅਸੀਂ ਫਿਰ ਇੱਕ ਦਿਨ ਪਹਿਲਾਂ, ਯਾਨੀ ਕਿ ਬੁੱਧਵਾਰ ਸ਼ਾਮ ਨੂੰ 5:30 ਕਿੰਨੇ 6-7 ਅਲੱਗ ਅਲੱਗ ਸ਼ਹਿਰਾਂ 'ਚ ਵਿਜਲ ਰੱਖੇ ਹੋਏ ਨੇ। ਸੋ ਪੀਸਫੁਲ ਪ੍ਰੋਟੈਸਟ ਹੀ ਉਹਨਾਂ ਨੂੰ ਕਹਿ ਸਕਦੇ ਹਾਂ। ਸੋ ਆਕਲੈਂਡ ਵਿੱਚ ਮੈਂ ਸਾਰਾ ਵੇਰਵਾ ਬੋਲ ਦਿੰਦੀ ਹਾਂ ਕਿਹੜੇ। ਸੋ ਬੁੱਧਵਾਰ ਸ਼ਾਮ ਨੂੰ 5:30 ਆਕਲੈਂਡ ਹੋਏਗਾ ਜੀ, ਆਊਟੀਆ ਸਕੁਏਅਰ, ਹੈਮਿਲਟਨ ਵਿੱਚ ਗਾਰਡਨ ਪਲੇਸ ਸਕੁਏਅਰ, ਟੋਰੰਗਾ ਵਿੱਚ ਹੈਗਾ ਆ, ਉੱਥੇ ਜਿਹੜੇ ਲੇਬਰ ਪਾਰਟੀ ਦੇ MP ਨੇ ਜੈਨ ਟਨੇਟੀ, ਉਹਨਾਂ ਦੇ ਦਫ਼ਤਰ ਦੇ ਬਾਹਰ ਆ।
ਲੁਕਣ ਥੋੜਾ
ਹਾਂ ਮੈਨੂੰ ਥੋੜਾ ਟਾਈਮ ਦਾ ਵੀ ਹੈ ਸੋ ਟੋਰੰਗਾ ਵਿੱਚ ਹੈ ਜੀ ਇਹ ਹੈਗਾ 1356 ਕੈਮਰਨ ਰੋਡ ਟੋਰੰਗਾ ਇਹ ਦਫ਼ਤਰ ਜਿਹੜਾ ਉੱਥੇ ਲੇਬਰ ਐਮ ਪੀ ਨੇ ਜੈਨ ਟਿਨਿਟੀ ਉਹਨਾਂ ਦੇ ਆਫਿਸ ਦੇ ਬਾਹਰ ਹੈ ਕ੍ਰਾਈਸਟ ਚਰਚ ਵਿੱਚ ਹੋਏਗਾ ਬ੍ਰਿਜ ਆਫ ਰਿਮੈਂਬਰੈਂਸ ਕੁਈਨਸ ਟਾਊਨ ਹੈ ਜਿਹੜਾ ਉੱਥੇ ਮਰੀਨ ਪਰੇਡ ਔਰ ਨੈਲਸਨ ਹੈਗਾ ਜੀ ਕ੍ਰਾਈਸਟ ਚਰਚ ਕਥੀਡਰਲ ਉਹ ਉਹਨਾਂ ਦਾ ਮੇਨ ਮੇਰੇ ਖਿਆਲ ਸਕੁਏਅਰ ਹੈ ਉੱਥੇ ਹੋਏਗਾ ਡੁਨੀਡਨ ਵਿੱਚ ਹੈ 32 ਆਲਬਨੀ ਸਟਰੀਟ ਡੁਨੀਡਨ ਇਹ ਜਿਹੜਾ ਇਹ ਹੈਗਾ ਡੇਵਿਡ ਕਲਾਰਕ ਜਿਹੜੇ ਪਹਿਲਾਂ ਹੈਲਥ ਮਿਨਿਸਟਰ ਸੀਗੇ ਗਵਰਨਮੈਂਟ ਦੇ ਲੇਬਰ ਪਾਰਟੀ ਦੇ ਉਹਨਾਂ ਦੇ ਦਫ਼ਤਰ ਦੇ ਬਾਹਰ ਤੋ ਇਹ ਸਾਨੂੰ ਈਵਨ ਕੱਲ ਸ਼ਾਮ ਤੱਕ ਵੀ ਲੋਕ ਹੋਰ ਇੰਟਰਸਟ ਸ਼ੋਅ ਕਰ ਰਹੇ ਸੀਗੇ ਕਿ ਅਸੀਂ ਲੀਡ ਲੈਂਦੇ ਹਾਂ ਔਰਗਨਾਈਜ਼ ਕਰਾਂਗੇ ਔਰਗਨਾਈਜ਼ ਕਰਨ ਨੂੰ ਤਾਂ ਹਰ ਸ਼ਹਿਰ 'ਚ ਹੋਣਾ ਚਾਹੀਦਾ ਪਰ ਸਾਡੀ ਇਹ ਮਜਬੂਰੀ ਹੈ ਕਿ ਅਸੀਂ ਜਿਹੜੇ ਮੇਨ ਸੰਸਥਾਵਾਂ ਵਾਲੇ ਆ ਅਲੱਗ ਅਲੱਗ ਜਗ੍ਹਾ ਤੇ ਜਾਂ ਆਕਲੈਂਡ ਚ ਜ਼ਿਆਦਾ ਜਾਣੇ ਕ੍ਰਾਈਸਟ ਚਰਚ ਆ ਸਾਰੀਆਂ ਜਗ੍ਹਾ ਤੇ ਅਸੀਂ ਨਹੀਂ ਹੋ ਸਕਦੇ ਐਟ ਦਾ ਸੇਮ ਟਾਈਮ ਸੋ ਇਸ ਕਰਕੇ ਜ਼ਰੂਰੀ ਸੀਗਾ ਕਿ ਕੋਈ ਇੱਕ ਦੋ ਜਾਣੇ ਵਲੰਟੀਅਰ ਕਰਦੇ ਤਾਂ ਕਿ ਉਹ ਔਰਗਨਾਈਜ਼ ਕੋਆਰਡੀਨੇਟ ਕਰਨ ਤੋ ਇਹਨਾਂ ਸ਼ਹਿਰਾਂ ਵਿੱਚ ਤਾਂ ਸਾਨੂੰ ਵਿਅਕਤੀ ਮਿਲ ਗਏ ਨੇ ਤੋ ਇਸ ਵਕਤ ਕਿਉਂਕਿ ਈਵਨ ਅੱਜ ਸਵੇਰ ਤੱਕ ਵੀ ਸਾਡੇ ਜਿਹੜੇ ਪੋਸਟਰ ਨੇ ਉਹ ਅਪਡੇਟ ਹੋ ਰਹੇ ਸੀ ਤੋ ਕਾਫੀ ਲਾਸਟ ਮਿਨਟ ਆ ਪੋਸਟਰਸ ਨੂੰ ਤਾਂ ਅਸੀਂ ਹੁਣ ਹੋਰ ਕੁਛ ਨਹੀਂ ਕਰ ਸਕਾਂਗੇ ਕਿਉਂਕਿ ਉਹ ਵੰਡੇ ਜਾ ਚੁੱਕੇ ਆ ਸਾਡਾ ਇੱਕ ਵਾਲੰਟੀਅਰ ਰਮਨ ਸਿੰਘ ਵੈਲਿੰਗਟਨ ਚ ਉਹਨੇ ਬੀਤੇ ਕੱਲ ਤਾਂ ਏਅਰਪੋਰਟ ਤੋਂ ਪਾਰਲੀਮੈਂਟ ਤੱਕ ਜਿਹੜਾ ਰਸਤਾ ਜਾਂਦਾ ਸਾਰਾ ਭਰ ਦਿੱਤਾ ਉਹਨੇ ਪੋਸਟਰ ਚਿਪਕਾ ਚਿਪਕਾ ਕੇ
ਕੰਮ ਵੀ ਪਾਰਲੀਮੈਂਟ ਚ ਹੀ ਕਰਦੇ
ਹਾਂ ਜੀ ਉਹ ਪਾਰਲੀਮੈਂਟ ਦੇ ਨਾਲ ਅਟੈਚਡ ਹੈ ਆਫਿਸ ਉਹਨਾਂ ਦਾ ਇਨ ਪਾਰਲੀਮੈਂਟ ਇਟਸੈਲਫ ਨਹੀਂ ਹੈਗੇ ਤੋ ਮਤਲਬ ਪੁਆਇੰਟ ਇਹ ਹੈ ਕਿ ਪੋਸਟਰਸ ਨੂੰ ਅਸੀਂ ਕੁਛ ਨਹੀਂ ਕਰ ਸਕਾਂਗੇ ਪਰ ਜੇ ਫਿਰ ਵੀ ਕਿਸੇ ਨੂੰ ਕੋਈ ਲੱਗਦਾ ਕਿ ਉਹ ਕਿਸੇ ਸਿਟੀ ਚ ਸ਼ਹਿਰ ਚ ਆਰਗਨਾਈਜ਼ ਕਰਨਾ ਚਾਹੁੰਦੇ ਨੇ ਬੁੱਧਵਾਰ ਸ਼ਾਮ ਨੂੰ 5:30 ਸਾਡੇ ਨਾਲ ਉਹ ਰਾਬਤਾ ਕਰ ਸਕਦੇ ਨੇ ਸਾਡਾ ਫੇਸਬੁੱਕ ਪੇਜ ਹੈ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਤੋ ਇਹਦੇ ਵਿੱਚ ਮੈਂ ਇੱਕ ਹੋਰ ਪੁਆਇੰਟ ਰੱਖਣਾ ਚਾਹੁੰਦੀ ਹਾਂ ਆਪਣੇ ਭਾਰਤੀ ਮੂਲ ਦੇ ਜਿਹੜੀ ਸਾਡੀ ਕਮਿਊਨਿਟੀ ਹੈ ਟੋਰੰਗਾ ਵਿੱਚ ਕਾਫੀ ਲੋਕਾਂ ਨੇ ਆਪਣੇ ਲੋਕਾਂ ਨੇ ਕਿਹਾ ਕਿ ਇੱਥੇ ਵੀ ਆਓ ਪ੍ਰੋਟੈਸਟ ਕਰੋ ਤੇ ਜਿਹਨੂੰ ਵੀ ਅਸੀਂ ਪੁੱਛਦੇ ਸੀ ਕਿ ਤੁਸੀਂ ਪਲੀਜ਼ ਸਾਡੀ ਹੈਲਪ ਕਰੋ ਫੇਰ ਹੀ ਹੋਊਗਾ ਅਸੀਂ ਨਹੀਂ ਕਰ ਸਕਦੇ ਸਾਡੀ ਕਮਿਊਨਿਟੀ ਚੋਂ ਕੋਈ ਅੱਗੇ ਨਹੀਂ ਆਇਆ ਉਸ ਕੰਮ ਲਈ ਸੋ ਇਸ ਵਕਤ ਟੋਰੰਗਾ ਤੋਂ ਜਿਹੜੇ ਕਰ ਰਹੇ ਨੇ ਉਹ ਮੇਰੇ ਖਿਆਲ ਸਾਊਥ ਅਫਰੀਕਨ ਮੂਲ ਦੇ ਨੇ ਮਾਈਗ੍ਰੈਂਟ ਨੇ ਖੁਦ ਉਹ ਵੇਟ ਕਰ ਰਹੇ ਆਪਣੇ ਵੀ ਉਹ ਵੀਜ਼ੇ ਲਈ ਉਹਨਾਂ ਦਾ ਮੇਰੇ ਖਿਆਲ ਪਰਿਵਾਰ ਸ਼ਾਇਦ ਅੱਧਾ ਇੱਥੇ ਆ ਅੱਧਾ ਸਾਊਥ ਅਫਰੀਕਾ ਆ ਸੋ ਮੈਨੂੰ ਥੋੜਾ ਜਿਹਾ ਇਹਦੇ ਚ ਅਜੀਬ ਜਿਹਾ ਲੱਗਦਾ ਕਿਉਂਕਿ ਉੱਥੇ ਮਾਈਗ੍ਰੈਂਟ ਕਮਿਊਨਿਟੀ ਜ਼ਿਆਦਾ ਭਾਰਤੀ ਜਾਂ ਪੰਜਾਬੀ ਜ਼ਿਆਦਾ
ਮੈਂ ਨਾ ਨਹੀਂ ਲੈਣੇ ਇੱਥੇ ਅਸੀਂ ਪਹਿਲਾਂ ਵੀ ਮੈਂ ਟੋਰੰਗਾ ਚ ਜਿਹੜੇ ਪੀੜਤ ਨੇ ਸਾਰੀ ਗੱਲ ਤੋਂ ਉਹਨਾਂ ਨਾਲ ਕੰਟੈਕਟ ਕਰ ਚੁੱਕੇ ਹਾਂ ਅਸੀਂ ਉਹਨਾਂ ਨੂੰ ਪ੍ਰੋਤਸਾਹਿਤ ਦੇ ਰਹੇ ਸੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਥੋੜਾ ਜਿਹਾ ਅਰੇਂਜ
ਕਰੋ ਬਹੁਤ ਵਾਰੀ ਹੋ ਚੁੱਕਿਆ
ਉਸ ਤੋਂ ਬਾਅਦ ਜਦੋਂ ਹੈਮਿਲਟਨ ਦੇ ਵਿੱਚ ਹੋਇਆ ਅਸੀਂ ਬੇਨਤੀ ਕੀਤੀ ਵੀ ਤੁਸੀਂ ਟੋਰੰਗੇ ਤੋਂ
ਉੱਥੇ ਹੈਮਿਲਟਨ
ਆ ਜਾਓ ਸੋ ਉਹਨਾਂ ਨੇ ਕਿਸੇ ਵੀ ਮਾਮਲੇ ਦੇ ਵਿੱਚ ਔਰ ਜੇ ਤੁਸੀਂ ਉਹਨਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਹੋਣ ਤੇ
ਘੰਟੇਬੱਧੀ
ਤੁਹਾਡੇ ਨਾਲ ਉਹ ਲੰਬੀ ਚੌੜੀ ਗੱਲਬਾਤ ਕਰਨਗੇ ਕਿ ਇੱਦਾਂ 5 ਸਾਲਾਂ ਤੋਂ ਬੱਚੇ ਇੱਥੇ ਪੈਦਾ ਹੋਏ ਯੇ ਹੋਇਆ ਉਹ ਹੋਇਆ ਸੋ ਮਿੱਤਰੋ ਜਿੱਦਾਂ ਹਰਨੇਕ ਸਿੰਘ ਮਹਿਮਾ ਕੰਮ ਗੱਲਾਂ ਕਰਦੇ ਸੀ ਵੀ 3 ਤਰੀਕੇ ਦੇ ਬੰਦੇ ਹੁੰਦੇ ਆ ਸੋ ਤੁਸੀਂ ਖੜ ਕੇ ਤਮਾਸ਼ਾ ਨਹੀਂ ਵੇਖਣਾ ਹੈਗਾ ਤੁਸੀਂ ਆਪੂ ਤੁਹਾਨੂੰ ਵਿੱਚ ਪਾਰਟਿਸਿਪੇਟ
ਕਰਨਾ ਪੈਣਾ ਸੋ ਇਸੇ ਲਈ ਮੈਂ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਹੁਣ ਉਹ ਵਾਲੰਟੀਅਰ ਕੀਤਾ ਕਿ ਆਰਗਨਾਈਜ਼ ਕਰਨਗੇ ਗਰਾਊਂਡ ਤੇ ਉਹ ਖੁਦ ਮਾਈਗ੍ਰੈਂਟ ਨੇ ਔਰ ਟੈਂਪਰਰੀ ਨੇ ਉਹਨਾਂ ਦੀ ਮੈਨੂੰ ਲੱਗਦਾ ਰੈਜ਼ੀਡੈਂਸੀ ਪੈਂਡਿੰਗ ਆ ਔਰ ਉਹਨਾਂ ਦਾ ਪਰਿਵਾਰ ਜਿਹੜਾ ਆ ਉਹ ਮੈਨੂੰ ਲੱਗਦਾ ਅਲੱਗ ਅਲੱਗ ਦੇਸ਼ਾਂ 'ਚ ਨੇ ਪਰ ਡੈਫੀਨੇਟਲੀ ਟੈਂਪਰਰੀ ਵੀਜ਼ਾ ਵਾਲੇ ਨੇ ਉਹ ਸੋ ਮਤਲਬ ਕਿ ਅਗਰ ਡਰ ਲੱਗਦਾ ਤਾਂ ਸਾਰਿਆਂ ਨੂੰ ਇੱਕੋ ਜਿਹਾ ਡਰ ਲੱਗਦਾ ਨਾ ਕਿ ਮੈਂ ਨਜ਼ਰਾਂ 'ਚ ਨਾ ਆ ਜਾਵਾਂ ਸੋ ਥੋੜ੍ਹਾ ਜਿਹਾ ਅਸੀਂ ਫਿਊਚਰ 'ਚ ਚਾਹਵਾਂਗੇ ਕਿ ਇਨੀਸ਼ੀਏਟਿਵ ਲਿਆ ਜਾਵੇ ਔਰ ਲੀਡ ਲਈ ਜਾਵੇ ਤੋ ਹਾਂਜੀ ਲਗਭਗ ਇਹ ਅੱਜ ਦੀਆਂ ਸਾਡੀਆਂ ਅਪਡੇਟਸ ਔਰ ਨੋਟਿਸ ਸੀਗੇ ਤੋ ਇਹ ਸਾਰਿਆਂ ਨੂੰ ਅਸੀਂ ਦਰਖਾਸਤ ਕਰਾਂਗੇ ਕਿ ਇਹ ਜਿਹੜੇ ਜਿਹੜੇ ਮੈਂ ਸ਼ਹਿਰਾਂ ਦੇ ਨਾਂ ਲਏ ਨੇ ਇਹ ਤੁਹਾਨੂੰ ਸਾਡੇ ਫੇਸਬੁੱਕ ਪੇਜ ਤੇ ਇਸ਼ਤਿਹਾਰ ਜਿਹੜੇ ਨੇ ਇਹ ਪੋਸਟਰ ਮਿਲ ਜਾਣਗੇ ਉੱਥੇ ਡਿਟੇਲ ਲਿਖੀ ਹੋਈ ਹੈ ਐਡਰੈਸ ਐਗਜੈਕਟ ਲਿਖੇ ਹੋਏ ਨੇ ਜਲਦ ਹੀ ਅਸੀਂ ਪ੍ਰੈਸ ਰਿਲੀਜ਼ ਕੱਲ੍ਹ ਕਰ ਦੇਵਾਂਗੇ ਸੋ ਹੋਪਫੁਲੀ ਮੀਡੀਆ 'ਚੋਂ ਵੀ ਤੁਹਾਨੂੰ ਜ਼ਿਆਦਾ ਜਾਣਕਾਰੀ ਮਿਲ ਜਾਏਗੀ ਪਰ ਜਿਹੜੇ ਫੈਡਰੇਸ਼ਨ ਆਫ ਤਿਰੋਵਾ ਮਾਈਗ੍ਰੈਂਟਸ ਦਾ ਜਿਹੜਾ ਪੇਜ ਹੈ ਔਰ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦਾ ਇਹਨਾਂ ਪੇਜਸ ਤੋਂ ਤੁਸੀਂ ਰਾਬਤਾ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤੋ ਅਸੀਂ ਸਾਰਿਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਤੁਸੀਂ ਜ਼ਰੂਰ ਸ਼ਾਮਲ ਹੋਵੋ ਅਗਰ ਅਸੀਂ ਜ਼ਿਆਦਾ ਗਿਣਤੀ 'ਚ ਜ਼ਿਆਦਾ ਉੱਚੀ ਆਵਾਜ਼ ਉਠਾਵਾਂਗੇ ਤਾਂ ਹੀ ਕਿਸੇ ਪਾਸੇ ਗੱਲ ਲੱਗੂਗੀ ਫਰਕ ਪਊਗਾ ਹੁਣ ਵੀ ਇਹ ਲੇਬਰ ਪਾਰਟੀ ਨੇ ਥੋੜ੍ਹਾ ਜਿਹਾ ਬਿਹਾਇੰਡ ਦ ਸੀਨਸ ਥੋੜ੍ਹੀ ਹਲਚਲ ਇਹ ਕੀਤੀ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਓਪੋਜੀਸ਼ਨ ਪਾਰਟੀਆਂ ਜਿਹੜੀਆਂ ਨਾ ਉਹ ਸ਼ਰਾਰਤ ਕਰ ਰਹੀਆਂ ਨੇ ਮਿਲ ਕੇ ਕਿ ਇਹ ਪ੍ਰੋਟੈਸਟ ਵਗੈਰਾ ਜਿਹੜੇ ਸਾਰੇ ਹੋ ਰਹੇ ਨੇ ਕਿਉਂਕਿ ਲੇਬਰ ਪਾਰਟੀ ਦੇ ਜਿਹੜੇ ਐਮ ਪੀਜ਼ ਨੇ ਉਹਨਾਂ ਨੂੰ ਤਾਂ ਕਿਸੇ ਨੂੰ ਇਨਵਾਈਟ ਹੀ ਨਹੀਂ ਕੀਤਾ ਜਾਂਦਾ ਇਹ ਇਵੈਂਟਸ 'ਚ ਜਾਂ ਇਹੋ ਜਿਹੀਆਂ ਚੀਜ਼ਾਂ 'ਚ।
ਉਹਦੇ ਵਿੱਚ ਅਨੂ ਜੀ ਉਹ 'ਚ ਥੋੜ੍ਹੀ ਜਿਹੀ ਗੱਲ 'ਚ ਸੱਚ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਓਪੋਜੀਸ਼ਨ ਪਾਰਟੀ ਦੀ ਆਪਾਂ ਗ੍ਰੀਨ ਪਾਰਟੀ ਦੀ ਗੱਲ ਕਰੀਏ ਉਹਨਾਂ ਨੇ ਤੇ ਬਕਾਇਦਾ ਆਪਣੀ ਪਾਰਟੀ ਦੀ ਜਿਹੜੀ ਪਾਲਿਸੀ
ਇਮੀਗ੍ਰੇਸ਼ਨ ਪਾਲਿਸੀ ਰਿਲੀਜ਼ ਕੀਤੀ ਆ ਪਿਛਲੇ
ਹਫ਼ਤੇ ਔਰ ਉਹਦੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਉਹੀ ਮੰਗਾਂ ਜਿਹੜੀਆਂ ਹੁਣ ਤੁਸੀਂ
ਸਾਰੀਆਂ ਕਰੀਬ ਕਰੀਬ ਹੋਈਆਂ ਨੇ ਕਰੀਬ ਕਰੀਬ ਉਹਨਾਂ ਦੀਆਂ ਸਗੋਂ ਇੱਕ ਦੋ ਚੀਜ਼ਾਂ 'ਚ ਥੋੜੀਆਂ ਹੋਰ ਅੱਗੇ ਜਾਂਦੀਆਂ ਨੇ ਕਿ ਜਿਹੜੇ ਓਵਰਸਟੇਅਰ ਨੇ ਖਾਸ ਕਰ ਉਹਦੇ 'ਚ ਜ਼ਿਆਦਾ ਪੈਸੀਫਿਕਾ ਕਿ ਉਹਨਾਂ ਨੂੰ ਐਮਨੈਸਟੀ ਦਿੱਤੀ ਜਾਵੇ
ਜਿਹੜੇ
ਹਾਂ ਉਹ ਥੋੜੀ ਜ਼ਿਆਦਾ ਅੱਗੇ ਜਾਂਦੀ
ਪਰ ਉਹਦੇ ਵਿੱਚ ਜਿਹੜੀ ਨੈਸ਼ਨਲ ਪਾਰਟੀ ਹੈ ਉਹ ਸਿਰਫ ਮੌਕੇ ਨੂੰ ਵਰਤ ਰਹੀ ਹੈ ਜਦਕਿ ਆਪਣੀ ਪਾਰਟੀ ਵੱਲੋਂ ਜਿਹੜੀ ਕੋਈ ਵੀ ਜਿਹੜੀ ਪਾਲਿਸੀ ਔਰ ਲੋਕੀ ਜਿਹੜੇ ਨੇ ਉਹ ਭਗਤ ਉਹਨਾਂ ਦੇ ਬਣ ਰਹੇ ਨੇ ਜਦਕਿ ਉਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਕਿ ਤੁਹਾਡੀ ਪਾਰਟੀ ਦੀ ਪਾਲਿਸੀ
ਕੀ ਹੈ
ਤੁਸੀਂ ਆਪਣੀ ਪਾਰਟੀ ਦੀ ਪਾਲਿਸੀ ਨੂੰ ਕਿਉਂ ਨਹੀਂ ਉਹਨਾਂ ਦੇ ਸਾਹਮਣੇ ਪੇਸ਼ ਕਰਦੇ
ਕਿ ਅਗਰ ਤੁਹਾਡੀ ਸਰਕਾਰ ਬਣਦੀ ਹੈ ਅਗਲੀ ਵਾਰੀ ਤੁਸੀਂ ਕਿੱਦਾਂ ਇਸ ਇਸ਼ੂ ਨੂੰ ਫਿਕਸ ਕਰੋਗੇ ਆਹ ਪੁੱਛਣਾ ਜ਼ਰੂਰੀ ਹੈ ਕਿਉਂਕਿ ਉਹ ਜਿਹੜੇ ਜੋ ਗਲਤ ਹੋ ਰਿਹਾ ਆ ਉਹ ਉਹਨੂੰ ਹਾਈਲਾਈਟ ਕਰਨਾ ਸਹੀ ਗੱਲ ਆ ਮਤਲਬ ਉਹ ਉਸ ਪੁਆਇੰਟ ਆਫ ਵਿਊ ਤੋਂ ਠੀਕ ਕਰ ਰਹੇ ਨੇ ਪਰ ਉਹਦਾ ਹੱਲ ਕੀ ਹੋਵੇ ਨਾ ਉਹਨੂੰ ਤੁਸੀਂ ਫਿਕਸ ਕਿੱਦਾਂ ਕਰੋਗੇ ਜੇ ਤੁਸੀਂ ਸਰਕਾਰ ਚਾਹੁੰਦੇ ਹੋ ਸੇਮ ਚੀਜ਼ ਇਹੋ ਮੇਰਾ ਖਿਆਲ ਐਕਟ ਤੇ ਵੀ ਇੱਕ ਦੋ ਮੈਂ ਉਹਨਾਂ ਦੀ ਸਪੀਚ ਨਹੀਂ ਵੈਸੇ ਸੁਣੀ ਪਰ ਉਹ ਇਹੋ ਜਿਹੇ ਇਵੈਂਟਸ ਤੇ ਐਕਟ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜ਼ਰੂਰ ਇਨਵਾਈਟ ਕੀਤਾ ਜਾਂਦਾ ਐਮ ਪੀਜ਼ ਨੂੰ ਸੋ ਉਹਨਾਂ ਦੀ ਵੀ ਮੈਨੂੰ ਨਹੀਂ ਪਤਾ ਇਮੀਗ੍ਰੇਸ਼ਨ ਪਾਲਿਸੀ ਕੀ ਆ ਤੋ ਇਹ ਸਵਾਲ ਜਿਹੜੇ ਨੇ ਪੁੱਛਣੇ ਬਣਦੇ ਆ ਸਾਰਿਆਂ ਨੂੰ ਸਾਰੀਆਂ ਪਾਰਟੀਆਂ ਨੂੰ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਗ੍ਰੀਨ ਦੇ ਸਪੋਰਟਰ ਹਾਂ ਇਸ ਕਰਕੇ ਅਗਰ ਗ੍ਰੀਨ ਪਾਰਟੀ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਨਾ ਰਿਲੀਜ਼ ਕੀਤੀ ਹੁੰਦੀ ਸੋ ਸਾਡਾ ਉਹਨਾਂ ਨੂੰ ਵੀ ਇਹੋ ਸਵਾਲ ਹੋਣਾ ਸੀਗਾ ਕਿ ਤੁਸੀਂ ਕਿਸ ਤਰ੍ਹਾਂ ਫਿਕਸ ਕਰੋਗੇ ਨਾ
ਨਾਲੇ ਅਨੂ ਜੀ ਜਿਹੜੀ ਜਿਹੜਾ ਇਤਿਹਾਸ ਆ ਉਹ ਖੁਦ ਬੋਲਦਾ ਹੈ ਕਿ ਇਹ ਕੋਈ ਸੰਘਰਸ਼ ਅੱਜ ਦੇ ਨਹੀਂ ਇਹ ਪਿਛਲੇ ਕਈ ਸਮਿਆਂ ਤੋਂ ਸੰਘਰਸ਼ ਇਹ ਚੱਲਦੇ ਆ ਰਹੇ ਆ ਔਰ ਜਿਹੜੀ ਗ੍ਰੀਨ ਪਾਰਟੀ ਆ ਹਮੇਸ਼ਾ ਇਹਨਾਂ ਸੰਘਰਸ਼ਾਂ ਦੇ ਵਿੱਚ ਅੰਗ ਸੰਗ ਰਹੀ ਹੈ ਉਹਨਾਂ ਦਾ ਇੱਕ ਇਤਿਹਾਸ ਵਾ ਤੇ ਬਾਕੀ ਜਿਹੜੇ ਮੌਕਾ ਪ੍ਰਸਤ ਨੇ ਉਹ ਫਿਰ ਮੌਕੇ ਦਾ ਪੂਰਾ ਫਾਇਦਾ ਲੈਂਦੇ ਨੇ
ਹਾਂ ਉਹ ਤੇ ਹੈ ਸੋ ਉਹਦੇ ਵਿੱਚ ਅਸੀਂ ਬਾਰ ਬਾਰ ਜਿੰਨੇ ਵੀ ਸਾਡੇ ਟੀਮ ਮੈਂਬਰਸ ਨੇ ਜਾਂ ਜਿੰਨੇ ਸਾਡੇ ਮਾਈਗ੍ਰੈਂਟ ਨੇ ਉਹਨਾਂ ਨੂੰ ਅਸੀਂ ਇਹ ਇਸ ਚੀਜ਼ ਤੋਂ ਹਮੇਸ਼ਾ ਆਗਾਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਨਾ ਹੋਵੇ ਕਿ ਅਸੀਂ ਕਿਤੇ ਪੋਲੀਟੀਕਲ ਪੁਆਇੰਟ ਸਕੋਰਿੰਗ ਲਈ ਵਰਤੇ ਨਾ ਜਾਈਏ ਸੋ ਓਪੋਜੀਸ਼ਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹੋ ਜਿਹੇ ਮੁੱਦੇ ਜਿਹੜੇ ਚੁੱਕਣ ਉਠਾਉਣ ਪਰ ਸਿਰਫ ਉਹਨੂੰ ਉੱਥੇ ਹੀ ਨਾ ਛੱਡ ਦੇਣ ਕਿ ਇਹ ਕਿੰਨਾ ਗਲਤ ਹੋ ਰਿਹਾ ਆ ਉਸ ਤੋਂ ਅੱਗੇ ਉਹਨਾਂ ਨੂੰ ਤੁਸੀਂ ਚੈਲੰਜ ਕਰੋ ਕਿ ਠੀਕ ਹੈ ਗਲਤ ਹੋ ਰਿਹਾ ਸਾਨੂੰ ਵੀ ਦੱਸਦਾ ਆ ਤੁਸੀਂ ਇਹਦਾ ਹੱਲ ਕੀ ਡਿਮਾਂਡ ਹੱਲ ਕਰਦੇ ਹੋ ਨਾ ਇੱਕ ਤਾਂ ਮੇਰਾ ਖਿਆਲ ਉਹ ਨੈਸ਼ਨਲ ਪਾਰਟੀ ਸ਼ਾਇਦ ਇਹ ਕਹਿ ਚੁੱਕੇ ਨੇ ਜਾਂ ਮੈਨੂੰ ਲੱਗਦਾ ਕਹਿ ਚੁੱਕੇ ਆ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿਹੜਾ ਐਜ਼ ਏ ਡਿਪਾਰਟਮੈਂਟ ਉਹਦੇ ਤੇ ਇਨਕੁਆਇਰੀ ਬਿਠਾਈ ਜਾਵੇ ਜਿਹੜੀਆਂ ਇਨਕੁਆਇਰੀਆਂ ਬਿਠਾਈਆਂ ਜਾਂਦੀਆਂ ਉਹ ਤੇ ਸਾਲਾਂ ਵੱਧੀ ਚੱਲਦੀਆਂ
ਨੇ
ਸੋ ਉਹਦੇ ਵਿੱਚੋਂ ਜਿਹੜੇ ਵਿਚਾਰੇ ਪੀੜਤ ਨੇ ਜਿਹੜੇ ਇੱਕ ਸਾਲ ਵੱਧ ਹੋ ਗਿਆ ਬਾਹਰ ਫਸੇ ਹੋਏ ਨੇ ਜਿਹੜੇ ਦੋ ਦੋ ਤਿੰਨ ਤਿੰਨ ਸਾਲ ਤੋਂ ਰੈਜ਼ੀਡੈਂਸ ਐਪਲੀਕੇਸ਼ਨਾਂ ਦੀ ਲਾਈਨ ਚ ਲੱਗੇ ਹੋਏ ਨੇ ਉਹ ਹੋਰ 5 ਸਾਲ ਤੁਹਾਡੀ ਇਨਕੁਆਇਰੀ ਨੂੰ ਕੀ ਕਰਨਗੇ ਨਾ
ਇਨਕੁਆਇਰੀ ਇਹ ਕਹੇ ਵੀ ਸਭ ਕੁਝ ਠੀਕ ਚੱਲ ਰਿਹਾ
ਫਿਰ ਹਾਂ ਫਿਰ ਕਿਉਂਕਿ ਉਹ ਇਨਕੁਆਇਰੀਆਂ ਵੀ ਜਿਸ ਤਰ੍ਹਾਂ ਹੁਣ ਓਮਬਡਸਮੈਨ ਨੇ ਜਿਹੜਾ ਲੋਕਪਾਲ ਆ ਉਹ ਅਗਰ ਉਹ ਇਨਕੁਆਇਰੀ ਕਰਦੇ ਉਹਨਾਂ ਨੇ ਸਿਰਫ ਇੰਨਾ ਦੇਖਣਾ ਹੁੰਦਾ ਕਿ ਜਿਹੜੇ ਇਸ ਵਕਤ ਜਿਹੜਾ ਕਾਨੂੰਨ ਆ ਇਨ ਪਲੇਸ ਆ ਉਹਦੇ ਹਿਸਾਬ ਨਾਲ ਸਹੀ ਹੋ ਰਿਹਾ ਗਲਤ ਹੋ ਰਿਹਾ ਸੋ ਕਾਫੀ ਹੱਦ ਤੱਕ ਇਮੀਗ੍ਰੇਸ਼ਨ ਜਿਹੜੇ ਆ ਉਹ ਆਪਣੇ ਰੂਲ ਨੂੰ ਫੋਲੋ ਕਰ ਰਹੇ ਆ
ਜੀ ਬਿਲਕੁਲ ਅਸੀਂ ਇਹ ਕਹਿ ਰਹੇ ਸਰਕਾਰ ਜੋ ਕਹਿ ਰਹੀ ਹੈ ਉਹੀ ਉਹਨੂੰ ਫੋਲੋ ਕਰ ਰਹੇ ਨੇ ਬਿਲਕੁਲ
ਹਾਂ ਸੋ ਜੋ ਕਾਨੂੰਨ ਬਣਿਆ ਹੋਇਆ ਉਹਨੂੰ ਉਹ ਫੋਲੋ ਕਰ ਰਹੇ ਆ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਉਹ ਕਾਨੂੰਨ ਬਦਲ ਕੇ ਇੱਦਾਂ ਦਾ ਬਣਾਇਆ ਜਾਵੇ ਕਿ ਸਾਰੇ ਜਿਹੜੇ ਆ ਉਹਨਾਂ ਨੂੰ ਇੱਕ ਰਾਹਤ ਮਿਲ ਸਕੇ ਸੋ ਇਨਕੁਆਇਰੀ ਬਿਠਾਉਣ ਦਾ ਇਹ ਮਕਸਦ ਨਹੀਂ ਹੈਗਾ ਉਹਦੇ ਨਾਲ ਕੋਈ ਬਹੁਤਾ ਹੱਲ ਸ਼ਾਇਦ ਨਾ ਵੀ ਹੋਵੇ ਤੋ ਜਾਂਦੇ ਜਾਂਦੇ ਇੱਕ ਵਾਰੀ ਸਾਰਿਆਂ ਨੂੰ ਫਿਰ ਯਾਦ ਕਰਾ ਦਈਏ ਕਿ ਆਉਂਦੇ ਬੁੱਧਵਾਰ ਯਾਨੀ ਕਿ 12 ਮਈ ਸ਼ਾਮ 5:30 ਵਜੇ ਸਾਰੇ ਸ਼ਹਿਰਾਂ ਚ ਅਲੱਗ ਅਲੱਗ ਥਾਵਾਂ ਤੇ ਜਿਹੜੇ ਆ ਉਹ ਪੀਸਫੁਲ ਕੈਂਡਲ ਲਾਈਟ ਵਿਜਲ ਹੋਣਗੇ ਸੋ ਤੁਸੀਂ ਜ਼ਰੂਰ ਆਉਣਾ ਆ ਸਾਰਿਆਂ ਨੂੰ ਕਿਹਾ ਜਾ ਰਿਹਾ ਕਿ ਕੈਂਡਲਸ ਲੈ ਕੇ ਆਓ ਆਪਣੇ ਸਾਈਨ ਬਣਾ ਕੇ ਲਿਆਓ ਕਿਉਂਕਿ ਅਸੀਂ ਔਕਲੈਂਡ ਦੀ ਤੇ ਦੇਖਭਾਲ ਕਰ ਲਵਾਂਗੇ ਬਾਕੀ ਸੈਂਟਰ ਚ ਅਸੀਂ ਫਿਜ਼ੀਕਲੀ ਸਾਈਨਸ ਨਹੀਂ ਉੱਥੇ ਪਹੁੰਚਾ ਸਕਦੇ ਸੋ ਤੁਸੀਂ ਆਪਣੇ ਆਪਣੇ ਪੋਸਟਰ ਬਣਾ ਕੇ ਲਿਆਓ ਉਸ ਤੋਂ ਬਾਅਦ ਅਗਲਾ ਜਿਹੜਾ ਦਿਨ ਆ 13 ਮਈ ਵੀਰਵਾਰ ਦੁਪਹਿਰ 12:30 ਵਜੇ ਪਾਰਲੀਮੈਂਟ ਦੇ ਬਾਹਰ ਪੀਸਫੁਲ ਪ੍ਰੋਟੈਸਟ ਹੋਏਗਾ ਤੋ ਤੁਸੀਂ ਜਿੱਥੇ ਜਿੱਥੇ ਵੀ ਜੁਆਇਨ ਕਰ ਸਕਦੇ ਹੋ ਪਲੀਜ਼ ਜੁਆਇਨ ਕਰੋ ਔਰ ਇਹ ਸਿਰਫ ਟੈਂਪਰਰੀ ਮਾਈਗ੍ਰੈਂਟਸ ਨਹੀਂ ਜਿਹੜੇ ਲੋਕ ਪੱਕੇ ਨੇ ਨਾਗਰਿਕ ਨੇ ਪੀ ਆਰ ਵਾਲੇ ਨੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸਾਰੇ ਇਹਦੇ ਵਿੱਚ ਸ਼ਾਮਿਲ ਹੋਈਏ ਤਾਂ ਕਿ ਇਹ ਜਿਹੜੀਆਂ ਇੰਨੀਆਂ ਪ੍ਰੋਬਲਮਸ ਨੇ ਇਹਨਾਂ ਦਾ ਹੱਲ ਨਿਕਲ ਸਕੇ ਔਰ ਜਿਹੜੇ ਸਾਡੇ ਟੈਂਪਰਰੀ ਮਾਈਗਰੈਂਟਸ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਜਿਹੜੇ ਅਸੀਂ ਸਾਰੇ ਪੱਕੇ ਹੋ ਚੁੱਕੇ ਹਾਂ ਅਸੀਂ ਵੀ ਕਦੀ ਟੈਂਪਰਰੀ ਸੀਗੇ ਸੋ ਉਹ ਯਾਦ ਰੱਖੀਏ ਉਸ ਤਰੀਕੇ ਨਾਲ ਚੱਲੀਏ ਤਾਂ ਠੀਕ ਹੈ ਜੀ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਧੰਨਵਾਦ ਅਲਵਿਦਾ
गल लग के सीरी दे जट रोवे गल लग के सीरी दे जट रोवे